ਉੱਤਮ ਸ਼ਲੋਕ
ਉੱਤਮ ਸ਼ਲੋਕ ਸਾਧ ਕੇ ਬਚਨ ਅਮਲੀਕ ਲਾਲ ਇਹ ਰਤਨ
ਉੱਤਮ ਸ਼ਲੋਕ ਸਾਧ ਕੇ ਬਚਨ ਜਿਹੜੇ ਸਾਧ ਕੇ ਬਚਨ ਹੁੰਦੇ ਨੇ ਨਾ ਜਦੋਂ ਸੱਜ ਜਾਂਦਾ ਆਦਮੀ ਸੱਜ ਜਾਂਦਾ ਔਰ ਪਤਾ ਲੱਗਦਾ ਸਮਝ ਆ ਜਾਂਦੀ ਹੈ ਸਾਧ ਨਾਲ ਸਮਝ ਆ ਕੇ ਜਾਂਦੀ ਹੈ ਫਿਰ ਉਹ ਜਿਹੜਾ ਬੋਲਦਾ ਜੋ ਕੁਛ ਹੈ ਉਹ ਬਹੁਤ ਉੱਚੀ ਅਵਸਥਾ ਦੀ ਗੱਲ ਹੁੰਦੀ ਹੈ ਉੱਤਮ ਸ਼ਲੋਕ ਹੁੰਦੇ ਨੇ ਜੋ ਉਪਦੇਸ਼ ਹੈ ਉਹਦਾ ਉਹਦੀ ਗੱਲ ਹੈ ਉਹ ਉੱਚਤਮ ਕੁਆਲਿਟੀ ਦੀ ਸਭ ਤੋਂ ਉੱਚੀ ਕੁਆਲਿਟੀ ਦੀ ਹੁੰਦੀ ਹੈ ਗੱਲ ਉਹਦੇ ਉੱਤੇ ਕੁਛ ਨਹੀਂ ਹੁੰਦਾ ਜਿਵੇਂ ਗੁਰਬਾਣੀ ਦੇ ਜਿਹੜੇ ਸ਼ਲੋਕ ਨੇ ਗੁਰਬਾਣੀ ਹੈ ਜਿਹੜੀ ਗੁਰਬਾਣੀ ਸਾਰੇ ਵੈਸੇ ਸ਼ਲੋਕ ਹੀ ਨੇ ਸ਼ਲੋਕ ਜੋ ਅਸੀਂ ਬੋਲਦੇ ਹਾਂ ਉਹ ਵੀ ਸ਼ਲੋਕ ਹੀ ਕਹਿੰਦੇ ਨੇ ਇਹ ਗੁਰਬਾਣੀ ਤੋਂ ਉੱਪਰ ਕੋਈ ਵੀ ਹੋਰ ਉਪਦੇਸ਼ ਨਹੀਂ ਹੈ ਇਹ ਸਾਧ ਕੇ ਵਚਨ ਨੇ ਸਾਧ ਉਹ ਹੈ ਜਿਹੜਾ ਇਸ ਸਟੈਂਡਰਡ ਦੀ ਗੱਲ ਕਰ ਸਕੇ ਇਹ ਸਟੈਂਡਰਡ ਦਾ ਉਪਦੇਸ਼ ਦੇ ਸਕੇ ਉਹ ਸਾਧ ਹੈ ਉਹਦੇ ਭੇਖ ਦੀ ਗੱਲ ਜਿਹੜੀ ਹੈ ਕਿਹਾ ਜਿਹਾ ਹੋਊਗਾ ਉਹਦਾ ਕੋਈ ਮਤਲਬ ਨਹੀਂ ਭੇਖ ਦਾ ਭੇਖ ਨਾਲ ਕੋਈ ਮਤਲਬ ਨਹੀਂ ਕਿਉਂਕਿ ਬੋਲਣਾ ਆਤਮਾ ਨੇ ਆਤਮਾ ਦੀ ਅਵਸਥਾ ਦੀ ਗੱਲ ਹੈ ਆਤਮਕ ਅਵਸਥਾ ਦੀ ਗੱਲ ਹੈ ਨਾ ਕਿ ਬਾਹਰਲੇ ਸਰੀਰ ਦੇ ਭੇਖ ਦੀ ਗੱਲ ਹੈ ਜਾਂ ਸਰੀਰ ਦੀ ਉਮਰ ਦੀ ਗੱਲ ਹੈ ਉਮਰ ਵੀ ਜਿੰਨੀ ਮਰਜ਼ੀ ਹੋਵੇ ਘੱਟ ਹੋਵੇ ਜਾਂ ਵੱਧ ਹੋਵੇ ਭਗਤਾਂ ਦੀ ਉਮਰ ਘੱਟ ਵੀ ਹੋਈ ਹੈ ਵੱਧ ਵੀ ਹੋਈ ਹੈ ਜਦੋਂ ਵੱਧ ਉਮਰ ਦੇ ਸੀ ਉਦੋਂ ਉਹਨਾਂ ਕੋਲ ਗਿਆਨ ਨਹੀਂ ਸੀ ਕਈ ਭਗਤਾਂ ਕੋਲ ਜਦ ਉਦੋਂ ਗਾਹਾਂ ਜਦ ਹੋਰ ਸਿਆਣੇ ਹੋ ਗਏ ਉਦੋਂ ਉਹਨਾਂ ਨੂੰ ਸਮਝ ਆਈ ਗੁਰੂ ਅਮਰਦਾਸ ਵੀ ਉਹਨਾਂ ਦੇ ਵਿੱਚ ਹੀ ਨੇ ਗੁਰੂ ਅੰਗਦ ਦੇਵ ਵੀ ਉਹਨਾਂ ਦੇ ਵਿੱਚ ਹੀ ਨੇ ਸਾਡੇ ਕੋਲ ਰਿਕਾਰਡ ਦੇ ਵਿੱਚ ਕਬੀਰ ਵੀ ਉਹਨਾਂ ਦੇ ਵਿੱਚ ਹੀ ਹੈ ਬਾਕੀ ਸਾਰੇ ਭਗਤ ਤਕਰੀਬਨ ਬਚਪਨ 'ਚ ਕੋਈ ਭਗਤ ਨਹੀਂ ਪੈਦਾ ਹੋਇਆ ਇਹ ਜਿਹੜੇ ਸਾਡੇ ਕੋਲ ਜਿੰਨੇ ਵੀ ਭਗਤ ਨੇ ਗੁਰਬਾਣੀ 'ਚ ਕੋਈ ਬਚਪਨ 'ਤੇ ਹੀ ਭਗਤ ਹੋ ਗਿਆ ਹੋਵੇ ਉਹਨਾਂ 'ਚ ਇਹ ਨਹੀਂ ਹੈ ਹਾਂ ਗੁਰੂ ਘਰ 'ਚ ਹੈਗੇ ਉਹਨਾਂ ਨੂੰ ਸੰਗਤ ਬਚਪਨ 'ਤੇ ਮਿਲ ਗਈ ਪਹਿਲਾਂ ਗੁਰਬਾਣੀ ਦਾ ਪ੍ਰਚਾਰ ਹੈ ਨਹੀਂ ਸੀ ਹਿੰਦੂ ਮਤ ਦਾ ਪ੍ਰਚਾਰ ਸੀ ਉਦੋਂ ਬਚਪਨ 'ਚੋਂ ਭਗਤ ਪੈਦਾ ਹੋਣਾ ਬੜਾ ਮੁਸ਼ਕਲ ਗੱਲ ਸੀ ਹੁਣ ਜੰਮਦਿਆਂ ਬੱਚਿਆਂ ਨੂੰ ਜੇ ਇਹੀ ਗੱਲ ਅਸੀਂ ਪੜ੍ਹਾਈਏ ਤਾਂ ਉਹਨਾਂ ਨੂੰ ਛੇਤੀ ਸਮਝ ਆ ਸਕਦੀ ਉੱਤਮ ਸ਼ਲੋਕ ਸਾਧ ਕੇ ਬਚਨ
ਅਮਲੀਕ ਲਾਲ ਇਹ ਰਤਨ
ਉੱਚਤਮ ਕੁਆਲਿਟੀ ਦੀ ਗੱਲ ਹੁੰਦੀ ਹੈ ਜਿਹੜੀ ਸਾਧ ਦੀ ਭਾਸ਼ਾ ਹੁੰਦੀ ਹੈ ਸ਼ਲੋਕ ਤਾਂ ਵੈਸੇ ਉਹਦੀ ਬੋਲੀ ਹੋਈ ਹੈ ਜੋ ਕਹਿ ਰਿਹਾ ਉਪਦੇਸ਼ ਦੇ ਰਿਹਾ ਸਾਧ ਦੂਜਿਆਂ ਵਾਸਤੇ ਬੋਲਦਾ ਹੁੰਦਾ ਸਾਧ ਦੂਜਿਆਂ ਵਾਸਤੇ ਜਾ ਕਿਉਂਕਿ ਆਪ ਮੁਕਤ ਮੁਕਤ ਕਰੇ ਸੰਸਾਰ ਜਿਹੜਾ ਆਪ ਮੁਕਤ ਹੈ ਉਹ ਮੁਕਤੀ ਕਿਵੇਂ ਪ੍ਰਾਪਤ ਕਰਨੀ ਹੈ ਜਾਂ ਮੈਂ ਕਿਵੇਂ ਪ੍ਰਾਪਤ ਕੀਤੀ ਹੈ ਮੁਕਤੀ ਮੁਕਤੀ ਕਿਵੇਂ ਪ੍ਰਾਪਤ ਕੀਤੀ ਜਾ ਸਕਦੀ ਹੈ ਉਹ ਗੱਲ ਦੱਸ ਰਿਹਾ ਹੁੰਦਾ ਉਹ ਗੱਲ ਸੁਣ ਕੇ ਉਹ ਉੱਚਤਮ ਕੁਆਲਿਟੀ ਦੀ ਗੱਲ ਹੁੰਦੀ ਹੈ ਜਿਹੜੀ ਸਿੱਖਿਆ ਨਾਲ ਮੁਕਤੀ ਪ੍ਰਾਪਤ ਹੋ ਜਾਏ ਉਦੋਂ ਉੱਚੀ ਸਿੱਖਿਆ ਹੋਰ ਕੋਈ ਹੁੰਦੀ ਹੋਈ ਨਹੀਂ ਕਹਿਣ ਦਾ ਮਤਲਬ ਇਹ ਹੈ ਜਿਹੜੀ ਸਿੱਖਿਆ ਜੀਵਨ ਮੁਕਤ ਅਵਸਥਾ ਪ੍ਰਾਪਤ ਕਰਾ ਸਕਦੀ ਹੈ ਇੰਨਾ ਇਸ ਜਿਹਾ ਗਿਆਨ ਦੇ ਸਕਦੀ ਹੈ ਗਿਆਨ ਨਾਲੇ ਮੁਕਤੀ ਹੈ ਹੋਰ ਕਾਸੇ ਨਾਲ ਮੁਕਤੀ ਨਹੀਂ ਜੋ ਉਹ ਗਿਆਨ ਕਰਾ ਸਕਦੀ ਹੈ ਜਿਹਦੇ ਨਾਲ ਮੁਕਤੀ ਪ੍ਰਾਪਤ ਹੋ ਜਾਵੇ ਉਦੋਂ ਉੱਚੀ ਕੋਈ ਸਿੱਖਿਆ ਦੀ ਗੱਲ ਹੁੰਦੀ ਹੋਈ ਨਹੀਂ ਉੱਤਮ ਸ਼ਲੋਕ ਸਾਧ ਕੇ ਬਚਨ ਅਮੁੱਲੀ ਕਲਾਲ ਇਹ ਰਤਨ ਉਹ ਜਿਹੜੇ ਉਹਦੇ 'ਚ ਗੁਣ ਹੁੰਦੇ ਨੇ ਗੱਲ ਦੇ ਵਿੱਚ ਉਹਦੀ ਕੀਮਤ ਹੁੰਦੀ ਹੈ ਗੱਲ ਦੀ ਉਹਦਾ ਕੋਈ ਮੁੱਲ ਨਹੀਂ ਹੁੰਦਾ ਅਮੁੱਲੀ ਕਲਾਲ ਅਮੁੱਲ ਗੁਣ ਔਰ ਅਮੁੱਲ ਵਪਾਰ ਕਰਦੇ ਨੇ ਅਮੁੱਲ ਗੁਣਾਂ ਦੀ ਗੱਲ ਕਰਦੇ ਨੇ ਐਸੇ ਗੁਣ ਦੱਸਦੇ ਨੇ ਜਾਂ ਪੈਦਾ ਹੁੰਦੇ ਨੇ ਉਹਨੂੰ ਸੁਣ ਕੇ ਗੱਲ ਨੂੰ ਜਿਹਨਾਂ ਦੀ ਕੋਈ ਕੀਮਤ ਨਹੀਂ ਅਮੁੱਲੇ ਕਹਿੰਦੇ ਨੇ ਬੇਮੁੱਲੇ ਉਹ ਸਿੱਖਿਆ ਸਮਝ ਲਓ ਇੱਕ ਲਾਲ ਰਤਨ ਹੁੰਦੇ ਨੇ ਸਿੱਖਿਆ ਲਾਲ ਰਤਨ ਦੇ ਜੇ ਮੰਨ ਲਈਏ ਮੱਤ ਵਿੱਚ ਰਤਨ ਜਵਾਹਰ ਮਾਣਕ ਉਹ ਜਿਹੜੀ ਗੱਲ ਕਹਿੰਦਾ ਉਹ ਜਿਹੜੀ ਮੱਤ ਦੇ ਰਿਹਾ ਉਹਦੇ 'ਚ ਰਤਨ ਜਵਾਹਰ ਮਾਣਕ ਜੜੇ ਹੋਏ ਹੁੰਦੇ ਨੇ ਗੱਲਾਂ ਦੇ ਵਿੱਚ ਜਿਨ੍ਹਾਂ ਦੀ ਕੋਈ ਕੀਮਤ ਨਹੀਂ ਹੁੰਦੀ ਆਪਾਂ ਕਹਿੰਦੇ ਲੱਖ ਰੁਪਈਏ ਦੀ ਗੱਲ ਕਰਦੀ ਇਹ ਗੱਲ ਦਾ ਤਾਂ ਕੋਈ ਮੁੱਲ ਹੀ ਨਹੀਂ ਆਹ ਗੱਲ ਕਹੀ ਹੋਈ।
ਹਾਂਜੀ, ਉੱਤਮ ਸਲੋਕ ਸਾਧ ਕੇ ਬਚਨ ਉਮਲਿਕ ਲਾਲ ਇਹ ਰਤਨ।
ਹਾਂ, ਇਹ ਉਮਲਿਕ ਲਾਲ ਰਤਨ ਨੇ, ਗੁਰਬਾਣੀ ਦਾ ਕੋਈ ਮੁੱਲ ਨਹੀਂ। ਗੁਰਬਾਣੀ ਦੇ ਵਿੱਚ ਜਿਹੜੇ ਦੱਸੇ ਹੋਏ ਗੱਲਾਂ ਨੇ, ਇਹ 'ਚ ਕੋਈ ਕੀਮਤ ਨਹੀਂ।
ਸੁਣਤ ਕਮਾਵਤ ਹੋਤ ਉਧਾਰ, ਆਪ ਤਰੇ ਲੋਕੈ ਨਿਸਤਾਰ।
ਸੁਣਤ ਕਮਾਵਤ, ਇਕੱਲੇ ਸੁਣੇ ਤੇ ਆਧਾਰ ਨਹੀਂ ਹੁਣ,
ਕਮਾਈ ਕਰਨੀ।
ਜਿਹੜਾ ਅਸੀਂ ਗੁਰਬਾਣੀ ਸੁਣਦੇ ਹਾਂ ਜਾਂ ਪੜ੍ਹਦੇ ਹਾਂ, ਇਹਦੇ ਨਾਲ ਉਧਾਰ ਨਹੀਂ ਹੁਣ, ਇਹਦੇ ਨਾਲ ਮੁਕਤੀ ਨਹੀਂ ਹੋਣੀ, ਇਹਦੇ ਨਾਲ ਉੱਪਰ ਨਹੀਂ ਆ ਸਕਦਾ। ਡੁੱਬੇ ਹੋਏ ਸਾਰੇ ਮਾਇਆ ਦੇ ਵਿੱਚ, ਭਾਵੇਂ ਸਾਡਾ ਜੇ ਡੁੱਬਿਆ ਹੋਇਆ ਆਦਮੀ ਬਾਣੀ ਸੁਣ ਕੇ ਉੱਪਰ ਨਹੀਂ ਆ ਸਕਦਾ, ਉਧਾਰ ਨਹੀਂ ਹੁਣ। ਕਮਾਵਤ, ਉਹਨੂੰ ਮੰਨ ਕੇ, ਉਹਨੂੰ ਸਮਝ ਕੇ ਠੀਕ ਤਰੀਕੇ ਨਾਲ, ਉਹਨੂੰ ਮੰਨ ਕੇ ਫਿਰ ਉਧਾਰ ਹੋਣਾ। ਕਮਾਵਤ ਮੰਨਣਾ, ਮੰਨ ਕੇ ਚੱਲਣਾ, ਗੁਰਬਾਣੀ ਅਨੁਸਾਰ ਜੀਵਨ ਜਿਉਣਾ, ਇਹ ਕਮਾਈ ਹੈ। ਹੋਰ ਕਮਾਈ ਕੁਛ ਨਹੀਂ ਹੈ। ਮੈਂ ਨਾਮ ਦੀ ਕਮਾਈ, ਵਾਹਿਗੁਰੂ ਵਾਹਿਗੁਰੂ ਨਾਮ ਕਰੀ ਜਾਓ ਬਾਲਾ ਫੜ ਕੇ, ਇਹ ਸਭ ਠੱਗੀ ਦੇ ਮਸਾਲੇ ਨੇ। ਸੌਖਾ ਕੰਮ, ਜੋ ਮਰਜ਼ੀ ਤੁਸੀਂ ਆਪਣਾ ਧੋਖਾ ਦੇਈ ਜਾਓ, ਕਿਸੇ ਨੂੰ ਝੂਠ ਬੋਲੀ ਜਾਓ, ਠੱਗੀ ਠੋਰੀ ਕਰੀ ਜਾਓ, ਵਾਹਿਗੁਰੂ ਵਾਹਿਗੁਰੂ, ਇਹ ਕਮਾਈ ਨਹੀਂ ਹੈ। ਜੋ ਗੁਰਬਾਣੀ 'ਚ ਕਿਹਾ ਹੋਇਆ ਉਹ ਸਿੱਖਿਆ 'ਤੇ ਅਮਲ ਕਰਨਾ, ਉਹ ਕਮਾਈ ਹੈ। ਉਹਦੇ ਚੱਲਣਾ ਹੀ ਕਮਾਈ ਹੈ। ਜਿਹੜੇ ਨਹੀਂ ਚੱਲਦੇ ਜਾਂ ਜਿਨ੍ਹਾਂ ਨੇ ਚੱਲਣ ਖਾਤਰ ਜ਼ੋਰ ਨਹੀਂ ਦਿੱਤਾ, ਉਹ ਆਪ ਚੋਰ ਹਰਾਮਖੋਰ ਸੀ, ਦੁਨੀਆਂ ਨੂੰ ਬਰਬਾਦ ਕਰਤਾ, ਸਿੱਖੀ ਬਰਬਾਦ ਕਰਤੀ ਸੰਗਤ ਦੇ ਵਿੱਚ। ਉਹਨਾਂ ਨੇ ਆਪ ਚੋਰ ਸੀਗੇ, ਕਿਉਂਕਿ ਆਪ ਚੱਲਣਾ ਨਹੀਂ ਸੀ। ਜਿਹੜਾ ਆਦਮੀ ਚੱਲਣ ਦੀ ਗੱਲ ਕਰੂ, ਉਹਨੂੰ ਆਪ ਚੱਲਣਾ ਪੈਂਦਾ, ਆਪ ਉਹਨਾਂ ਨੇ ਚੱਲਣਾ ਕੋਈ ਨਹੀਂ ਸੀ। ਅਤੇ ਦੂਜਿਆਂ ਨੂੰ ਜੇ ਚੱਲਣ ਨੂੰ ਕਹਿੰਦੇ, ਕਿਵੇਂ ਕਹਿ, ਕਿਹੜੇ ਮੂੰਹ ਨਾਲ ਕਹਿੰਦੇ, ਕਿਹੜੇ ਮੂੰਹ ਨਾਲ ਕਹਿੰਦੇ ਉਹ ਦੂਜਿਆਂ ਨੂੰ ਚੱਲਣ ਨੂੰ। ਪਹਿਲਾਂ ਤਾਂ ਸਮਝੇ ਕੋਈ ਨਹੀਂ ਆਈ ਗੁਰਬਾਣੀ ਦੀ, ਚੱਲਣਾ ਤਾਂ ਇੱਕ ਪਾਸੇ ਰਿਹਾ। ਉਹਨਾਂ ਨੂੰ ਗੱਲ ਕਰਨ ਦੇ ਵਿੱਚ, ਗੁਰਬਾਣੀ ਅਰਥਾਉਣ ਵਿੱਚ ਸ਼ੰਕਾ ਬਣੀ ਰਹੀ ਵੀ ਜੋ ਅਸੀਂ ਕਹਿ ਰਹੇ ਹਾਂ ਠੀਕ ਵੀ ਹੈ। ਹੁਣ ਵੀ ਜਿਹੜੇ ਸੰਤ ਨੇ ਡਰਦੇ ਡਰਦੇ ਬੋਲਦੇ ਨੇ, ਪ੍ਰਚਾਰ ਕਰ ਰਿਹਾ ਡਰਦਾ ਬੋਲਦਾ, ਸਟੇਜ ਤੋਂ ਭੱਜ ਜਾਂਦਾ, ਲੁਕ ਜਾਂਦਾ ਵੀ ਕੋਈ ਆ ਕੇ ਸਾਨੂੰ ਪੁੱਛ ਨਾ ਲਵੇ ਕੁਛ। ਕਨਫੀਡੈਂਸ ਨਾਲ ਗੱਲਾਂ ਹੀ ਨਹੀਂ ਕਰਦੇ, ਕਨਫੀਡੈਂਸ ਹੀ ਨਹੀਂ ਹੋਣਾ ਜੋ ਕੁਛ ਅਸੀਂ ਕਹਿ ਰਹੇ ਹਾਂ ਠੀਕ ਹੈ। ਅਤੇ ਕਮਾਉਣਾ ਕਿਹਨੇ ਸੀ, ਕਿਹੜੀ ਗੱਲ ਹੋਣੀ ਸੀ, ਇਹ ਤਾਂ ਇੱਕ ਦਿਹਾੜੀ ਹੈ, ਆਪਣੀ ਦਿਹਾੜੀ ਪੂਰੀ ਕਰਦਾ। ਦਿਹਾੜੀਆਂ ਨੂੰ ਕੀ ਲੱਗੇ ਜੇ ਕਹੀ ਖਰਾਬ ਹੈ, ਜੇ ਉਖੜ ਜਾਂਦੀ ਹੈ ਵਾਰ ਵਾਰ ਕਹੀ, ਨਹੀਂ ਮਾਲਕ ਦਾ ਕੰਮ ਘੱਟ ਹੋਊਗਾ, ਉਹਨੂੰ ਸਾਹ ਮਿਲਦਾ ਰਹੂਗਾ। ਇਹ ਤਾਂ ਸਭ ਦਿਹਾੜੀ 'ਤੇ ਕੰਮ ਹੋ ਰਿਹਾ। ਹਾਂਜੀ,
ਸੁਣਤ ਕਮਾਵਤ ਹੋਤ ਉਧਾਰ, ਆਪ ਤਰੇ ਲੋਕੈ ਨਿਸਤਾਰ।
ਸੁਣਤ ਕਮਾਵਤ ਹੋਤ ਉਧਾਰ, ਸੁਣ ਕੇ ਜਿਹੜਾ ਕਮਾਈ ਕਰੂ ਉਹਦਾ ਉਧਾਰ ਹੁੰਦਾ, ਜਿਹੜਾ ਕਮਾਈ ਕਰਕੇ ਉਧਾਰ ਕਰ ਲੂ ਆਪ ਤਰਾ, ਉਹੀ ਆਪ ਤਰੂ। ਲੋਕਾਂ ਨਿਸਤਾਰ,
ਲੋਕਾਂ ਨਿਸਤਾਰ,
ਉਹ ਸਾਧ ਹੈ, ਉਹੀ ਸਾਧ ਹੈ ਜਿਹਨੇ ਸੁਣ ਕੇ ਕਮਾ ਲਿਆ, ਉਧਾਰ ਆਪਣਾ ਕਰ ਲਿਆ, ਲੋਕਾਂ ਨੂੰ ਦੱਸ ਕੇ ਧਾਰਨ ਦੀ ਗੱਲ ਕਰੂ ਵੀ ਐਂ ਕਰੀਦਾ, ਨਿਸਤਾਰ ਨਿਸਤਾਰਾ ਕਰਕੇ ਦਊ ਸੱਚ ਆ ਝੂਠ ਦਾ। ਉਹ ਜਿਹੜੇ ਫਸੇ ਨੇ ਲੋਕ ਨਾ ਵੀ ਸੱਚ ਕੀ ਹੈ ਝੂਠ ਕੀ ਹੈ, ਬਹੁਤੀਆਂ ਮੱਤਾਂ ਦੇ ਜਾਲ 'ਚ ਫਸੇ ਨੇ, ਉਹ ਨਿਸਤਾਰ ਨਤਾਰ ਕੇ ਦੱਸ ਦੂ ਗੱਲ ਵੀ ਸੱਚ ਆ ਹੈ ਝੂਠ ਆ ਹੈ। ਜਪ ਐਂ ਹੁੰਦਾ, ਜਿਹੜੇ ਅਸੰਖ ਜਪ ਨੇ, ਜਪ ਇੰਨੇ ਨੇ ਦੁਨੀਆਂ ਦੇ ਵਿੱਚ ਪਤਾ ਹੀ ਕੋਈ ਨਹੀਂ, ਉਹ ਜਪ ਕਿਹੜਾ ਹੈ ਜਿਹੜਾ ਦਰਗਾਹ 'ਚ ਪ੍ਰਵਾਨ ਹੈ। ਅਸੰਖ ਤਪ ਹੈ, ਉਹ ਤਪ ਕਿਹੜਾ ਜਿਹੜਾ ਦਰਗਾਹ 'ਚ ਪ੍ਰਵਾਨ ਹੈ, ਉਹ ਤਪ ਨੂੰ ਔਂਕੜ ਹੈ ਗੁਰਬਾਣੀ 'ਚ, ਉਹ ਜਪ ਨੂੰ ਔਂਕੜ ਹੈ ਜਿਹੜਾ ਪ੍ਰਵਾਨ ਹੈ। ਉਹ ਭਗਤੀ ਕਿਹੜੀ ਹੈ ਜਿਹੜੀ ਦਰਗਾਹ 'ਚ ਪ੍ਰਵਾਨ ਹੈ, ਗੱਲ ਇਸ ਹੈ, ਮਤਲਬ ਇਸ ਗੱਲ ਦਾ ਹੈ। ਦੁਨੀਆ ਕੀ ਕਰਦੀ ਹੈ, ਭਗਤੀ ਕੀ ਐਕਸਪਲੇਨ ਕਰਦੀ ਹੈ, ਕੋਈ ਰੌਲਾ ਨਹੀਂ। ਉਹ ਆਪਣੀ ਆਪਣੀ ਬੁੱਧ ਅਨੁਸਾਰ, ਆਪਾਂ ਆਪਣੀ ਬੁੱਧ ਹੈ ਜੇਤੀ, ਵਰਣਤ ਭਿੰਨ ਭਿੰਨ ਤੋਂ ਜੇਤੀ, ਆਪਣੀ ਆਪਣੀ ਬੁੱਧੀ ਅਨੁਸਾਰ ਦੁਨੀਆ ਕਰਦੀ ਹੈ, ਕਰਦੀ ਰਹੇ, ਪਰ ਦਰਗਾਹ 'ਚ ਕਿਹੜੀ ਪ੍ਰਵਾਨ ਹੈ, ਸਵਾਲ ਇਸ ਗੱਲ ਦਾ। ਉਹਦਾ ਨਿਸਤਾਰਾ ਕਰਨਾ ਉਹ ਸਾਧ ਦਾ ਕੰਮ, ਆਹ ਦਰਗਾਹ 'ਚ ਪ੍ਰਵਾਨ, ਨਾਮ ਦਰਗਾਹ 'ਚ ਪ੍ਰਵਾਨ ਕਿਹੜਾ, ਸਮਝਿਆ ਜੀ। ਭਗਤੀ ਦਰਗਾਹ 'ਚ ਪ੍ਰਵਾਨ ਕਿਹੜੀ ਹੈ, ਸਿਮਰਨ ਦਰਗਾਹ 'ਚ ਪ੍ਰਵਾਨ ਕਿਹੜਾ, ਆਰਾਧਨਾ ਕਾਹਦੀ ਕਰੀਦੀ ਹੈ, ਜਿਹੜੀ ਜਿਹਦੇ ਨਾਲ ਕੋਈ ਪ੍ਰਾਪਤੀ ਹੈ, ਇਹ ਸਭ ਫੈਸਲੇ ਕੀਤੇ ਨਾ ਗੁਰਬਾਣੀ ਦੇ ਵਿੱਚ। ਵਿਸਤਾਰ
ਸੂਰਤ ਕਮਾਵਤ ਹੋਤ ਉਧਾਰ ਆਪ ਤਰੈ ਲੋਕੈ ਨਿਸਤਾਰ
ਆਪ ਤਰੈ ਲੋਕੈ ਨਿਸਤਾਰ
ਆਪ ਮੁਕਤ ਮੁਕਤ ਕਰੇ ਸੰਸਾਰ
ਆਪ ਮੁਕਤ ਮੁਕਤ ਕਰੇ ਸੰਸਾਰ ਆਪ ਮੁਕਤ ਹੁੰਦਾ ਸੰਸਾਰ ਦੀ ਮੁਕਤੀ ਵਾਸਤੇ ਉਹ ਕੁਛ ਉਪਦੇਸ਼ ਕਰਦਾ ਜਾਂ ਬੋਲਦਾ ਮੁਕਤ ਕਰੇ ਸੰਸਾਰ ਦਾ ਮਤਲਬ ਦੱਸਦਾ ਹੀ ਹੈ ਉਹ ਮੁਕਤ ਨਹੀਂ ਕਰ ਸਕਦਾ ਵੈਸੇ ਉਹਦਾ ਦੱਸਣਾ ਉਪਦੇਸ਼ ਕਰਨਾ ਹੀ ਮੁਕਤ ਕਰੇ ਹੈ ਹੋਰ ਇਹ ਨਹੀਂ ਹੈ ਵੀ ਮੁਕਤੀ ਕਰ ਕਰਕੇ ਦੂਏ ਪਾਸੇ ਫਿਰ ਤਾਂ ਸਾਰਿਆਂ ਨੂੰ ਮੁਕਤ ਕਰ ਦੇਵੇ ਗੱਲਾਂ ਆਦਮੀ ਇਹ ਤਾਂ ਰੌਲਾ ਹੀ ਨਹੀਂ ਪਿੱਛੇ ਸ਼ਰਤਾਂ ਹੀ ਆਉਂਦੀਆਂ ਨੇ ਮੁਕਤ ਉਹੀ ਹੋ ਸਕਦਾ ਜਿਹੜਾ ਆਪ ਕਮਾਵੇ ਸੁਣ ਤਾਂ ਕਮਾਵਤ ਹੋ ਤਾਂ ਆਧਾਰ ਉੱਤੇ ਆ ਤਾਂ ਗਿਆ ਪਹਿਲਾਂ ਜਿਹੜਾ ਸੁਣ ਕੇ ਕਮਾਊ ਆਧਾਰ ਉਸੇ ਦਾ ਹੀ ਹੋਊਗਾ
ਆਪ ਤਰ੍ਹਾਂ ਲੋਕਾਂ ਨਿਸਤਾਰ
ਆਪ ਤਰ੍ਹਾਂ ਲੋਕਾਂ ਨਿਸਤਾਰ ਇਹ ਜਦ ਗੱਲ ਕਹਿੰਦਾ ਸੁਣ ਤਾਂ ਕਮਾਵਤ ਆਧਾਰ ਹੋਊ ਤਾਂ ਲੋਕ ਤਾਂ ਤਰਨਗੇ ਹਾਂਜੀ
ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਾਗਾ ਹਰ ਰੰਗ
ਸਫਲ ਜੀਵਨ ਜਿਹਦਾ ਆਪਣਾ ਜੀਵਨ ਸਫਲ ਹੋ ਗਿਆ ਜਿਹਨੇ ਆਪਣਾ ਜੀਵਨ ਸਫਲਾ ਕਰ ਲਿਆ ਉਹਦੀ ਸੰਗਤ ਕਰਨੀ ਵਿੱਚ ਹੀ ਸਫਲਤਾ ਦੂਏ ਦੀ ਸੰਗਤ ਨਹੀਂ ਕਰੀਦੀ ਕਹਿਣ ਦਾ ਮਤਲਬ ਜਿਹੜਾ ਆਪ ਡੁੱਬ ਗਿਆ ਸਫਲ ਨਹੀਂ ਹੋ ਸਕਿਆ ਉਹਦੀ ਸੰਗਤ 'ਚ ਤੁਹਾਨੂੰ ਕੀ ਲੱਭੂਗਾ ਬਈ ਇਸ ਭਗਤੀ ਨੂੰ ਜੇ ਮੰਨ ਲਈਏ ਕਿਸੇ ਵੀ ਬੰਦੇ ਦੀ ਜਿਹੜੇ ਸੰਤ ਫਿਰਦੇ ਨੇ ਸਾਰਿਆਂ ਦੀ ਸੰਗਤ ਇੱਕਦਮ ਇਸੇ ਭਗਤੀ ਨਾਲ ਛੁੱਟ ਜੂਗੀ ਸੰਤ ਨੂੰ ਪਹਿਲਾਂ ਦੇਖੋ ਵੀ ਇਹ ਤਾਂ ਨਹੀਂ ਡੁੱਬਿਆ ਹੋਇਆ ਜੇ ਡੁੱਬਿਆ ਹੋਇਆ ਤੈਨੂੰ ਡੁੱਬ ਦੂਗਾ ਦੂਰ ਹੋ ਜਾਓ ਛੱਡ ਕੇ ਉਹ ਸਾਕਤ ਹੈ ਸੰਤ ਨਹੀਂ ਹੈ ਸਾਕਤ ਹੈ ਫਿਰ ਉਹ ਸੰਤ ਕਹਾਉਣ ਵਾਲਾ ਹੀ ਸਾਕਤ ਹੈ ਪਹਿਲੀ ਗੱਲ ਮਹਾਂਪੁਰਸ਼ ਕਹਾਉਣ ਵਾਲਾ ਹੀ ਸਾਕਤ ਹੈ ਬਸ ਜਿਹੜਾ ਮਹਾਂਪੁਰਸ਼ ਕਹਾਉਂਦਾ ਆ ਸੰਤ ਕਹਾਉਂਦਾ ਉਹ ਸਾਕਤ ਹੈ ਉਹਨੂੰ ਦੂਰ ਹੋ ਜਾਓ ਜੇ ਬਚਣਾ ਹੈ ਨਹੀਂ ਐਸੇ ਜਹਾਜ਼ ਬੜੇ ਬੜੇ ਹੁੰਦੇ ਨੇ ਲੈ ਕੇ ਡੁੱਬ ਜਾਂਦੇ ਨੇ ਜਾਂ ਜਹਾਜ਼ ਡੁੱਬਣ ਲੱਗ ਜੇ ਜਹਾਜ਼ ਡੁੱਬੂ ਉੱਤੇ ਬੈਠਣ ਵਾਲਾ ਬਚ ਜੂਗਾ ਜਾਂ ਜਹਾਜ਼ ਹੀ ਡੁੱਬ ਰਿਹਾ ਸਮੁੰਦਰ ਦੇ ਵਿੱਚ ਅਤੇ ਫਿਰ ਜਿਹੜੇ ਸਵਾਰ ਨੇ ਉਹਨਾਂ ਨੇ ਡੁੱਬਣਾ ਹੀ ਹਾਂਜੀ
ਸਫਲ ਜੀਵਨ
ਆਪ ਸਫਲ ਜਿਹੜਾ ਜੀਵਨ ਕਰ ਚੁੱਕਾ ਆਪਣਾ ਜਿਹਨੂੰ ਜੀਵਨ 'ਚ ਸਫਲਤਾ ਪ੍ਰਾਪਤ ਹੋ ਗਈ ਆਪਣੇ ਮੁਕਤੀ ਪ੍ਰਾਪਤ ਕਰ ਲਈ ਜੀ ਨੇ ਸਮਝ ਲਈ ਜਿਹਨੇ ਗੁਰਬਾਣੀ ਕਮਾ ਲਈ ਜਿਹਨੇ ਗੁਰਬਾਣੀ ਉਹਦੀ ਸੰਗਤ ਕਰਨ ਦੇ ਵਿੱਚ ਹੀ ਸਫਲਤਾ ਹੈ ਫਾਇਦਾ ਹੈ ਪੜ੍ਹਨਾ ਲਾਭ ਕੋਈ ਨਹੀਂ ਇਹ ਗੁਰਬਾਣੀ ਕਹਿ ਰਹੀ ਹੈ ਜਿਹਨੇ ਇਹ ਗੱਲ ਮੰਨਣੀ ਆ ਜਾਂ ਨਹੀਂ ਮੰਨਣੀ ਉਹਦੀ ਮਰਜ਼ੀ ਹੈ ਜਿਹਨੇ ਡੁੱਬਣਾ ਡੁੱਬੇ ਜਿਹਨੇ ਤਰਨਾ ਤਰੇ ਬਜਾਏ ਕਿਸੇ ਆਦਮੀ ਦੀ ਸੰਗਤ ਕਰਨਾ ਹੋ ਜੇ ਨਹੀਂ ਇਹੋ ਜਿਹਾ ਲੱਭਿਆ ਸਫਲ ਜੀਵਨ ਵਾਲਾ ਗੁਰਬਾਣੀ ਨੂੰ ਇਹ ਪੜ੍ਹ ਕੇ ਵਿਚਾਰੀ ਜਾਓ ਖੂਹ 'ਚ ਜ਼ਰੂਰ ਡਿੱਗਣਾ ਦੂਏ ਦੇ ਇਹਨਾਂ ਦੀ ਸੰਗਤ ਡੁੱਬਿਆਂ ਦੀ ਜ਼ਰੂਰ ਕਰਨੀ ਡੁੱਬਿਆਂ ਦੀ ਸੰਗਤ ਨਾ ਗੁਰਬਾਣੀ ਆਪ ਵਿਚਾਰੀ ਜਾਓ ਛੱਡ ਕੇ ਸਾਰਿਆਂ ਨੂੰ ਸਭ ਤੋਂ ਚੰਗਾ ਫਾਰਮੂਲਾ ਹੈ ਡਾਇਰੈਕਟ ਖੋਜ ਕਰਕੇ ਹੀ ਬਚਿਆ ਜਾ ਕਬੀਰ ਨੇ ਡਾਇਰੈਕਟ ਆਪ ਖੋਜ ਕੀਤੀ ਹੈ ਜਾ ਕੇ ਮਗਰ ਤੇ ਆਏ ਸੀ ਬੰਦੇ ਉਹ ਆਪ ਪੜ੍ਹਦੇ ਸੀ ਉਹਨਾਂ ਨੂੰ ਕੋਈ ਸਮਝ ਨਹੀਂ ਸੀ ਉਹ ਕਹਿੰਦਾ ਵੀ ਤੁਹਾਡੀਆਂ ਗੱਲਾਂ ਮੈਨੂੰ ਤਸੱਲੀ ਨਹੀਂ ਕਰਾਉਂਦੀਆਂ ਕਹਿੰਦੇ ਯਾਰ ਗੱਲਾਂ ਤਾਂ ਠੀਕ ਨੇ ਸਾਨੂੰ ਤਾਂ ਇੰਨੀ ਕੁ ਸਮਝੇ ਤੂੰ ਆਪ ਪੜ੍ਹ ਲੈ ਜਾ ਜੇ ਹੁਣ ਗੁਰਬਾਣੀ 'ਚੋਂ ਅਸੀਂ ਐਕਸਪਲੇਨ ਨਹੀਂ ਕਰ ਸਕਦੇ ਠੀਕ ਤਾਂ ਗੁਰਬਾਣੀ ਦਾ ਕਸੂਰ ਤੁਹਾਡੀ ਹੈ ਕਸੂਰ ਸਾਡਾ ਲੋਕ ਤਾਂ ਇਹ ਕਹਿੰਦੇ ਨੇ ਇਹਨਾਂ ਦੀ ਗੁਰਬਾਣੀ 'ਚ ਇਹੀ ਲਿਖਿਆ ਹੋਣਾ ਜਿਹੜਾ ਇਹ ਸੰਬੰਧ ਹੈ ਗੁਰਬਾਣੀ 'ਚ ਜੋ ਸਿੱਖ ਪ੍ਰਚਾਰ ਕਰਦੇ ਇਹੀ ਲਿਖਿਆ ਉਹ ਆਪ ਵੀ ਮੂਰਖ ਹੈ ਉਹ ਆਪ ਆ ਕੇ ਖੋਜੇ ਉਹਨੇ ਮੂਰਖਾਂ ਦੇ ਕਹੇ ਨੂੰ ਕਿਵੇਂ ਸੱਚ ਮੰਨ ਲਿਆ ਉਹ ਆਪ ਮੂਰਖ ਹੈ ਜਿਹੜਾ ਗੱਲ ਮੰਨਦਾ ਵੀ ਜੋ ਸਿੱਖ ਕਹਿ ਰਹੇ ਨੇ ਉਹ ਠੀਕ ਹੀ ਹੋਊਗਾ ਤੁਸੀਂ ਕਿਵੇਂ ਕਹਿ ਸਕਦੇ ਹੋ ਠੀਕ ਹੋਊਗਾ ਸਿੱਖ ਤਾਂ ਸਾਰੇ ਉਲਝੇ ਪਏ ਨੇ ਹਾਂਜੀ
ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਾਗਾ ਹਰ ਰੰਗ
ਸਫਲ ਜੀਵਨ ਸਫਲਤਾ ਕਾ ਸੰਗ ਜੀਵਨ ਵੀ ਉਹਦਾ ਹੀ ਸਫਲ ਹੈ ਸੰਗਤ ਕਰਨੀ ਵੀ ਉਹਦੀ ਸੰਗਤ ਕਰਨੀ ਹੀ ਸਫਲਤਾ ਦਾਇਕ ਹੈ
ਸਫਲਤਾ ਦੇਣ ਵਾਲੀ
ਜਾ ਕੇ ਮਨ ਲਾਗਾ ਹਰ ਰੰਗ ਜੀ ਦੇ ਆਪ ਮਨ ਦੇ ਵਿੱਚ ਨਾਮ ਦਾ ਰੰਗ ਜਿਹਨੂੰ ਆਪ ਚੜਿਆ ਹੋਇਆ ਉਹਦੀ ਸੰਗਤ ਕਰਨ ਵਾਲੇ ਕੋਈ ਰੰਗ ਚੜ ਜੂ ਮਾੜਾ ਮੋਟਾ ਉੱਥੋਂ ਤਾਂ ਰੰਗ ਮਾੜਾ ਮੋਟਾ ਲੈ ਲੂ ਚਲੋ ਜਿੰਨਾ ਕੁ ਲੋੜ ਹੈ ਉਨਾ ਲੈ ਲੂ ਬਾਕੀ ਤਾਂ ਕੁਛ ਨਹੀਂ ਮਿਲਣਾ ਜਿਹਨੂੰ ਆਪ ਇਹ ਨਹੀਂ ਗੁਰਬਾਣੀ ਦਾ ਅਸਰ ਹੋਇਆ ਜਿਹਦੇ 'ਤੇ ਕਹਿਣ ਦਾ ਮਤਲਬ ਜਿਹੜੇ ਬੰਦੇ ਉੱਪਰ ਗੁਰਬਾਣੀ ਦਾ ਖੁਦ ਹੀ ਅਸਰ ਨਹੀਂ ਹੋਇਆ, ਚਾਹੇ ਉਹ ਠੀਕ ਵੀ ਅਰਥ ਕਰਦਾ, ਚਲੋ ਮੰਨ ਲਿਆ ਸੁਣ ਕੇ ਕਿਤੋਂ, ਪਰ ਜਿਹਦੇ 'ਤੇ ਆਪ ਰੰਗ ਨਹੀਂ ਚੜਿਆ ਉਹਦੀ ਸੰਗਤ ਦੇ ਵਿੱਚ ਤੁਹਾਨੂੰ ਕੀ ਫਾਇਦਾ ਹੋਊ? ਉਹਦੀ ਸੰਗਤ ਵਿੱਚ ਰੰਗ ਚੜ੍ਹਨਾ ਹੀ ਨਹੀਂ ਤੁਹਾਨੂੰ, ਕਿਉਂ ਉਹ ਸੰਗਤ, ਫਿਰ ਸੰਗਤ ਕਿਉਂ ਕਰਨੀ ਹੈ? ਫਿਰ ਸੰਗਤ ਦਾ ਕੀ ਫਾਇਦਾ ਹੋਇਆ? ਸੰਗਤ ਉਹਦੀ ਕਰਦਾ ਆਦਮੀ ਜੀ ਤੋਂ ਪ੍ਰਭਾਵਿਤ ਹੋਵੇ, ਜੇ ਪ੍ਰਭਾਵਿਤ ਨਹੀਂ ਸੰਗਤ ਨਹੀਂ ਕਰਦਾ, ਜੇ ਉਸ ਆਦਮੀ ਤੋਂ ਪ੍ਰਭਾਵਿਤ ਹੈ ਜਿਹਨੂੰ ਗੁਰਬਾਣੀ ਦਾ ਰੰਗ ਚੜ੍ਹਿਆ ਹੀ ਨਹੀਂ, ਤਾਂ ਚੜ੍ਹਨਾ ਸੰਗਤ ਕਰਨ ਵਾਲੇ ਨੂੰ ਵੀ ਨਹੀਂ, ਉਹ ਉਸ 'ਚ ਖੁਸ਼ ਹੈ ਨਾ ਰੰਗ ਚੜ੍ਹਨ 'ਚ ਖੁਸ਼ ਹੈ ਉਹ ਬੰਦਾ, ਸੰਗਤ ਤਾਂ ਕਰਦਾ ਉਹ। ਜਿੱਥੇ ਸੁਰਤੀ ਸਾ ਉਹਦੀ ਹੈ, ਜਿਹਨੇ ਜੀ ਸੰਗਤ ਕਰਦਾ ਹੈ ਜਿਹੋ ਜੀ ਉਹਦੀ ਸੁਰਤੀ ਬਿਰਤੀ ਹੈ ਉਹੋ ਜਿਹੀ ਹੋਈ, ਉਹ ਚੇਲੇ ਦੀ ਸੁਰਤੀ ਬਿਰਤੀ ਹੈ ਸੰਗਤ ਕਰਨ ਵਾਲੇ ਦੀ, ਉਹੀ ਉਹ ਚਾਹੁੰਦਾ, ਉਹ ਡੇਰੇ ਦੀ ਚਾਬੀਆਂ ਹੀ ਚਾਹੁੰਦਾ ਬਾਅਦ 'ਚ ਉਹ। ਹਾਂ, ਉਹਦੀ ਵੀ ਅੱਖ ਕਿਸੇ ਹੋਰੇ ਗੱਲ 'ਤੇ ਹੈ, ਉਹ ਸੰਗਤ ਚਾਹੁੰਦਾ ਵੀ ਆ ਇੰਨੀ ਕੁ ਸੰਗਤ ਹੈਗੀ ਹੈ, ਬਾਅਦ 'ਚ ਆਪਣਾ ਤੋਰੀ ਫੁਲਕਾ ਚੱਲੀ ਜਾਊਗਾ, ਉਹ ਇੰਨੀ ਕੁ ਗੱਲ 'ਤੇ ਅੱਖ ਹੈ ਉਹਦੀ ਸਿਰਫ, ਹੋਰ ਕੋਈ ਨਹੀਂ ਚੀਜ਼ ਹੈ, ਇਹੀ ਕੁਛ ਹੈ। ਤਾਂ ਹੀ ਪਿੱਛੇ ਡੇਰਿਆਂ ਦੇ ਪਿੱਛੇ ਲੜਾਈਆਂ ਹੁੰਦੀਆਂ ਨੇ, ਆ ਝਗੜੇ ਕਾਹਦੇ ਹੁੰਦੇ ਨੇ, ਰੋਟੀ ਦੇ ਝਗੜੇ ਨੇ। ਹਾਂਜੀ,
ਜੈ ਜੈ ਸ਼ਬਦ ਅਨਹਦ ਵਾਜੈ, ਸੁਣ ਸੁਣ ਆਨੰਦ ਕਰੇ ਪ੍ਰਭ ਗਾਜੈ।
ਜੈ ਜੈ ਸ਼ਬਦ ਅਨਹਦ ਵਾਜੈ, ਜਿਹੜਾ ਸੁਣਤ ਕਮਾਵਤ ਹੋ, ਜਿਹਨੂੰ ਰੰਗ ਚੜ੍ਹ ਗਿਆ, ਹੁਣ ਆਪਾਂ ਰੰਗ 'ਤੇ ਆ ਜਾਓ ਨਾ, ਜਿਹਨੂੰ ਰੰਗ ਚੜ੍ਹ ਜਾਂਦਾ ਗੁਰਬਾਣੀ ਦਾ, ਉਹਦੇ ਅੰਦਰ ਤੁਰਕੀ ਬਾਣੀ ਪ੍ਰਗਟ ਹੁੰਦੀ ਹੈ। ਜੈ ਜੈ ਸ਼ਬਦ ਅਨਾਹਦ ਵਾਜੈ, ਅਨਾਹਦ ਅਨਾਦ ਉਹਦੇ ਅੰਦਰੋਂ ਪ੍ਰਗਟ ਹੁੰਦਾ, ਰੰਗ ਚੜ੍ਹੇ ਤੇ ਬਿਨਾਂ ਇੱਕ ਹੋ ਕੇ ਉੱਗਦਾ ਨਹੀਂ, ਜਿਹੜਾ ਇੱਕ ਹੋ ਕੇ ਉੱਗਦਾ ਨਾ, ਇੱਕ ਹੋਏ ਤਾਂ ਵੀ ਨਹੀਂ ਉੱਗਦਾ ਜੇ ਰੰਗ ਨਾ ਚੜ੍ਹੇ ਪੂਰਾ, ਕਿਉਂਕਿ ਇੱਕ ਹੋਏ ਤਾਂ ਕਾਹਦਾ ਇੰਤਜ਼ਾਰ ਹੈ? ਇੰਤਜ਼ਾਰ ਹੈ ਜੇ ਉੱਥੇ ਚਿੱਤੀ ਹੈ, ਉੱਥੇ ਥੋੜ੍ਹੀ ਬਹੁਤੀ ਕਿਤੇ ਕਿਤੇ ਨਾ ਕਿਤੇ ਉਹਦੇ 'ਚ ਕਮੀ ਹੈ, ਉੱਗਿਆ ਤਾਂ ਨਹੀਂ। ਉਹ ਤਾਂ ਕਹਿੰਦਾ ਇੱਕ ਬੂੰਦ ਜਲ ਕਾਰਨ ਚਾਤਰਕ ਦੁੱਖ ਪਾਵੈ, ਪਰ ਰੁਕਿਆ ਹੋਇਆ ਕਿਉਂ? ਆਪਣੀ ਜਿਹੜਾ ਕਹਿ ਰਿਹਾ ਵੀ ਮੈਨੂੰ ਦੇ ਨਾਮ, ਉਹ ਤਾਂ ਮੰਗੇ ਮੰਗਤਾ ਤਾਂ ਮੰਗੂ ਹੈ, ਮੰਗਦੇ ਤਾਂ ਕੀ ਉਹਦਾ ਕੰਮ ਹੈ ਮੰਗਣਾ, ਪਰ ਦੇਣ ਵਾਲੇ ਦਾ ਹੈ ਵੀ ਇਹਨੂੰ ਮੈਂ ਦੇਵਾਂ ਕਿ ਨਾ ਦੇਵਾਂ, ਦੇਣ ਦੇ ਕਾਬਲ ਵੀ ਹੈ ਕਿ ਨਹੀਂ, ਇਹਨੂੰ ਅਸੀਂ ਮੈਂ ਦੇ ਦਿੱਤਾ ਗੁਰਬਾਣੀ ਦਾ ਪ੍ਰਚਾਰ ਦੀ ਮਤਲਬ ਅਥਾਰਟੀ, ਜੇ ਰਲਾ ਕੇ ਦੇਣ ਲੱਗ ਗਿਆ, ਜੇ ਗੱਲ ਵਿਗਾੜ ਕੇ ਕਹਿਣ ਲੱਗ ਗਿਆ, ਬੋਲ ਵਿਗਾੜਨ ਲੱਗ ਗਿਆ, ਫਿਰ ਜੇ ਕੋਈ ਆਖੇ ਬੋਲ ਵਿਗਾੜ, ਜੋ ਬੋਲ ਸੁਣ ਰਿਹਾ ਜੇ ਉਹਨੂੰ ਵਿਗਾੜਨ ਲੱਗ ਗਿਆ, ਭਲਾ ਕਿਸੇ ਦੇ ਪ੍ਰੈਸ਼ਰ 'ਚ ਆ ਕੇ ਲੋਭ 'ਚ, ਜਿਵੇਂ ਸ੍ਰੀ ਚੰਦ ਲੱਗ ਗਿਆ ਸੀ, ਸ੍ਰੀ ਚੰਦ ਕਿਉਂ ਲੱਗ ਗਿਆ? ਸਾਰੇ ਹਿੰਦੂ ਨਾਨਕ ਨੂੰ ਤਾਂ ਮੰਨਦੇ ਹੀ ਕੌਣ ਸੀ, ਟਾਈਟ ਓਡਰ ਨਹੀਂ ਮੰਨਦੇ ਸੀ, ਐਵੇਂ ਜੋ ਮਰਜ਼ੀ ਅਸੀਂ ਕਹੀ ਜਾਈਏ, ਹੁਣ ਝੂਠ ਬੋਲਣ ਨੂੰ ਜੋ ਮਰਜ਼ੀ ਬੋਲੀ ਜਾਈਏ, ਅੱਜ ਤੁਹਾਨੂੰ ਕੌਣ ਮੰਨਦਾ? ਜਿਹੜੇ ਨਾਨਕ ਨੂੰ ਬਣਾਉਂਦੇ ਨੇ ਅੱਜ ਉਹਨਾਂ ਨੂੰ ਕੌਣ ਮੰਨਦਾ? ਜੋ ਉਹ ਪ੍ਰਚਾਰ ਕਰ ਰਹੇ ਨੇ ਉਹੀ ਉਹਨਾਂ ਦੇ ਹਿਸਾਬ ਨਾਲ ਦਾ ਜੋ ਪ੍ਰਚਾਰ ਅੱਜ ਉਹ ਕਰ ਰਹੇ ਨੇ, ਮਿਸ਼ਨਰੀ ਜਿਹਨਾਂ ਨੇ ਰੌਲਾ ਪਾਇਆ 2.5 ਕਰੋੜ 3 ਕਰੋੜ, ਇੰਨੇ ਕਰੋੜ ਸਿੱਖ ਸੀ ਨਾਨਕ ਦਾ, ਨਾਨਕ ਦਾ ਇੱਕ ਸਿੱਖ ਸੀ ਪਾਸ ਹੋਇਆ ਸਿਰਫ ਲੈਣ, ਹੋਰ ਜੇ ਸੀਗੇ ਵੀ ਉਹ ਪਹਿਲੇ ਭਗਤਾਂ ਦੇ ਸੀ, ਪਹਿਲੇ ਭਗਤਾਂ ਦੇ ਅਸਰ, ਭਗਤੀ ਲਹਿਰ ਦਾ ਅਸਰ ਸੀ ਲੋਕਾਂ 'ਤੇ, ਉਹਨਾਂ ਦੇ ਇੱਕੋ ਹੀ ਦੀਵਾ ਜਗਿਆ ਉਹ ਲੈਣਾ, ਹੋਰ ਤਾਂ ਕੋਈ ਦੀਵਾ ਜਗਿਆ ਹੀ ਨਹੀਂ। ਚਲੋ ਥੋੜ੍ਹੇ ਬਹੁਤੇ ਚੱਲੇ ਹੋਣੇ ਨੇ ਨਾਲ ਲੋਕ ਜ਼ਰੂਰ, ਜਿਹੜੇ ਪਹਿਲਾਂ ਹੀ ਭਗਤੀ ਲਹਿਰ ਵਿੱਚ ਸੀ, ਪਹਿਲਾਂ ਵੀ ਚੱਲਦੇ ਹੀ ਸੀ, ਨਹੀਂ ਸੀ ਸਮਝ ਸਾਰਿਆਂ ਨੂੰ। ਇਸ ਕਰਕੇ ਜਿਹੜਾ ਐਡਾ ਛੇਤੀ ਉਹ ਨਾ ਉਹ ਕਹਿ ਤਾਂ ਹੀ ਗਿਆ, ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾ ਲਓ, ਬੋਲ ਨਾ ਵਿਗਾੜ ਦੀ ਵਿੱਚ, ਬੋਲ ਤਾਂ ਨਹੀਂ ਵਿਗਾੜ ਦੂ ਕਿਸੇ ਲਾਲਚ, ਹੁਣ ਉਹਨੂੰ ਦੇ ਦਿੱਤਾ ਲਾਲਚ ਸ੍ਰੀ ਚੰਦ ਨੂੰ, ਸਿੱਧਾ ਨੇ ਸਾਰੇ ਰਾਜੇ ਉਹਨਾਂ ਨੂੰ ਮੰਨਦੇ ਨੇ ਸਿੱਧਾ ਨੂੰ, ਰੋਵੇਂ ਰਾਜੇ ਕੰਨ ਪੜਾਏ, ਰਾਜਿਆਂ ਨੇ ਕੰਨ ਪੜਾ ਲਏ ਤੇ ਜੋਗੀ ਬਣ ਗਏ, ਤੇ ਹਿੰਦੁਸਤਾਨ ਦੇ ਬੜਬੜੀਆਂ ਜਾਇਦਾਦਾਂ ਸੀਆਂ ਉਹਨੂੰ ਕਿਹਾ ਤੂੰ ਐਂ ਨਾਨਕ ਤੇ ਕੀ ਲੈਣਾ ਤੇਰਾ, ਤੈਨੂੰ ਗੁਰੂ ਬਣਾਈਏ। ਫਿਸਲ ਗਿਆ ਅਤੇ ਉਹਨੂੰ ਕਿੱਥੋਂ ਆ ਜਾਂਦੀ ਉਹਨੂੰ ਬਾਣੀ, ਗੁਰਾਈ ਕਿਵੇਂ ਮਿਲ ਜਾਂਦੀ? ਸੱਚ ਇਹ ਆ ਜਿਹੜੀ ਗੱਲ ਕੋਈ ਬੈਠੇ ਨੇ, ਸੱਚ ਬੋਲਣ ਦੀ ਜ਼ਰੂਰਤ ਨਹੀਂ ਕਿਸੇ ਦੀ ਹੋਈ ਅੱਜ ਤੱਕ ਵੀ ਸੱਚ ਬੋਲੀਏ। ਸ੍ਰੀ ਚੰਦ ਨਾਨਕ ਦਾ ਜੋ ਮੁੰਡਾ ਤਾਂ ਕਹਿੰਦੇ ਨੇ ਨਾਨਕ ਦਾ ਮੁੰਡਾ ਹੋਇਆ ਨਹੀਂ, ਨਾਨਕ ਕਦਮਾਂ ਦਾ ਮੁੰਡਾ ਹੁੰਦਾ, ਗੁਰਬਾਣੀ ਕਦਮਾਂ ਦੀ ਹੈ, ਕੋਈ ਧੀ ਪੁੱਤ ਹੁੰਦਾ ਤਾਂ ਬੰਦੀ ਹੋਈ ਨਹੀਂ। ਨਹੀਂ ਸੱਚ ਬੋਲਣ ਦੀ ਜ਼ਰੂਰਤ ਸਿੱਖਾਂ 'ਚ ਹੈਗੀ, ਜਿਹ 'ਚ ਸੱਚ ਬੋਲਣ ਦੀ ਜ਼ਰੂਰਤ ਹੈ ਨਹੀਂ ਉਹ ਸਿੱਖੇ ਨਹੀਂ ਹੈ, ਉਹ ਤਾਂ ਸਿੱਖੇ ਨਹੀਂ, ਸੱਚ ਬੋਲਣ ਦੀ ਜ਼ਰੂਰਤ ਨਹੀਂ। ਉਹਨੇ ਵਰਣ ਕਬੂਲ ਨਹੀਂ ਨਾ ਕੀਤਾ, ਸੱਚ ਤਾਂ ਨਹੀਂ ਬੋਲਦਾ, ਕਿਤੇ ਨਾ ਕਿਤੇ ਡਰ ਹੈ, ਕਿਤੇ ਨਾ ਕਿਤੇ ਡਰਦੀ ਵਜ੍ਹਾ ਨਾਲ ਸੱਚ ਨਹੀਂ ਬੋਲਦਾ। ਚਾਹੇ ਸਮਾਜਿਕ ਡਰ ਹੋਵੇ ਆਪਣਿਆਂ ਦਾ ਵੀ, ਜਾਂ ਸਿੱਖ ਕੀ ਕਹਿਣਗੇ ਮੈਨੂੰ, ਇਹ ਤਾਂ ਸਿੱਧਾ ਹੀ ਬੋਲੀ ਜਾਂਦਾ, ਮੂੰਹ ਫੱਟ ਹੋ ਗਿਆ, ਇਹ ਤਾਂ ਆਪਣੇ ਵੀ ਨਾਨਕ ਦੇ ਮੁੰਡੇ ਦੀ ਨਿਆਣਿਆਂ ਦੀ ਵੀ ਲਿਹਾਜ਼ ਨਹੀਂ ਕਰਦਾ। ਆਪਣੀ ਰੋਟੀ ਦਾ ਡਰ ਹੈ ਵੀ ਮੈਨੂੰ ਮੇਰੇ ਨੂੰ ਸਿੱਖ ਟੁੱਟ ਜਾਣਗੇ, ਕਿਤੇ ਨਾ ਕਿਤੇ ਆਪਣੀ ਰੋਟੀ ਦੇ ਡਰਦੇ ਨਹੀਂ ਬੋਲਦੇ ਲੋਕ। ਹਾਂਜੀ,
ਜੈ ਜੈ ਸ਼ਬਦ ਅਨਾਹਦ ਵਾਜੈ, ਸੁਣ ਸੁਣ ਆਨੰਦ ਕਰੇ ਪ੍ਰਭ ਕਾ
ਜੈ। ਜੈ ਸ਼ਬਦ ਅਨਾਹਦ ਵਾਜੈ, ਜਦੋਂ ਅੰਦਰੋਂ ਤੁਰਕੀ ਬਾਣੀ ਪ੍ਰਗਟ ਹੁੰਦੀ ਹੈ, ਸ਼ਬਦ ਗੁਰੂ ਪ੍ਰਗਟ ਹੁੰਦਾ ਨਾ, ਜੈਕਾਰ ਸ਼ਬਦ, ਜੈ ਜੈ ਸ਼ਬਦ ਅਨਾਹਦ ਵਾਜੈ, ਜਦੋਂ ਅੰਦਰੋਂ ਜੈਕਾਰ ਸ਼ਬਦ ਪ੍ਰਗਟ ਹੁੰਦਾ, ਤੁਰਕੀ ਬਾਣੀ ਪ੍ਰਗਟ ਹੁੰਦੀ ਹੈ,
ਸੁਣ ਸੁਣ ਆਨੰਦ ਕਰੇ ਪ੍ਰਭ ਗਾਜੈ,
ਤਾਂ ਉਹਨੂੰ ਸੁਣ ਕੇ ਆਨੰਦ ਪੈਦਾ ਹੁੰਦਾ। ਉਹ ਤੁਰਕੀ ਬਾਣੀ ਨੂੰ ਸੁਣ ਕੇ ਆਨੰਦ ਪੈਦਾ ਹੁੰਦਾ। ਅਸਲ ਦੇ ਵਿੱਚ ਆਨੰਦ ਆਨੰਦ ਸਭ ਕੋ ਹੈ, ਆਨੰਦ ਗੁਰੂ ਤੇ ਜਾਣਿਆ, ਸ਼ਬਦ ਗੁਰੂ ਤੋਂ ਆਨੰਦ ਜਾਣਿਆ, ਜਾਣਿਆ ਦਾ ਆਨੰਦ ਸਦਾ ਗੁਰ ਤੇ। ਜਿਹਨੇ ਵੀ ਜਾਣਿਆ ਸ਼ਬਦ ਗੁਰੂ ਤੋਂ ਆਨੰਦ ਜਾਣਿਆ, ਬਾਕੀ ਪਿਆ ਤਾਂ ਉਹ ਤੋਂ ਜਾਣਿਆ, ਪਿਆ ਫਿਰ ਲੋਕਾਂ ਤੋਂ ਸੁਣਿਆ, ਸਾਰੇ ਆਨੰਦ ਆਨੰਦ ਸਭ ਕੋ ਕਹੇ ਆ ਉਹਨਾਂ ਤੋਂ ਸੁਣਿਆ ਸੀ। ਇਹ ਬਾਹਰ ਜਿਹੜੇ ਸੰਤ ਸੀ ਉਸ ਵੇਲੇ ਸਿੱਖਿਆ ਦੇਣ ਵਾਲੇ ਆ, ਤਾਂ ਉਹਨਾਂ ਤੋਂ ਸੁਣਿਆ ਸੀ ਆਨੰਦ ਕੀ ਹੁੰਦਾ, ਉਹ ਤਾਂ ਕਹਿਣ 'ਤੇ ਆਨੰਦ ਆਨੰਦ ਸਭ ਕੋ ਕਹਿੰਦੇ, ਤਾਂ ਸਾਰੇ ਕਹਿੰਦੇ ਸੀ ਆਨੰਦ। ਉਹ ਆਨੰਦ ਨਹੀਂ ਸੀ ਜਿਹੜੇ ਬਾਹਰ ਕਹਿੰਦੇ ਸੀ, ਉਹ ਸਿੱਖਿਆ ਨਹੀਂ ਸੀ ਜਿਹੜੀ ਬਾਹਰੋਂ ਮਿਲਦੀ ਸੀ। ਅੱਜ ਸਿੱਖੀ ਦੀ ਉਹ ਸਿੱਖਿਆ ਨਹੀਂ ਹੈ ਜਿਹੜੀ ਸਾਨੂੰ ਬਾਹਰੋਂ ਮਿਲਦੀ ਹੈ, ਜੇ ਉਹ ਸਿੱਖਿਆ ਹੁੰਦੀ ਤਾਂ ਉਹੋ ਜਿਹੇ ਸਿੱਖ ਪੈਦਾ ਹੁੰਦੇ ਜਿਹੋ ਜਿਹੇ ਪਿੱਛੇ ਸੀਗੇ, ਉਹੋ ਜਿਹੇ ਕਿਉਂ ਨਹੀਂ ਰਹੇ? ਡੁਪਲੀਕੇਸੀ ਹੋ ਗਈ, ਪ੍ਰਚਾਰ 'ਚ ਡੁਪਲੀਕੇਸੀ ਹੋ ਗਈ, ਬੀਜ ਡੁਪਲੀਕੇਟ ਹੋ ਗਿਆ, ਡੁਪਲੀਕੇਟ ਬੀਜ ਹੈ ਤਾਂ ਪੌਦੇ ਡੁਪਲੀਕੇਟ ਹੈ, ਹੁਣ ਪੇੜ ਵੀ ਡੁਪਲੀਕੇਟ ਅਤੇ ਫਲ ਵੀ ਡੁਪਲੀਕੇਟ, ਅਤੇ ਪ੍ਰਚਾਰ ਜੋ ਡੁਪਲੀਕੇਟ ਹੈ, ਸਭ ਕੁਛ ਡੁਪਲੀਕੇਟ ਹੋ ਗਿਆ, ਰਿਜ਼ਲਟ ਕੀ ਹੈ? ਰਿਜ਼ਲਟ ਵੀ ਡੁਪਲੀਕੇਟ, ਰਿਜ਼ਲਟ ਵੀ ਹੋ ਜਾਈ। ਹਾਂਜੀ,
ਸੁਣ ਸੁਣ ਆਨੰਦ ਕਰੇ ਪ੍ਰਭ ਗਾਜੈ,
ਸੁਣ ਸੁਣ ਆਨੰਦ ਕਰੇ, ਫਿਰ ਸੁਣ ਕੇ ਆਨੰਦ ਹੁੰਦਾ, ਤੁਰਕੀ ਬਾਣੀ ਨੂੰ ਜਾਂ ਸ਼ਬਦ ਗੁਰੂ ਅੰਦਰ ਪ੍ਰਗਟ ਹੁੰਦਾ, ਫਿਰ ਗੱਜਦਾ ਸੱਚ, ਫਿਰ ਬੋਲਦਾ
ਪ੍ਰਭ ਗਾਜੈ,
ਉਹ ਪ੍ਰਾਵੇ ਆ ਫਿਰ ਗੁਰਦੇਵ ਜਿਹੜਾ ਬੋਲਦਾ ਹੈ, ਗੁਰਬਾਣੀ ਹੈ, ਪ੍ਰਭ ਖੁਦ ਗੱਜਦਾ, ਇਹ ਹੈ ਇਹ ਸ਼ਕਤੀ, ਹੁਣ ਸ਼ਕਤੀ ਹੈ ਜਾਂ ਸ਼ਕਤਾ ਸੀ ਮਾਰੇ ਪੈ ਵੱਗਾ, ਫਿਰ ਮਾਰ ਕਰਦਾ ਸੱਚ, ਫਿਰ ਸ਼ੇਰ ਵਾਂਗੂ ਮਾਰ ਕਰਦਾ, ਵੱਗ ਤੇ ਸ਼ੇਰ ਜਾ ਪੈਂਦਾ, ਸਾਰੇ ਪਖੰਡ ਵਾਸਤੇ ਜਾ ਪੈਂਦਾ ਦੁਨੀਆਂ ਤੇ, ਇਕੱਲਾ ਹੀ ਦੁਨੀਆਂ ਦੇ ਪਖੰਡ ਵਾਸਤੇ ਜਾ ਪੈਂਦਾ, ਜਿਵੇਂ ਸ਼ੇਰ ਇਹ ਨਹੀਂ ਦੇਖਦਾ ਪੂਰੇ ਮਿਰਗ ਨੇ ਕਿਆ ਬਾਰਾਂ ਸਿੰਘਾਂ ਨੇ ਜਾਂ ਉਹ ਜੇਵਰੇ ਨੇ ਚੁਗਦੇ ਬਾਹਰ, ਉਹਨੂੰ ਕੀ ਆ, ਉਹ ਸਾਰਿਆਂ ਦੇ ਜਾ ਪੈਂਦਾ, ਉਹਨੂੰ ਕਿਹੜਾ ਖਤਰਾ ਉਹਨਾਂ ਤੋਂ, ਉਹ ਵੱਗ, ਇਹ ਵੱਗ ਆਏ ਸਾਰਾ ਹੀ ਉਹਦੇ ਵਾਸਤੇ, ਕਿਉਂ ਵਿਚਾਰੇ ਘਾਹ ਫੂਸ ਚੁੱਕਦੇ ਨੇ, ਜ਼ਮੀਨ ਦਾ ਘਾਹ ਫੂਸ ਚੁੱਕਣ ਵਾਲਾ ਵੱਗ ਹੁੰਦਾ, ਉਹ ਸਿਰਫ ਸਰੀਰ ਦਾ ਤ੍ਰਿਪਤੀ ਕਰ ਰਹੇ ਨੇ, ਬਾਹਰਲੇ ਸਰੀਰ ਦੀ ਤ੍ਰਿਪਤੀ ਕਰਨ ਨੂੰ ਚੁੱਕ ਰਹੇ ਨੇ ਵੱਗ, ਵੱਗ ਦੀ ਖੁਰਾਕ ਬਾਹਰਲੇ ਸਰੀਰ ਵਾਲੀ ਉਹ ਖੁਰਾਕ ਹੈ, ਆਤਮਿਕ ਖੁਰਾਕ ਨਹੀਂ ਵੱਗ ਦੀ ਹੁੰਦੀ, ਜਿਹੜੇ ਰੋਟੀਆਂ ਕਾਰਨ ਪੂਰਾ ਤਾਲ ਵੱਗ ਹੈ ਸਾਰੇ, ਹੋਰ ਕੀ ਹੈ, ਆਪ ਪਛਾਣਿਆ ਧਰਤੀ ਨਾਲ, ਧਰਤੀ ਨਾਲ ਜੁੜੇ ਹੋਏ ਨੇ, ਉਹ ਵੱਗ ਹੈ ਸਾਰਾ। ਗੱਲ ਕੁਛ ਕਹੀ ਸੀ ਸ਼ੇਰ ਦੀ ਕਹੀ ਸੀ, ਪਰ ਗੱਲ ਤਾਂ ਕੁਛ ਹੋਰ ਸੀ, ਸ਼ੇਰ ਤਾਂ ਪਤਾ ਹੀ ਹੈ,
ਜੈ ਜੈ ਸ਼ਬਦ ਅਨਾਦ ਭਜੈ ਸੁਣ ਸੁਣ ਆਨੰਦ ਕਰੇ ਪ੍ਰਭ ਗਾਜੈ।
ਫਿਰ ਗੱਜਦਾ ਫਿਰ ਬੁੱਕਦਾ, ਮਨਮੁੱਖ ਬੁੱਕ ਨਾ ਜਾਣੀ ਫਿਰ ਸ਼ੇਰ ਬੁੱਕਦਾ, ਮਨਮੁੱਖ ਬੁੱਕਣ ਨਹੀਂ ਜਾਣਦਾ। ਵਗ ਵਗ ਦੇ ਵਿੱਚੋਂ ਕੌਣ ਬੁੱਕਦਾ? ਵਗ ਚੋਂ ਤਾਂ ਕੋਈ ਬੁੱਕਦਾ ਨਹੀਂ, ਉਹ ਤਾਂ ਮੈਂ ਕਰਦੇ ਨੇ ਸਾਰੇ ਹੀ। ਜਿਹਨੂੰ ਪੈ ਜਾਂਦਾ ਉਹੀ ਚੀਂਗ ਚਿੰਗਲਾ ਉਹਦਾ ਹੀ ਪਾਉਂਦਾ, ਜਿਹਨੂੰ ਪੈ ਜਾਂਦਾ ਉਹਦਾ ਹੀ ਚਿੰਗ ਚਿੰਗਲਾ ਪੈ ਜਾਂਦਾ, ਉਹੀ ਦਵਾਈ ਪਾਉਂਦਾ। ਹਾਂਜੀ,
ਪ੍ਰਗਟੇ ਗੋਪਾਲ ਮਹਾਂਤ ਕੇ ਮਾਥੇ ਨਾਨਕ ਉਧਰੇ ਤਿਨਕੇ।
ਮਹਾਂਤ ਲਫ਼ਜ਼ ਆਇਆ ਹੁਣ, ਮਹਾਂਤ ਲਫ਼ਜ਼ ਇੱਥੋਂ ਬਣਿਆ ਹੋਇਆ, ਇਹ ਮਹਾਂਤ ਲਫ਼ਜ਼ ਬਣਿਆ ਹੋਇਆ, ਮਹਾਂਤ ਲਫ਼ਜ਼ ਆਇਆ। ਮਹਾਂਅੰਤ, ਮਹਾਂਅੰਤ ਕੀ ਹੈ? ਰਾਮ ਗਰਭ 'ਚ ਪਿਆ ਹੋਇਆ ਜੱਦਾ, ਉਹਦਾ ਐਂਡ ਹੋਇਆ, ਰਾਮ ਗਰਭ ਦਾ ਐਂਡ ਹੋਇਆ। ਹੁਣ ਸਭ ਤੋਂ ਵੱਡਾ ਅੰਤ ਹੈ, ਇੱਕ ਹੁੰਦਾ ਦੇਹਾਂਤ, ਇੱਕ ਹੈ ਮਹਾਂਅੰਤ, ਦੋ ਲਫ਼ਜ਼ ਆਏ ਨਾ। ਅਸੀਂ ਕਹਿੰਦੇ ਦੇਹਾਂਤ ਹੋ ਗਿਆ, ਦੇਹਾਂਤ ਹੋ ਗਿਆ ਜਿਹੜਾ ਸਰੀਰ ਮਿਲਿਆ ਉਹਦਾ ਅੰਤ ਹੋਇਆ, ਗਰਭ 'ਚੋਂ ਬਾਹਰ ਨਹੀਂ ਗਿਆ, ਜੰਮਣ ਵਾਲ ਨਹੀਂ ਛੁੱਟਿਆ ਹੈ, ਮਰਿਆ ਜ਼ਰੂਰ ਹੈ। ਇਹ ਦੇਹੀ ਦਾ ਅੰਤ ਹੋਇਆ ਜਿਹੜੀ ਕੋਲ ਸੀ ਉਸ ਵੇਲੇ, ਜਿਹੜੀ ਦੇਹ ਸੀ ਜਿਹਨੂੰ ਵਿਦੇਹੀ ਕਹਿੰਦੇ, ਉਹ ਹੈ ਤਾਂ ਵਿਦੇਹੀ ਸੀ ਪਰ ਇਹ ਦੇਹੀ ਬੰਦੇ ਨੇ ਨਾ, ਉਹ ਸਰੀਰ ਦਾ ਹੀ ਅੰਤ ਹੋਇਆ ਜਿਹੜਾ ਟਾਈਮ ਪੀਰੀਅਡ ਸੀ, ਇੱਕ ਪੀਰੀਅਡ ਦਾ ਅੰਤ। ਅੱਜ ਦੀ ਕਲਾਸ ਹੈ ਜਿਹੜੀ, ਜਿਵੇਂ ਸਕੂਲ ਦੇ ਵਿੱਚ ਹੈ, ਅੱਜ ਦੇ ਮਤਲਬ ਜਿੰਨਾ ਚਿਰ ਪੜ੍ਹਨਾ ਸੀ ਉਹਦਾ ਅੰਤ ਹੋਇਆ, ਕੱਲ੍ਹ ਨੂੰ ਫਿਰ ਕਲਾਸ ਲੱਗ ਜਾਓ, ਦੂਏ ਦਿਨ ਫਿਰ ਸਕੂਲ ਖੁੱਲੂ, ਦੂਏ ਜਨਮ ਦਾ ਸਕੂਲ ਹੈ ਜਿਹੜਾ ਖੁੱਲਣਾ, ਉਹ ਪਹਿਲੇ ਦਿਨ ਦਾ ਐਂਡ ਹੋਇਆ ਹੈ ਸਰ, ਦੇਹਾਂਤ, ਦੇਹੀ ਦਾ ਅੰਤ ਹੋਇਆ। ਇਹ ਮਹਾਂਤ ਕੀ ਹੈ? ਮਹਾਂਤ ਕੀ ਹੈ? ਅਗਲੀ ਦੇਹੀ ਮਿਲਣੀ ਉਹਦੀ, ਜਦੋਂ ਅਗਲਾ ਜਨਮ ਨਹੀਂ ਮਿਲਣਾ, ਮਹਾਂਤ ਹੈ, ਇਦੋਂ ਬੜਾ ਅੰਤ ਨਹੀਂ ਕੋਈ ਹੈ, ਬਸ ਅੰਤ ਹੋ ਗਿਆ। ਹੁਣ ਜਦ ਜਿਉਂਦਾ ਮਰਦਾ ਤਾਂ ਮਹਾਂਤ ਹੁੰਦਾ, ਜਦ ਜੀਵਨ ਵਿੱਚੇ ਮਰ ਜਾਂਦਾ ਨਾ, ਜੀਵਨ ਮੁਕਤ ਸੋ ਆਖੀਏ ਮਰ ਜੀਵੇ ਮਰਿਆ, ਮਰਿਆ ਹੋਇਆ ਜਿਉਂਦਾ ਹੁੰਦਾ, ਜਦ ਮਰ ਕੇ ਜਿਉਂਦਾ ਹੁੰਦਾ ਮਹੰਤ, ਤਾਂ ਫਿਰ ਮਰਨ ਨਾ ਐਸੀ ਮਰਨੀ ਜੋ ਮਰੇ ਬੋਲ ਨਾ ਮਰਨਾ, ਉਹ ਮਹੰਤ, ਉਹਨੂੰ ਮਹੰਤ ਕਿਹਾ, ਮਹਾਂਅੰਤ। ਜਿਹਦਾ ਮਹਾਂਅੰਤ ਹੋ ਜਾਏ, ਜਿਹਨੂੰ ਜੀਵਨ ਮੁਕਤ ਅਵਸਥਾ ਪ੍ਰਾਪਤ ਹੋ ਜਾਵੇ, ਉਹ ਦੇਹ ਗੋਪਾਲ ਮੱਥੇ 'ਤੇ ਪ੍ਰਗਟ ਹੋ ਜਾਂਦਾ ਹਿਰਦੇ 'ਚ, ਉਹਦੇ ਸ਼ਬਦ ਗੁਰੂ ਪ੍ਰਗਟ ਹੁੰਦਾ ਹਿਰਦੇ 'ਚ। ਸ਼ਬਦ ਗੁਰੂ ਤਾਂ ਖਾ ਨਹੀਂ ਹੈ, ਮਹਾਂ 'ਤੇ ਲਿਖਿਆ ਹੋਇਆ ਵੈਸੇ।
ਪ੍ਰਗਟੇ ਗੋਪਾਲ ਮਹਾਂ 'ਤੇ ਮੱਥੇ,
ਹਾਂ ਗੋਪਾਲ ਪ੍ਰਗਟ ਹੋ ਜਾਂਦਾ, ਠੀਕ ਹੈ, ਗੋਪਾਲ ਪ੍ਰਗਟ ਦਾ ਸਤਿਗੁਰ ਦਾ ਜਨਮ ਹੋ ਜਾਂਦਾ, ਸਤਿਗੁਰ ਕੇ ਜਨਮ ਹੈ ਇੱਥੇ, ਉੱਥੇ ਸਤਿਗੁਰ ਕਹਿਤਾ, ਇੱਥੇ ਗੋਪਾਲ ਕਹਿਤਾ, ਪ੍ਰਗਟੇ ਗੋਪਾਲ, ਗੋਪਾਲ ਦਾ ਜਨਮ ਹੋ ਜਾਂਦਾ ਇੱਥੇ
ਮਹਾਂਤ ਦੇ ਮੱਥੇ।
ਹਾਂ ਮਹਾਂ ਦੇ ਮੱਥੇ, ਜਿਹਦਾ ਮਹਾਂਤ ਹੋ ਗਿਆ, ਜਿਹਦਾ ਮਹਾਂਤ ਹੋ ਚੁੱਕਿਆ, ਜੋ ਰਾਮ ਗਰਭ ਤੋਂ ਬਾਹਰ ਹੈ, ਜਿਹਨੇ ਦੁਬਾਰਾ ਜਨਮ ਨਹੀਂ ਲੈਣਾ, ਉਹਦੇ ਹਿਰਦੇ ਮਾਥਾ, ਮਾਤਾ ਹਿਰਦੇ ਨੂੰ ਕਹਿੰਦੇ ਨੇ, ਮਾਥਾ ਹਿਰਦਾ ਸਾਡਾ ਅੰਦਰਲੇ ਸਰੀਰ ਦਾ ਹਿਰਦਾ ਮਾਥਾ ਹੁੰਦਾ, ਮਨ ਮੱਥਾ ਹੀ ਹੁੰਦਾ, ਮਨੇ ਮੂਹਰੇ ਹੈ, ਹਰੇਕ ਗੱਲ 'ਚ ਮਨੇ ਮੂਹਰੇ ਹੈ। ਪ੍ਰਗਟੇ ਗੋਪਾਲ ਮਹਾਂਤ ਕੇ ਮੱਥੇ,
ਨਾਨਕ ਉਧਰੇ ਤਿਨਕੇ ਸੱਥ ਹੈ,
ਨਾਨਕ ਕਹਿੰਦਾ ਉਧਰੇ ਤਿਨਕੇ ਸੱਥ ਹੈ, ਉਸ ਆਦਮੀ ਦੇ ਨਾਲ ਜੁੜ ਕੇ ਸੰਸਾਰ 'ਚ ਉਧਾਰ ਹੋ ਸਕਦਾ। ਕਿਹਦੀ ਸੰਗਤ ਕਰਨੀ ਹੈ, ਕਿਹਦੀ ਨਹੀਂ ਕਰਨੀ, ਉਹਦਾ ਰਿਜ਼ਲਟ ਦੱਸਿਆ ਇੱਥੇ। ਸਾਧ ਉੱਤਮ ਸ਼ਲੋਕ ਸਾਧ ਕੇ ਜਿਹੜੇ ਵਚਨ ਸੀ, ਉਹ ਸਾਧ ਕੌਣ ਹੈ, ਉਹ ਸ਼ਲੋਕ ਉੱਤਮ ਕਿਉਂ ਹੁੰਦੇ ਨੇ, ਇਹ ਸਾਰੀ ਇੱਥੇ ਤੱਕ ਪੂਰਾ ਪਤਾ ਹੋ ਗਿਆ। ਪਿਛਲੀ ਸਾਰਾ ਸਮਾਪ ਕਰਤਾ ਇੱਥੇ। ਹਾਂਜੀ,
ਸਰਨ ਯੋਗ ਸੁਣ ਸਰਨੀ ਆਏ, ਕਰੀ ਕਿਰਪਾ ਪ੍ਰਭ ਆਪ ਮਿਲਾਏ।
ਹਾਂ, ਹੁਣ ਉਹ ਆਪਣੀ ਗੱਲ ਕਰਦੇ ਨੇ ਇੱਥੇ, ਕਹਿੰਦੇ ਜਦੋਂ ਅਸੀਂ ਸੁਣਿਆ, ਸ਼ਰਨ ਕੌਣ ਦੇ ਸਕਦਾ, ਕਾਲ ਤੋਂ ਸ਼ਰਨ ਕੌਣ ਦਊਗਾ ਸੰਸਾਰ 'ਚ, ਅਗਲਾ ਜਨਮ ਨਾ ਹੋਵੇ ਇਹ ਤੋਂ ਕੌਣ ਸ਼ਰਨ ਦਊਗਾ, ਕੋਈ ਓਟ ਮਿਲੂਗੀ ਤਾਂ ਹੀ ਅਗਲਾ ਜਨਮ ਨਹੀਂ ਹੋਊਗਾ। ਕਾਲ ਤੋਂ ਬਚਾ ਦੀ ਓਟ ਕੀ ਹੈ, ਸ਼ਰਨ ਕੀ ਹੈ, ਦੂਆ ਜਨਮ ਅਗਲਾ ਜੰਮਣ ਮਨ ਚੋਂ ਨਿਕਲ ਜਾਈਏ ਬਾਹਰ, ਕਿਹੜੀ ਚੀਜ਼ ਦੀ ਸ਼ਰਨ ਮਿਲੂਗੀ। ਜਦੋਂ ਇਹ ਸਮਝ ਆਈ ਕਿ ਗੁਰਮਤ ਦੀ ਜੇ ਸ਼ਰਨ ਚਲੇ ਜਾਈਏ, ਗੁਰਬਾਣੀ ਦੀ ਸ਼ਰਨ 'ਚ ਨਹੀਂ ਮਿਲਣੀ, ਗੁਰਮਤ ਦੀ ਸ਼ਰਨ 'ਚ ਮਿਲਣੀ ਹੈ, ਬਸ ਇੱਥੇ ਫਰਕ ਹੈ। ਗੁਰਬਾਣੀ ਦੀ ਸ਼ਰਨ 'ਚੋਂ ਕੁਛ ਨਹੀਂ ਮਿਲਣਾ, ਗੁਰਮਤ ਦੀ ਸ਼ਰਨ 'ਚੋਂ ਮਿਲਣਾ। ਗੁਰਬਾਣੀ ਵਿੱਚ ਮਤ ਛੁਪੀ ਹੋਈ ਚੀਜ਼ ਹੈ, ਉਹ ਪ੍ਰਗਟ ਕਰਨੀ ਹੈ। ਦੁੱਧ ਦੀ ਸ਼ਰਨ ਹੈ, ਗੁਰਬਾਣੀ ਦੁੱਧ ਹੈ, ਦੁੱਧ ਦੀ ਸ਼ਰਨ ਹੈ, ਕੁਛ ਨਹੀਂ ਕਰਨਾ। ਮੱਖਣ ਦੀ ਸ਼ਰਨ ਹੈ ਕਰਨਾ, ਸੰਤੋ ਮੱਖਣ ਖਾਇਓ, ਛਾਛ ਪੀਓ ਸੰਸਾਰ, ਇਹ ਛਾਛ ਕੱਢ ਕੇ ਮੱਖਣ ਮੱਖਣ ਖਾਣਾ। ਗੁਰਬਾਣੀ 'ਚ ਛਾਛ ਜ਼ਿਆਦਾ, ਮੱਖਣ ਤਾਂ ਹੈ ਉਹ ਹੈ, ਮੱਖਣ ਤਾਂ ਉਹਨਾਂ ਹੀ ਹੈ, ਛਾਛ ਨਹੀਂ ਨਾਲ ਪੀਣੀ। ਉਹਦਾ ਕਹਿੰਦਾ ਗੁਰ ਕੇ ਚਰਨ ਧੋਏ ਧੋਏ ਪੀਵਾਂ, ਅਸਲ ਛਾਛ ਕੱਢਣ ਨੂੰ ਕਿਹਾ ਹੋਇਆ। ਗੁਰ ਕੇ ਚਰਨ ਤਾਂ ਗੁਰਬਾਣੀ ਹੋਈ ਹੈ, ਇਹਨੂੰ ਸਮਝ ਕੇ ਪੀਣਾ। ਇਹ ਗਿਆਨ ਦੀ ਸਾਨੂੰ ਲੋੜ ਨਹੀਂ ਹੈ ਕਿ ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜਿਉਂ ਕੰਚਨ ਸੁਹਾਗਾ ਢਾਲੇ, ਜਿਵੇਂ ਕੰਚਨ ਨੂੰ ਸੁਹਾਗਾ ਢਾਲ ਦਿੰਦਾ ਹੈ, ਸਾਨੂੰ ਇਸ ਗਿਆਨ ਦੀ ਲੋੜ ਨਹੀਂ ਵੀ ਢਾਲ ਕੇ ਦੇਖਣ ਲੱਗ ਜਾਓ ਸੁਹਾਗਾ ਲੈ ਕੇ ਵੀ ਸੋਨੇ ਨੂੰ ਢਾਲਦਾ ਕਿ ਨਹੀਂ ਢਾਲਦਾ। ਅਸੀਂ ਕੀ ਲੈਣਾ, ਢਾਲਦਾ ਹੋਵੇ ਚਾਹੇ ਨਾ ਹੋਵੇ, ਜੇ ਢਾਲਦਾ ਹੋਊ ਤਾਂ ਅਸੀਂ ਕਿਹਾ। ਸੰਸਾਰੀ ਗਿਆਨ 'ਤੇ ਧਿਆਨ ਦੇਣ ਦੀ ਲੋੜ ਨਹੀਂ ਹੈ। ਜੇ ਕਿਸੇ ਨੇ ਨਹੀਂ ਦੇਖਿਆ ਸੁਹਾਗਾ ਸੋਨੇ ਨੂੰ ਢਾਲਦਾ, ਟੈਸਟ ਕਰਨ ਲੱਗ ਜਾਓ ਵੀ ਢਾਲਦਾ ਕਿ ਨਹੀਂ ਢਾਲਦਾ। ਸੁਹਾਗਾ ਦੇ ਦੇਵੇ ਤੁਹਾਨੂੰ ਕੋਈ ਨਕਲੀ, ਤੁਸੀਂ ਕਹੋ ਢਾਲਦਾ ਨਹੀਂ, ਗੁਰਬਾਣੀ ਝੂਠੀ ਹੈ, ਹੋਰ ਇਹ ਸਿਆਪਾ ਪੈ ਗਿਆ। ਸੁਹਾਗਾ ਹੀ ਨਕਲੀ ਦੇ ਦੇਣ ਬਾਜ਼ਾਰ 'ਚ, ਤੁਸੀਂ ਕਹਿੰਦੇ ਹੋ ਵੀ ਸੁਹਾਗਾ ਢਾਲ ਦਿੰਦਾ, ਢਾਲ ਕੇ ਦਿਖਾਓ। ਅਸੀਂ ਕੀ ਲੈਣਾ, ਢਾਲਦਾ ਕਿ ਨਹੀਂ ਢਾਲਦਾ, ਜਿਹੜਾ ਸਾਡਾ ਸੁਹਾਗਾ ਗੁਰਬਾਣੀ ਵਾਲਾ ਉਹ ਢਾਲਦਾ, ਸਾਡਾ ਕੰਚਨ ਔਰ ਸੁਹਾਗਾ ਜਿਹੜਾ ਸਾਡੇ ਵਾਲਾ ਉਹ ਢਾਲਦਾ, ਤੁਹਾਡੇ ਵਾਲਾ ਨਹੀਂ ਢਾਲਦਾ, ਹੁਣ ਤੁਹਾਡਾ ਡੁਪਲੀਕੇਟ ਹੋਊ। ਸਾਡੇ ਕੋਲ ਜਵਾਬ ਹੈ, ਜਾਂ ਤੁਹਾਡਾ ਜਪ ਹੋਰ ਹੈ, ਸਾਡਾ ਨਾਮ ਹੋਰ ਹੈ, ਸਾਡਾ ਸੁਹਾਗਾ ਕੰਚਨ ਵੀ ਹੋਰ ਹੈ, ਤੁਸੀਂ ਜਾਓ ਆਪਣੇ ਘਰ ਨੂੰ। ਸਾਡੇ ਕੋਲ ਇਹ ਗੱਲਾਂ ਦੇ ਜਵਾਬ ਹੁੰਦੇ ਨੇ, ਅਸੀਂ ਇਹੀ ਜਵਾਬ ਦਿੰਦੇ ਰਹੇ ਅੱਜ ਤੱਕ, ਜਿਹੜੇ ਇਹ ਜਿਹਾ ਹੁੰਦੇ ਤੇ ਉਹ ਤੁਹਾਡਾ ਹੋਊ, ਤੁਸੀਂ ਲੈ ਜਾਓ ਆਪਣੇ ਘਰ ਨੂੰ, ਸਾਨੂੰ ਸਾਡੇ ਤਾਂ ਕੋਈ ਅਸਰ ਨਹੀਂ ਇਹਨਾਂ ਗੱਲਾਂ ਦਾ। ਅਸੀਂ ਇਹਨਾਂ ਦੀ ਕੋਈ ਵੀ ਨਹੀਂ ਗੱਲ ਇੱਥੇ ਸੁਣੀ ਮੰਨੀ, ਉਹਨਾਂ ਨੇ ਤਾਂ ਇੱਕ ਪਾਸੇ ਰਿਹਾ, ਸੁਣੀਆਂ ਕੋਈ ਨਹੀਂ ਹੈ। ਹਾਂਜੀ,
ਸਰਨ ਯੋਗ ਸੁਣ ਸਰਨੀ ਆਏ,
ਸਰਨ ਯੋਗ ਸੁਣ, ਅਸੀਂ ਪਹਿਲਾਂ ਸੁਣਿਆ ਸਰਨ ਯੋਗ ਹੈ ਤਾਂ ਸਰਨ ਆਇਆ, ਪਹਿਲਾਂ ਸਮਝਿਆ ਸੁਣਿਆ ਵੀ ਸਰਨ ਇੱਥੇ ਮਿਲੂ। ਸਰਨ ਗੁਰਮਤ ਤੋਂ ਮਿਲਦੀ ਹੈ, ਗੁਰਬਾਣੀ ਤੋਂ ਨਹੀਂ ਮਿਲਦੀ, ਕਿਉਂਕਿ ਮਤ ਮਾਤਾ ਹੈ, ਗੁਰਬਾਣੀ ਨੂੰ ਮਾਤਾ ਨਹੀਂ ਕਿਹਾ ਹੋਇਆ। ਬੱਚਾ ਮਾਤਾ ਦੀ ਸ਼ਰਨ ਚਲਿਆ ਜਾਵੇ, ਮਾਤਾ ਖੁਦ ਮਰ ਜੂਗੀ, ਬੱਚੇ ਨੂੰ ਬਾਅਦ 'ਚ ਸੇਕ ਲੱਗਣ ਦਊ। ਸੰਤੋਖ ਹੈ ਜਦੋਂ ਮਿਲਣਾ ਪਿਤਾ, ਹੁਣ ਮਾਂ ਪਿਓ ਦੀ ਸ਼ਰਨ ਆ, ਚੰਗੀ ਸ਼ਰਨ ਹੋਰ ਕਿੱਥੇ ਹੁੰਦੀ ਹੈ। ਮਤ ਮਾਤਾ ਸੰਤੋਖ ਪਿਤਾ ਦੀ ਸ਼ਰਨ ਜਾਣ 'ਤੇ ਜਿਹੜਾ ਚਲਿਆ ਜਾਊਗਾ, ਉਹਦੀ ਬੱਚਤ ਹੈ, ਵਰਨਾ ਬੱਚਤ ਕਿਸੇ ਦੀ ਨਹੀਂ ਹੈ। ਹੁਣ ਮਤ ਮਾਤਾ ਸੰਤੋਖ ਪਿਤਾ ਕੀ ਹੈ ਗੁਰਬਾਣੀ 'ਚ, ਇਹ ਇੱਕ ਖੋਜ ਦਾ ਵਿਸ਼ਾ ਹੋ ਗਿਆ, ਸਮਝਣ ਦਾ ਵਿਸ਼ਾ ਹੋ ਗਿਆ। ਜਿੰਨਾ ਚਿਰ ਮਤ ਮਾਤਾ ਸੰਤੋਖ ਪਿਤਾ ਪ੍ਰਗਟ ਨਹੀਂ ਹੁੰਦੇ, ਤੁਹਾਡੀ ਤੁਸੀਂ ਛੱਡ ਕੀ ਨਹੀਂ ਜਾਓਗੇ। ਗੁਰਬਾਣੀ ਨੂੰ ਚੌਰ ਕਰਨਾ ਛੱਡ ਨਹੀਂ ਮਿਲਣੀ ਹੈ, ਮੱਥਾ ਟੇਕਣਾ ਛੱਡ ਨਹੀਂ ਮਿਲਣੀ ਹੈ, ਗੋਲਕ ਪੈਸੇ ਪਾਉਣ 'ਤੇ ਛੱਡ ਨਹੀਂ ਮਿਲਣੀ ਹੈ। ਜਦੋਂ ਆਖਰੀ ਸਾਹ 'ਤੇ ਸੁਗਣੀ ਸੁਣਾਉਣਾ ਛੱਡ ਨਹੀਂ ਮਿਲਣੀ ਹੈ, ਪਾਠ ਸੁਣਾਉਣਾ, ਇਹ ਗੱਲਾਂ ਨਾਲ ਕੁਛ ਨਹੀਂ ਹੋਣ ਵਾਲਾ। ਕਰਦੇ ਨੇ, ਕਰੀ ਜਾਣ, ਕੀ ਫਰਕ ਪੈਂਦਾ, ਅਸੀਂ ਆਪਣਾ ਮਨ ਰਾਜੀ ਕਰ ਲੈਂਦੇ ਉਦੋਂ। ਕਈ ਵਾਰ ਤਕਲੀਫ 'ਚ ਹੁੰਦਾ ਉਹ ਆਦਮੀ ਜ਼ਿਆਦਾ, ਜਿਹੜਾ ਉਸ ਵੇਲੇ ਬਿਮਾਰ ਹੈ, ਮਰਨ ਦੇ ਕਿਨਾਰੇ ਹੁੰਦਾ, ਉਹਦੇ ਖਾਤਰ ਕਹਿ ਦਿੰਦੇ ਨੇ ਵੀ ਚਲੋ ਪਾਠ ਕਰ ਲਓ। ਅਸਲ 'ਚ ਪਾਠ ਤਾਂ ਸਾਨੂੰ ਉਹ ਦਿੰਦਾ, ਸੁਣ, ਅਸੀਂ ਦੇਖ ਨਹੀਂ ਨਾ ਸਕਦੇ, ਸਾਨੂੰ ਅਸ਼ਾਂਤ ਹੋਇਆ ਉਹਨੂੰ, ਸਾਨੂੰ ਤਾਂ ਸ਼ਾਂਤੀ ਦਿੰਦਾ ਪਾਠ, ਜਿਹੜੇ ਉਹਨੂੰ ਦੇਖ ਰਹੇ ਹਾਂ, ਪਰੇਸ਼ਾਨ ਹੋ ਰਹੇ ਹਾਂ, ਸਾਨੂੰ ਤਾਂ ਸ਼ਾਂਤੀ ਦੇ ਸਕਦਾ ਕੁਛ ਪਾਠ, ਉਹਨੂੰ ਕੀ ਸ਼ਾਂਤੀ ਦੇਣੀ ਹੈ ਵਿਚਾਰੇ। ਹਾਂਜੀ, ਸਰਨ ਯੋਗ,
ਸਰਨ ਯੋਗ ਸੁਣ, ਸਰਨੀ ਆਏ,
ਅਸੀਂ ਪਹਿਲਾਂ ਸੁਣ ਲਿਆ ਸੀ, ਸਮਝ ਲਿਆ ਸੀ, ਤਾਂ ਛੱਡ ਲਈ ਸੀ ਗੁਰਬਾਣੀ ਦੀ। ਸੁਣ ਛੜਨੀ ਆਏ,
ਕਰੀ ਕਿਰਪਾ ਪ੍ਰਭ ਆਪ ਮਿਲਾਏ,
ਤਾਂ ਕਿਰਪਾ ਹੋਈ ਆ ਸਾਡੇ ਤੇ। ਜੇ ਸਣ ਯੋਗ ਨਾ ਹੁੰਦਾ ਕਿਰਪਾ ਕਿਵੇਂ ਕਰ ਦਿੰਦਾ? ਜਿਹੜਾ ਸਣ ਯੋਗ ਨਹੀਂ ਹੈ, ਸਣ ਸਾਰੀ ਜ਼ਿੰਦਗੀ ਰਹੋ ਰੱਖੋ ਤੁਸੀਂ ਉਹਦੀ ਛਣ 'ਚ ਰਹੋ, ਅਤੇ ਉਹਦੀ ਛਣ ਕਰੂਗੀ ਕੀ ਤੁਹਾਨੂੰ, ਜੇ ਛਣ ਦੇਣ ਯੋਗਾ ਹੀ ਨਹੀਂ ਹੋ। ਕਰੀ ਕਿਰਪਾ ਪ੍ਰਭ ਆਪ ਮਿਲਾਏ, ਇਸ ਕਰਕੇ ਪ੍ਰਭ ਨੇ ਕਿਰਪਾ ਕੀਤੀ। ਛਣ ਯੋਗ ਕੌਣ ਸੀ? ਛਣ ਯੋਗ ਅੰਤਰ ਆਤਮਾ, ਅੰਦਰਲੀ ਅੰਤਰ ਆਤਮਾ ਦੀ ਆਵਾਜ਼ ਹੈ ਸਾਡੀ, ਅਸਲ 'ਚ ਅੰਤਰਾਤਮਾ ਦੀ ਆਵਾਜ਼ ਹੀ ਗੁਰਬਾਣੀ ਹੈ। ਇਹ ਹੀ ਕਹਿੰਦੀ ਹੈ ਸਭਾ ਘੱਟ ਰਾਮ ਬੋਲੇ, ਜਿਹੜਾ ਸਭਾ ਘੱਟ ਰਾਮ ਬੋਲਦਾ ਉਹਦੀ ਛਣ ਆ ਜਾਓ। ਮਨ ਮੈਂ ਆਪ ਹੈ, ਕੱਲ ਉਹ ਮੁੰਡੇ ਦਾ ਫੋਨ ਆਇਆ, ਉਹ ਕਹਿੰਦਾ ਵੀ ਤੁਸੀਂ ਦੋ ਗੱਲਾਂ ਕਹਿਤੀਆਂ। ਉਹ ਲਿਖ ਰਿਹਾ ਵੀ ਇੱਕ ਤਾਂ ਉਹਦਾ ਤੁਸੀਂ ਕਹਿਤਾ ਭਰਮ ਹੈ, ਇੱਕ ਤਾਂ ਉਹਨੂੰ ਤੁਸੀਂ ਕਹਿਤਾ ਚਿੱਤ ਹੈ। ਵੀ ਦੋਵੇਂ ਗੱਲਾਂ ਮਾਂ ਵੀ ਜਿਵੇਂ ਕਹਿਤੀਆਂ ਤੂੰ ਉਵੇਂ ਲਿਖਦਾ ਤੂੰ। ਹੁਣ ਜਿਹੜਾ ਭਰਮ ਹੈ, ਚੱਲਦਾ ਸੀ ਕਹਿੰਦਾ ਬ੍ਰਹਮ ਗਿਆਨੀ, ਬ੍ਰਹਮ ਗਿਆਨੀ ਚੇਤਨ ਹਨ, ਬ੍ਰਹਮ ਚੇਤਨ ਨਹੀਂ ਹੈ ਤਾਂ ਦੂਆ ਭਰਮ ਗਿਆਨੀ ਹੈ। ਬ੍ਰਹਮ ਦਾ ਉਲਟ ਭਰਮ ਹੈ, ਚੇਤਨ ਹੈ ਵੀ ਜਿਵੇਂ ਚਿੱਟੇ ਦਾ ਉਲਟ ਕਾਲਾ ਹੈ, ਇਹ ਮੈਂ ਬ੍ਰਹਮ ਦਾ ਉਲਟ ਭਰਮ ਹੈ। ਉਹ ਬ੍ਰਹਮ ਗਿਆਨੀ ਹੈ, ਬ੍ਰਹਮ ਗਿਆਨੀ ਉਹਦਾ ਭਰਮ ਗਿਆਨੀ ਭਰਮਿਆ ਹੋਇਆ ਚੇਤਨ ਹੈ, ਇਵੇਂ ਵੇਦ ਵੀ ਚੇਤਨ ਹੈ। ਵੇਦ ਚੇਤਨ ਲਫਜ਼ ਹੈ, ਸੰਤ ਕੀ ਮਹਿਮਾ ਵੇਦ ਨਾ ਜਾਣਾ। ਵੇਦ ਵੇਦ ਜਿਹੜਾ ਜਾਣਦਾ ਵੇਦ ਤਾਂ ਉਹਨੇ ਲਿਖਿਆ ਵੇਦ ਬੜਾ ਕਿ ਜਹਾਂ ਤੇ ਜਿੱਥੋਂ ਆਇਆ ਹੈ ਜਹਾਂ ਤੇ ਆਇਆ। ਬ੍ਰਹਮਾ ਬੜਾ ਕਿ ਜਾਸ ਉਪਾਇਆ, ਬ੍ਰਹਮਾ ਬੜਾ ਗਜਾਸ ਉਪਾਇਆ, ਵੇਦ ਬੜਾ ਗਜਾਂ 'ਤੇ ਆਇਆ। ਜਿਹੜਾ ਵੇਦ ਹੈ ਉਹਨੇ ਹੀ ਉਹ ਜੋ ਲਿਖਿਆ ਉਹਦਾ ਨਾਂ ਵੇਦ ਪੈ ਗਿਆ ਅਸਲ 'ਚ। ਜੋ ਉਹਨੇ ਲਿਖਿਆ ਹੈ ਦੱਸਿਆ ਉਹਦਾ ਨਾਂ ਵੇਦ ਪੈ ਗਿਆ। ਜਾਂ ਵੇਦ ਪਾਠ ਅਸੀਂ ਕਹਿੰਦੇ ਹਾਂ, ਜੋ ਵੇਦ ਨੇ ਪਾਠ ਪੜਾਇਆ ਉਹ ਤਾਂ ਲਿਖਤ ਰੂਪ ਹੈ ਉਹ ਪਾਠ ਦਾ। ਪਾਠ ਤਾਂ ਬੋਲਣ ਵਾਲਾ ਹੁੰਦਾ, ਅੱਖਰ ਥੋੜ੍ਹੀ ਹੁੰਦੇ ਨੇ ਪਾਠ। ਜਦ ਵੇਦ ਪਾਠ ਕਹਿੰਦੇ ਹਾਂ, ਪਾਠ ਦਾ ਬੋਲਿਆ ਹੋਇਆ, ਬੋਲੇ ਤਾਂ ਪਾਠ ਬਣਨਾ, ਪਾਠ ਪੜ੍ਹਿਓ, ਪੜ੍ਹਨਾ ਨਾ ਪਾਠ ਹੈ, ਉਚਾਰਨਦਾ ਉਚਾਰਨ ਤਾਂ ਫਿਰ ਚੇਤਨ ਕਰੂਗਾ। ਇਸ ਕਰਕੇ ਪੂਰੀ ਵੈਲਿਊ ਨਹੀਂ ਸਾਡੇ ਕੋਲ ਲਫਜ਼ਾਂ ਦੀ ਹੈਗੀ। ਭਾਸ਼ਾ ਅਤੇ ਵਿੱਦਿਆ ਆਊਗਾ, ਹੁਣ ਅੱਗੇ ਆਜੂ ਵਿੱਦਿਆ, ਇੱਥੇ ਆ ਕੇ ਵਿੱਦਿਆ ਪ੍ਰਗਟ ਹੁੰਦੀ ਹੈ, ਇੱਥੇ ਆ ਕੇ ਜੋ ਵਿੱਦਿਆ ਪ੍ਰਗਟ ਹੋਣੀ ਹੈ। ਵਿੱਦਿਆ ਤੋਂ ਬਿਨਾਂ ਤੁਸੀਂ ਸਮਝ ਨਹੀਂ ਸਕਦੇ ਕਿਸੇ ਗ੍ਰੰਥ ਨੂੰ। ਹਾਂ,
ਸਰਨ ਯੋਗ ਸੁਣ ਸਰਨੀ ਆਏ, ਕਰੀ ਕਿਰਪਾ ਪ੍ਰਭ ਆਪ ਮਿਲਾਏ,
ਕਰੀ ਕਿਰਪਾ ਪ੍ਰਭ ਆਪ ਮਿਲਾਏ। ਹਾਂ,
ਮਿਟ ਗਏ ਬੈਰ ਭਏ ਸਭ ਰੇਨ, ਅੰਮ੍ਰਿਤ ਨਾਮ ਸਾਧ ਸੰਗੀ।
ਇੱਥੇ ਆ ਕੇ ਬੈਰ ਮਿਟਣਾ, ਬੈਰ ਵਿਰੋਧ ਕਾਮ ਕ੍ਰੋਧ ਲੋਭ ਮੋਹ, ਝੂਠ ਵਿਕਾਰ ਮਹਾਂ ਲੋਭ ਤ੍ਰੋਹ, ਮਿਟ ਗਏ ਬੈਰ
ਭਏ।
ਇੱਥੇ ਆ ਕੇ ਬੈਰ ਮਿਟਣਾ, ਇੱਥੇ ਆ ਕੇ ਪੰਡਿਤ ਮੁੱਲਾਂ ਛੋਟੇ ਦਊ ਹੈ। ਜੇ ਪੰਡਿਤ ਮੁੱਲਾਂ ਛੱਡਦੇ ਤਾਂ ਝਗੜਾ ਰਹਾ ਨਾ ਕਹੂ ਹੈ। ਪੰਡਿਤ ਮੁੱਲਾਂ ਵਾਲੀ ਵਿੱਦਿਆ ਛੱਡ ਦਿੱਤੀ, ਇੱਥੇ ਵਿੱਦਿਆ ਸੋਧਣ ਲੱਗੂ ਆ ਕੇ ਉਹਨਾਂ ਦੀਆਂ, ਜਿੱਥੋਂ ਉਹਨਾਂ ਨੇ ਧੂਕੜੀ ਇਸ ਕਰਕੇ ਰੌਲਾ ਪਾਇਆ ਲੋਕਾਂ ਦਾ, ਉਹ ਉੱਥੋਂ ਬਾਹਰ ਕੱਢਾਂਗੇ, ਉਹਨਾਂ ਦੀਆਂ ਸ਼ਰਾਰਤਾਂ ਫੜਾਂਗੇ, ਤਾਂ ਹੀ ਗੱਲ ਪਤਾ ਲੱਗੂ ਇਹਨਾਂ ਨੇ ਕਿਵੇਂ ਅਰਥ ਵਿਗਾੜੇ ਨੇ। ਜੋ ਫੜੇ ਨਹੀਂ ਅਸੀਂ ਤਾਂ ਲੋਕਾਂ ਦੀ ਸੈਟਿਸਫੈਕਸ਼ਨ ਕਿਵੇਂ ਹੋਊਗੀ, ਪਬਲਿਕ ਕਿਵੇਂ ਮੰਨੂਗੀ। ਹਾਂਜੀ,
ਮਿਟ ਗਏ ਬੈਰ ਭਏ ਸਭ ਰੇਨ,
ਮਿਟ ਗਏ ਬੈਰ ਭਏ ਸਭ ਰੇਣ, ਸਭ ਦੀ ਰੇਣ ਬਣ ਗਏ, ਜਾਂ ਸਭ ਦੀ ਰੇਣ ਬਣ ਗਏ। ਐਸੀ ਗੱਲ ਹੈ ਜੋ ਸਭ ਨੂੰ ਹਜਮ ਆਉਂਦੀ ਹੈ, ਸਾਰੇ ਮਤਾਂ ਨੂੰ ਇੱਕੋ ਜਿਹੀ ਲੱਗਦੀ ਹੈ, ਸਭ ਕੀ ਰੇਣ ਉਹ ਹੈ। ਹਰ ਇੱਕ ਅੱਖ ਨੂੰ, ਹਰ ਕਿਸੇ ਦੀ ਅੱਖ ਨੂੰ ਜਿਹੜਾ ਸੁਰਮਾ ਲਾਭਦਾਇਕ ਹੈ। ਕੋਈ ਬਿਮਾਰੀ ਹੋਵੇ, ਕਿਸੇ ਦੀ ਨਿਗਾਹ ਕਿੰਨੀਓ ਘੱਟ ਹੋਵੇ ਕਿੰਨੀਓ ਵੱਧ ਹੋਵੇ, ਹਰੇਕ ਦੀ ਰੋਸ਼ਨੀ ਤੇਜ਼ ਕਰਦਾ ਉਹ ਰੇਣ ਹੈ। ਸੁਰਮਾ ਹੀ ਹੁੰਦਾ ਰੇਣ, ਹੋਰ ਕੀ ਹੁੰਦੀ ਹੈ। ਉਹਦੀ ਬੁੱਧੀ ਨੂੰ ਰੋਸ਼ਨੀ ਦੇਣ ਵਾਲਾ ਜਿਹੜਾ ਹੈ ਗਿਆਨ, ਉਹ ਰੇਣ ਹੈ। ਕੋਈ ਵੀ ਆਦਮੀ ਹੋਵੇ ਉਹਨੂੰ ਲਾਭ ਹੈ ਬਚਾਓ, ਨੁਕਸਾਨ ਨਹੀਂ ਕਰਦਾ। ਮਿਟ ਗਏ ਗਵਨ ਭਏ ਸਭ,
ਮਿਟ ਗਏ ਬੈਰ ਭਏ ਸਭ,
ਮਿਟ ਗਏ ਬੈਰ। ਜੇ ਸਭ ਨੂੰ ਕੁਛ ਨਾ ਕੁਛ ਮਿਲਦਾ ਹੈ ਤੇ ਬੈਰ ਫਿਰ ਕੌਣ ਕਰੂਗਾ? ਬੈਰ ਉਦੋਂ ਹੈ ਜਦ ਕਿਸੇ ਨੂੰ ਕੁਛ ਮਿਲਦਾ ਨਹੀਂ, ਉਹਦੇ ਵਿੱਚੋਂ ਕਿਸੇ ਦੇ ਗਿਆਨ ਨੂੰ ਨੁਕਸਾਨ ਹੁੰਦਾ ਹੈ ਜਾਂ ਉਹਨੂੰ ਕੁਛ ਮਿਲਦਾ ਨਹੀਂ, ਸਿੱਖਿਆ ਦਾਇਕ ਨਹੀਂ ਕੁਛ ਉਹਦੇ ਵਾਸਤੇ, ਉਹਦਾ ਵਿਰੋਧ ਕਰੂਗਾ। ਹਾਂ,
ਅੰਮ੍ਰਿਤ ਨਾਮ ਸਾਧ ਸੰਗੀ ਲੈਣ,
ਇਹ ਫਿਰ ਅੰਮ੍ਰਿਤ ਨਾਮ ਲੈਂਦੇ ਨੇ ਸਾਰੇ ਸਾਧ ਸੰਗੀ ਨੇ, ਜਿਹੜੇ ਸਾਧ ਦੇ ਜਿਹੜੇ ਅਮੁੱਲ ਬਚਨ ਨੇ ਉਹ ਅਮੁੱਲੀਕ ਲਾਲੇ ਰਤਨ ਨੇ, ਸਾਰਿਆਂ ਨੂੰ ਹੀ, ਸਾਰਿਆਂ ਵਾਸਤੇ ਹੀ ਨੇ ਇਹ। ਤਾਂ ਕਰਕੇ ਕੋਈ ਕਿਸੇ ਵੀ ਧਰਮ ਦਾ, ਕੋਈ ਕਿਸੇ ਵੀ ਫਿਰਕੇ ਦਾ ਬੰਦਾ ਆ ਜਾਵੇ ਸੰਗਤ ਦੇ ਵਿੱਚ, ਗੁਰੂ ਘਰ 'ਚ ਆ ਜਾਂਦਾ, ਉਹ ਸਾਰੇ ਹੀ ਉੱਥੋਂ ਲਾਭ ਲੈ ਲੈਂਦੇ। ਇਹ ਨਹੀਂ ਆ ਵੀ ਇਹਨੂੰ ਵੱਖਰੀ ਗੱਲ ਕਹਿਣੀ, ਉਹਨੂੰ ਵੱਖਰੀ ਕਹਿਣੀ, ਉਹਨੂੰ ਵੱਖਰੀ ਕਹਿਣੀ, ਉਹਨੂੰ ਵੱਖਰੀ ਕਹਿਣੀ, ਗੱਲ ਇੱਕੋ ਹੀ ਕਹਿਣੀ ਹੈ ਸਾਰਿਆਂ ਨੂੰ, ਸਾਰਿਆਂ ਵਾਸਤੇ ਇੱਕੋ ਜਿਹਾ ਹੀ ਲਾਭ ਹੈ। ਹਾਂਜੀ, ਅੰਮ੍ਰਿਤ ਨਾਮ ਸਾਧ ਸੰਗੀ, ਸਾਧ ਦੀ ਸੰਗਤ ਵਿੱਚ ਬੈਠਣ ਵਾਲੇ ਇੱਥੋਂ ਅੰਮ੍ਰਿਤ ਨਾਮ ਪ੍ਰਾਪਤ ਕਰਦੇ ਨੇ। ਹਾਂ,
ਸੁਪ੍ਰਸੰਨ ਭਏ ਗੁਰਦੇਵ, ਪੂਰਨ ਹੋਈ ਸੇਵਕ ਕੀ ਸੇਵ।
ਸੋ ਪ੍ਰਸੰਨ ਭਏ ਗੁਰਦੇਵ, ਹੁਣ ਜਿਹੜਾ ਸਾਧ ਦੀ ਸੰਗਤ ਕਰਨ ਵਾਲਾ ਉਹ ਕੌਣ ਹੈ? ਉਹ ਸੇਵਕ ਹੈ, ਸੇਵਕ ਆ ਗਿਆ ਨਾ ਫਿਰ। ਸਾਧ ਦੀ ਸੰਗਤ ਵਾਲਾ ਕੌਣ ਹੈ? ਸੇਵਕ ਆ ਗਿਆ। ਜਦ ਉਹ ਅੰਦਰਲਾ ਉਹਦੀ ਅੰਤਰ ਆਤਮਾ ਪ੍ਰਸੰਨ ਹੋ ਜਾਂਦੀ ਹੈ, ਸਨ ਜਿਹੜਾ ਸੇਵਕ ਹੈ ਉਹਦੀ ਅੰਤਰ ਆਤਮਾ ਪ੍ਰਸੰਨ ਹੁੰਦੀ ਹੈ, ਉਹਦੀ ਆਪਣੀ ਆਤਮਾ ਅੰਤਰ ਆਤਮਾ ਪ੍ਰਸੰਨ ਹੁੰਦੀ ਹੈ, ਸੁਣਨ ਵਾਲੇ ਦੀ, ਸਮਝਣ ਵਾਲੇ ਦੀ। ਜਿੱਦਣ ਉਹਦੀ ਅੰਤਰ ਆਤਮਾ ਆਪਣੀ ਪ੍ਰਸੰਨ ਹੋ ਗਈ ਨਾ,
ਸੁਪ੍ਰਸੰਨ ਭਏ ਗੁਰਦੇਵ, ਪੂਰਨ ਹੋਈ ਸੇਵਕ ਕੀ ਸੇਵ।
ਬਸ ਉਹ ਸਮਝ ਲਓ ਉਹਦੀ ਸੇਵਾ ਪੂਰੀ ਹੋ ਗਈ, ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਹੈ। ਜਦ ਉਹਦੀ ਆਪਣੀ ਸੈਟਿਸਫੈਕਸ਼ਨ ਹੋ ਗਈ, ਜਿੱਦਣ ਸੁਣਨ ਵਾਲੇ ਬੰਦੇ ਦੀ ਉਹਦੀ ਸੇਵਾ ਉਦਣ ਪੂਰੀ ਹੋਣੀ ਹੈ, ਕਿਸੇ ਦੂਏ ਤੋਂ ਪੁੱਛਣ ਦੀ ਲੋੜ ਨਹੀਂ। ਦੂਏ ਨੂੰ ਕੋਈ ਨਹੀਂ ਪਤਾ ਲੱਗਣਾ, ਦੂਏ ਨੂੰ ਕੋਈ ਪਤਾ ਲੱਗੂਗਾ? ਸੋ ਪ੍ਰਸੰਨ ਭਏ
ਗੁਰਦੇਵ,
ਜਿੱਦਣ ਉਹਦੀ ਆਪਣੀ ਤਸੱਲੀ ਹੋ ਗਈ ਅੰਦਰ ਦੀ, ਵੀ ਹਾਂ ਹੁਣ ਮੇਰੇ ਕੋਲ ਠੀਕ ਹੈ, ਮੇਰੇ ਕੋਲ ਸੌਦਾ ਪੂਰਾ ਹੈ, ਮੈਨੂੰ ਪੂਰੀ ਸਮਝ ਆ ਗਈ, ਉੱਦਣ ਸਮਝ ਉਹਦੀ ਸੇਵਾ ਪੂਰੀ ਹੋ ਗਈ। ਬਾਹਰ ਕਿਸੇ ਨੂੰ ਕੋਈ ਨਹੀਂ ਪਤਾ ਲੱਗਣਾ, ਇਸ ਕਰਕੇ ਆਪਣੇ 'ਤੇ ਆਪਣਾ ਧਿਆਨ ਆਪੇ ਰੱਖਣ, ਕਿੰਨਾ ਮੇਰੇ 'ਚ ਕੱਚ ਹੈ, ਕਿੰਨਾ ਮੇਰੇ 'ਚ ਪੱਕ, ਆਪਣੇ ਗੁਰਬਾਨ ਮੈਂ ਸਰਨੀ, ਆਪਣੇ ਆਪਣੇ ਅੰਦਰ ਹੀ ਝਾਕਣ ਦੀ ਲੋੜ ਹੈ, ਨਾ ਕਿਸੇ ਨੂੰ ਪਤਾ ਲੱਗਣਾ, ਨਾ ਕਿਸੇ ਨੂੰ ਪਤਾ ਲਾਉਣ ਦੀ ਲੋੜ ਹੈ। ਸਾਨੂੰ ਵੀ ਕੀ ਲੋੜ ਹੈ ਦੂਏ ਨੂੰ ਪਤਾ ਲੱਗੇ? ਤਸੱਲੀ ਆਪਣੀ ਕਰਨੀ ਹੈ, ਤਸੱਲੀ ਕਿਸੇ ਦੀ ਕਰਨੀ ਹੈ? ਬਿਮਾਰ ਨੂੰ ਤੰਦਰੁਸਤ ਆ, ਬਿਮਾਰ ਦੱਸੂ ਮੈਂ ਤੰਦਰੁਸਤ ਹਾਂ, ਡਾਕਟਰ ਕਿਵੇਂ ਦੱਸ ਦੂਗਾ ਤੰਦਰੁਸਤ ਹਾਂ? ਬਿਮਾਰ ਖੁਦ ਦੱਸੂ ਹੁਣ ਮੈਂ ਠੀਕ ਹਾਂ, ਦੂਜੇ ਨੂੰ ਕਿਵੇਂ ਪਤਾ ਲੱਗ ਜੂ? ਬਿਮਾਰ ਦੇ ਅੰਦਰ ਨਾ ਬੋਲਦਾ ਹੁਣ ਮੈਂ ਠੀਕ ਹਾਂ, ਹਰੇਕ ਆਦਮੀ ਬਿਮਾਰ ਤੋਂ ਪੁੱਛਦਾ ਆ ਕੇ, ਫਿਰ ਉਹ ਕਹਿੰਦਾ ਹਾਂ ਵੀ ਚਿਹਰਾ ਵੀ ਠੀਕ ਹੈ, ਦੂਆ ਤਾਂ ਬਾਅਦ 'ਚ ਕਹਿੰਦਾ ਵੀ ਅੱਗੇ ਨੂੰ ਲੱਗਦਾ ਤੰਦਰੁਸਤ ਹੈ, ਠੀਕ ਹੈ, ਕਿਵੇਂ ਤੈਨੂੰ ਕਿਵੇਂ ਲੱਗਦਾ? ਫਿਰ ਵੀ ਉਹਦੇ ਪੁੱਛਦਾ ਤੂੰ ਕਿਵੇਂ ਮਹਿਸੂਸ ਕਰਦਾ? ਫਿਰ ਵੀ ਉਸੇ ਤੋਂ ਪੁੱਛਦੇ ਹਾਂ, ਉਸੇ ਨੂੰ ਪਤਾ ਆਪਣੇ ਅੰਦਰਲੀ ਗੱਲ ਦਾ, ਦੂਜੇ ਨੂੰ ਕਿਸੇ ਨੂੰ ਪਤਾ ਨਹੀਂ ਕੋਈ। ਹਾਂਜੀ,
ਸੁਪ੍ਰਸੰਨ ਭਏ ਗੁਰਦੇਵ, ਪੂਰਨ ਹੋਈ ਸੇਵਕ ਕੀ ਸੇਵ।
ਪੂਰਨ ਸੇਵਕ ਦੀ ਸੇਵਾ ਉਦੋਂ ਹੋਣੀ ਆ ਜਦ ਆਪਣੀ ਤਸੱਲੀ ਹੋ ਜਾਣੀ ਹੈ, ਵਰਨਾ ਦੂਏ ਦੀ ਤਸੱਲੀ ਦਾ ਕੋਈ ਰੌਲਾ ਨਹੀਂ ਹੈ।
ਆਲ ਜੰਜਾਲ ਵਿਕਾਰ ਤੇ ਰਹਿਤੇ, ਕਿਉਂ
ਭਲਾ ਤਸੱਲੀ ਹੋਣੀ ਹੈ? ਉਹ ਮਨਵੇਂ ਆਪੇ ਬੈਠਾ, ਅਸਲ ਤਾਂ ਜਿਹਦੀ ਤਸੱਲੀ ਕਰਾਉਣੀ ਉਹ ਅੰਦਰ ਬੈਠਾ ਤੁਹਾਡੇ, ਜਿਹਦੀ ਤਸੱਲੀ ਕਰਾਉਣੀ ਉਹਦਾ ਅੰਦਰ ਹੀ ਬੈਠਾ, ਮਨਵੇਂ ਆਪ ਹੈ, ਆਪੇ ਮਨ 'ਚ ਬੈਠਾ, ਫਿਰ ਤਸੱਲੀ ਉਹਦੀ ਕਰਾਓ, ਜਿੱਦਣ ਉਹਦੀ ਤਸੱਲੀ ਹੋਊਗੀ ਉਦਣ ਠੀਕ ਹੈ, ਬਾਹਰ ਵਾਲੇ ਦੀ ਹੋਵੇ ਨਾ ਹੋਵੇ। ਬਾਹਰ ਵਾਲੇ ਦਾ ਕਹਿੰਦੇ ਨੇ ਕਰਾਈਆ ਪੁੱਠੇ ਰਸਤੇ ਜਾਂਦਾ, ਬਾਹਰ ਵਾਲੇ ਦਾ ਉਲਟ ਕਹਿੰਦੇ ਹੁੰਦੇ ਨੇ, ਨਾਨਕ ਨੂੰ ਉਲਟ ਕਹਿੰਦੇ ਸੀ, ਪਤਾ ਲੈਣੇ ਨੂੰ ਕਿਵੇਂ ਚੰਗਾ ਕਹਿੰਦੇ, ਨਾਨਕ ਉਲਟਾ ਹੈ ਕਰਾਈਆ, ਅਤੇ ਜਿਹੜਾ ਉਹਦੇ ਨਾਲ ਜੁੜ ਗਿਆ ਸੰਗਤ ਕਰੂ ਉਹਨੂੰ ਚੰਗਾ ਕਹਿੰਦੇ? ਉਹ ਤਾਂ ਕਰਾਈਆ ਕਹਿੰਦੇ ਹੀ ਹੁੰਦੇ ਨੇ, ਉਹਨਾਂ ਦਾ ਨਹੀਂ ਕੋਈ ਰੌਲਾ। ਅਸਲ ਦੇ ਵਿੱਚ ਉਹਨਾਂ ਦਾ ਰਾਹ ਦੂਆ ਹੁੰਦਾ, ਉਹਦਾ ਦੂਆ ਹੁੰਦਾ, ਉਹਨਾਂ ਨੂੰ ਉਹ ਕਰਾਈਆ ਲੱਗਦਾ ਹੀ ਹੁੰਦਾ, ਉਹ ਵੀ ਠੀਕ ਹੈ ਕਹਿੰਦੇ ਹੁੰਦੇ ਨੇ। ਉਹਨਾਂ ਦੇ ਹਿਸਾਬ ਨਾਲ ਕਰਾਈਆ ਹੀ ਹੁੰਦਾ। ਉਹ ਆਪਣੇ ਹਿਸਾਬ ਨਾਲ ਕਹਿੰਦੇ ਨੇ, ਠੀਕ ਕਹਿੰਦੇ ਨੇ।
ਆਲ ਜੰਜਾਲ ਬੇਕਾਰ ਤੇ ਰਹਿਤੇ, ਰਾਮ ਨਾਮ ਸੁਣ ਰਸਨਾ ਕਹਿਤੇ।
ਆਲ ਜੰਜਾਲ
ਬੇਕਾਰ ਤੇ ਰਹਿਤੇ,
ਬੇਕਾਰ ਤੇ ਰਹਿਤੇ,
ਰਾਮ ਨਾਮ ਸੁਣ।
ਆ ਜਿਹੜਾ ਮਾਇਆ ਦਾ ਜੰਜਾਲ ਹੈ ਨਾ, ਸਾਰਾ ਜੰਜਾਲ ਮਾਇਆ ਦਾ, ਇਹ ਤੋਂ ਜਿਹੜੇ ਬੇਕਾਰ ਪੈਦਾ ਹੁੰਦੇ ਨੇ, ਇਹ ਤੋਂ ਰਹਿਤ ਹੋ ਜਾਂਦੇ ਨੇ ਮਾਇਆ ਦਾ। ਉਹਨਾਂ 'ਤੇ ਲੋਭ ਕ੍ਰੀਏਟ ਨਹੀਂ ਕਰਦੀ ਮਾਇਆ। ਜੋ ਦੇਖਦੇ ਨੇ ਬਿਨ ਦੇਖੇ ਉਪਜੇ ਨਹੀਂ ਆਸਾ ਨਾ, ਜੋ ਦੇਖਦੇ ਨੇ ਉਹਦੇ ਨਾਲ ਇੱਛਾ ਨਹੀਂ ਪੈਦਾ ਹੁੰਦੀ। ਬਸ ਜਦੋਂ ਇੱਛਾ ਨਾ ਪੈਦਾ ਹੋਵੇ, ਮਾਇਆ ਪ੍ਰਭਾਵਿਤ ਨਾ ਕਰੇ, ਉਦੋਂ ਇਹ ਰਹਿਤ ਹੈ। ਜੰਜਾਲ ਤੋਂ ਵਿਕਾਰ ਪੈਦਾ ਹੁੰਦਾ ਨਾ, ਮਾਂ ਦੇਖੇ ਤੋਂ ਹੀ ਵਿਕਾਰ ਪੈਦਾ ਹੋਣਾ, ਇੱਛਾ ਪੈਦਾ ਹੋਣੀ ਹੈ, ਇਹ ਤੋਂ ਹੀ ਰਹਿਤ ਹੋਇਆ। ਹੋਰ ਕੀ ਹੋਇਆ? ਬਿਨ ਦੇਖੇ ਉਪਜੇ ਨਹੀਂ ਆਸਾ ਨਾ। ਜੋ ਚੀਜ਼ ਅਸੀਂ ਦੇਖਦੇ ਉਹਦੀ ਇੱਛਾ ਪੈਦਾ ਹੁੰਦੀ ਹੈ, ਜਦੋਂ ਉਹਦੇ ਅੰਦਰ ਇੱਛਾ ਪੈਦਾ ਹੋਣ 'ਤੇ ਹਟ ਗਈ, ਰਹਿਤ ਹੋ ਗਿਆ ਜੰਜਾਲ 'ਤੇ ਮਾਇਆ ਦੇ 'ਤੇ। ਆਲ ਜੰਜਾਲ
ਵਿਕਾਰ ਤੇ ਰਹਿਤੇ,
ਸਾਰੇ ਜੰਜਾਲ ਵਿਕਾਰ ਤੋਂ ਰਹਿਤ ਹੋ ਗਿਆ। ਇੱਛਾ ਹੀ ਨਹੀਂ ਪੈਦਾ ਹੁੰਦੀ ਮਾਇਆ ਦੀ, ਅਸਲ 'ਚ ਮਾਇਆ ਉਹ ਦੇਖਦਾ ਹੀ ਨਹੀਂ। ਐਕਸਰੇ ਨੂੰ ਆ ਮਾਸ ਨਹੀਂ ਦਿੰਦਾ ਆਪਣਾ, ਹੱਡੀ ਦਿੰਦੀ ਹੈ, ਉਹ ਦੇਖਦਾ ਹੀ ਹੱਡੀ ਹੈ, ਬਾਕੀ ਦਿੰਦਾ ਹੀ ਨਹੀਂ ਰਾਹ 'ਚ ਉਹਨੂੰ ਕੁਛ। ਜੇ ਦੇਖਦਾ ਨਹੀਂ ਤਾਂ ਦਿਖਾਉਂਦਾ ਵੀ ਨਹੀਂ ਤੁਹਾਨੂੰ, ਐਕਸਰੇ ਦਿਖਾਉਂਦਾ ਵੀ ਹੱਡੀ ਉਹ। ਨਾਨਕ ਗੁਰਮੁਖੀ ਦੇਖੂਗਾ ਉਹੀ ਦਿਖਾਊਗਾ, ਐਕਸਰੇ ਤੁਹਾਨੂੰ ਦਿਖਾਉਂਦਾ ਕੀ ਹੈ? ਹੱਡੀ ਤਾਂ ਦਿਖਾਉਂਦਾ, ਹੱਡੀ ਕਰੈਕ ਹੋਈ ਉਹ ਦਿਖਾਉਂਦਾ, ਮਾਸ ਕਰਨਾ ਮੋਟਾ ਉੱਤੇ ਉਹ ਨਹੀਂ ਦਿਖਾਉਂਦਾ, ਉੱਤੇ ਪੱਟੀ ਬੰਨੀ ਵੀ ਨਹੀਂ ਦਿਖਾਉਂਦਾ। ਹਾਂ ਜੇ ਕਿਤੇ ਲੋਹੇ ਦਾ ਕਲਿੱਪ ਲੱਗਿਆ ਉਹ ਦਿਖਾ ਦਿੰਦਾ, ਆਹ ਕੁਛ ਕੀ ਹੈ ਉੱਤੇ? ਜੇ ਕੋਈ ਇਹੋ ਜਿਹੀ ਚੀਜ਼ ਹੈ ਲੋਹੇ ਦੀ ਹੈ, ਕੋਈ ਹੋਰ ਹੈ, ਪਲਾਸਟਿਕ ਨੂੰ ਨਹੀਂ ਦਿਖਾਉਂਦਾ ਹੈ ਉਹ, ਦੇਖਦਾ ਜੋ ਦੇਖੂਗਾ ਉਹੀ ਦਿਖਾਊਗਾ, ਅਤੇ ਦੇਖਦਾ ਹੀ ਨਹੀਂ ਤੁਹਾਨੂੰ ਦਿਖਾਊਗਾ ਕਿਉਂ? ਨਾਨਕ ਗੁਰਮੁਖੀ ਦੇਖ, ਉਹ ਦੇਖਦਾ ਹੀ ਨਿਰਾਕਾਰ ਹੈ, ਆਤਮਾ ਦੇਖਦਾ, ਆਤਮਾ ਦਿਖਾ। ਗੁਰਬਾਣੀ ਨੇ ਬ੍ਰਹਮ ਦੇਖਿਆ, ਬ੍ਰਹਮ ਦਿਖਾਇਆ, ਹੋਰ ਕੁਛ ਵੀ ਨਹੀਂ ਦਿਖਾਇਆ। ਜਿਹੜਾ ਉਹਨੂੰ ਹੋਰ ਕੁਝ ਦਿੰਦਾ, ਉਹ ਆਪਣੀ ਅੱਖ ਦਾ ਇਲਾਜ ਕਰਾ ਲੈਣ, ਅੱਖਾਂ ਦਿਖਦੇ। ਜਿਹਨਾਂ ਨੂੰ ਗੁਰਬਾਣੀ 'ਚ ਹੋਰ ਕੁਝ ਦਿੰਦਾ ਨਾ, ਉਹਨਾਂ ਨੂੰ ਬਿਮਾਰੀ ਆ ਕੋਈ, ਉਹ ਇਲਾਜ ਕਰਾ ਲੈਣਾ ਅੱਖਾਂ ਦਾ, ਉਹ ਅਕਲ ਦਾ ਇਲਾਜ ਕਰਾ ਲੈਣਾ ਕਿਤੇ ਹੋਰ ਜਾ ਕੇ। ਉਹਦੇ 'ਚ ਕੁਛ ਵੀ ਨਹੀਂ ਹੈ। ਲੋਕ ਕਹੇ ਗੀਤ ਹੈ ਤਾਂ ਬ੍ਰਹਮ ਵਿਚਾਰ, ਇਹ ਤਾਂ ਬ੍ਰਹਮ ਵਿਚਾਰਿਆ ਹੋਇਆ, ਬ੍ਰਹਮ ਵਿਚਾਰ ਹੈ, ਇਕੱਲੀ ਉਹ ਬ੍ਰਹਮ ਵਿਚਾਰ ਹੈ। ਬ੍ਰਹਮ ਵਿਚਾਰ ਨੂੰ ਸਤ ਸੰਤੋਖ ਵਿਚਾਰ ਕਿਹਾ ਹੋਇਆ ਪਿੱਛੋਂ ਜਾ ਕੇ। ਕਬੀਰ ਨੇ ਜਿਹਨੂੰ ਬ੍ਰਹਮ ਵਿਚਾਰ ਕਿਹਾ ਸੀ, ਉਹਨੂੰ ਸਤ ਸੰਤੋਖ ਵਿਚਾਰੋ ਕਿਹਾ ਹੋਇਆ, ਉਸੇ ਨੂੰ ਸੱਤ ਦੀ ਵਿਚਾਰ ਹੈ, ਉਹ ਵਿਚਾਰ ਹੈ ਕੀਤੀ ਜਿਹਨਾਂ ਸੱਚਾ ਸੰਤੋਖ ਪੈਦਾ ਹੋ ਜਾਵੇ, ਹੋਰ ਕੁਛ ਵੀ ਨਹੀਂ। ਸਤ ਸੰਤੋਖ ਵਿਚਾਰੋ ਹੈ, ਇਹ ਵਿਚਾਰ ਜਿਹੜੀ ਗੁਰਬਾਣੀ ਦਾ ਨਿਚੋੜ ਹੈ, ਜੇ ਸਾਡੇ ਹੱਥ 'ਚ ਆ ਜਾਵੇ, ਅਸੀਂ ਨਿਚੋੜ ਲੈ ਲਈਏ, ਪੀ ਲਈਏ ਨਿਚੋੜ ਨੂੰ, ਤਾਂ ਐਸਾ ਸੰਤੋਖ ਪੈਦਾ ਹੋ ਜਾਊਗਾ। ਆਲ ਜੰਜਾਲ ਵਿਕਾਰ ਤੇ ਰਹਿਤੇ, ਮਾਇਆ ਦਾ ਜੋ ਦੇਖਾਂਗੇ ਕੋਈ ਪ੍ਰਭਾਵ, ਕੋਈ ਇੱਛਾ ਪੈਦਾ ਹੀ ਨਹੀਂ ਹੋਣੀ। ਆਹ ਗੱਲ ਹੈ, ਇੱਥੇ ਆ ਕੇ ਕੀ ਸਮਾਪਤ ਕੀਤਾ? ਸਾਰਾ ਕੁਝ ਸਮਾਪਤ ਕਰਤਾ। ਹਾਂਜੀ,
ਆਲ ਜੰਜਾਲ ਬੇਕਾਰ ਤੇ ਰਹਿਤੇ, ਰਾਮ ਨਾਮ ਸੁਣ ਰਸਨਾ ਕਹਿਤੇ।
ਦੇਖੋ ਦੂਜੀ ਪੰਕਤੀ ਕੀ ਹੈ ਨਾਲ ਦੀ, ਤਾਂ ਰਾਮ ਨਾਮ ਸੁਣਦਾ ਸਿੱਧਾ ਹੁਣ ਉਹਨਾਂ ਨੂੰ
ਰਸਨਾ ਕਹਿਤੇ,
ਉਹ ਤਾਂ ਉਹਨਾਂ ਦਾ ਨਾਦ ਸੁਣ ਰਿਹਾ। ਤੁਸੀਂ ਗੱਲ ਕਰ ਰਹੇ ਹੋ ਦੁਨੀਆਂ ਦੀ ਮਾਇਆ ਦੀ, ਉਹਨਾਂ ਨੂੰ ਰਸ ਆ ਰਿਹਾ ਨਾਮ ਦਾ, ਔਰ ਜਿਹੜੀ ਬੋਲ ਰਹੇ ਨੇ ਕਹਿੰਦੇ ਕੀ ਨੇ, ਤੁਸੀਂ ਸਮਝਦੇ ਕੀ ਹੋ, ਸੁਣਦੇ ਕੀ ਹੋ? ਉਹ ਤਾਂ ਰਾਮ ਨਾਮ ਸੁਣ ਤੁਰਕੀ ਬਾਣੀ ਸੁਣਦੇ ਨੇ, ਰਸ ਲੈਂਦੇ ਨੇ, ਔਰ ਬੋਲਦੇ ਨੇ, ਦੱਸਦੇ ਨੇ ਤੁਹਾਨੂੰ, ਉਹਦਾ ਬਿਆਨ ਕਰਦੇ ਨੇ। ਉਹ ਨਾਮ ਦਾ ਵਿਖਿਆਨ ਕਰਦਾ ਨਾਨਕ, ਹੋਰ ਕੁਛ ਨਹੀਂ ਕਹਿੰਦਾ। ਜਿਹੜਾ ਨਾਮ ਦਾ ਵਿਖਿਆਨ ਕੀਤਾ ਉਹਦਾ ਰਸ ਤੁਸੀਂ ਲੈ ਲਓ, ਉਹ ਬਾਕੀ ਤਾਂ ਉਹੀ ਸਮਝਾਇਆ ਹੋਇਆ ਮਸਾਲਾਂ ਦੇ ਕੇ, ਮਸਾਲਾਂ ਦੇ ਮਗਰ ਪੈ ਗਏ, ਮਸਾਲਾਂ ਬੁਝੀਆਂ ਹੋਈ। ਮਸਾਲ ਜਿਹੜੀ ਹੁੰਦੀ ਹੈ ਵਿੱਚ ਸੌਦਾ ਜਿਹੜਾ ਪਾਇਆ ਹੁੰਦਾ ਉਹਦਾ ਰੋਸ਼ਨੀ ਕਰਦਾ ਹੁੰਦਾ, ਖਾਲੀ ਮਸਾਲ ਕੁਛ ਨਹੀਂ ਕਰਦੀ ਹੁੰਦੀ। ਮਸਾਲ 'ਚ ਕੁਛ ਪਾਈਦਾ ਉਹ ਰੋਸ਼ਨੀ ਕਰਦੀ ਹੈ, ਮਿਸਾਲ ਖਾਲੀ ਹੁੰਦੀ ਹੈ, ਮਿਸਾਲ ਜੀ ਜੋ ਪਾਇਆ ਹੋਇਆ ਰੋਸ਼ਨੀ ਉਹਨੇ ਕਰਨੀ ਹੈ, ਖਾਲੀ ਮਿਸਾਲ ਨਹੀਂ ਫਿਰਦੇ ਨੇ। ਮਿਸਾਲ ਤਾਂ ਖਾਲੀ ਹੁੰਦੀ ਹੈ, ਮਿਸਾਲ 'ਚ ਕੀ ਹੁੰਦਾ? ਮਿਸਾਲ ਤਾਂ ਮਿੱਟੀ ਦੀ ਹੁੰਦੀ ਹੈ ਖਾਲੀ, ਉਹ 'ਚ ਕੋਈ ਚੀਜ਼ ਪਾਈ ਦੀ ਹੈ ਤਾਂ ਉਹ ਉਹਨੂੰ ਅੱਗ ਲਾਈ ਦੀ ਹੈ ਤਾਂ ਉਹ ਜਲਦੀ ਹੈ। ਮਿਸਾਲ ਤਾਂ ਭਾਂਡਾ ਹੈ, ਇੱਕ ਭਾਂਡੇ ਵਿੱਚ ਕੋਈ ਚੀਜ਼ ਪਾਈ ਹੈ ਰੋਸ਼ਨੀ ਕਰਨ ਵਾਲੀ, ਭਾਂਡੇ ਨੂੰ ਕਰੀ ਜਾਂਦੇ ਨੇ। ਮਸਾਲਾਂ ਦਾ ਭਾਂਡਾ ਹੀ ਹੈ।
ਰਾਮ ਨਾਮ ਸੁਣ ਰਸਨਾ ਕਹਿਤੇ,
ਰਾਮ ਨਾਮ ਸੁਣ ਰਸਨਾ, ਰਸ ਲੈ ਕੇ ਉਹ ਵਿਖਿਆਨ ਕਰਦੇ ਨੇ। ਜੇ ਰਸ ਲੈਂਦੇ ਨੇ ਜਾਂ ਉਹਨਾਂ ਨੂੰ ਖੁਦ ਨੂੰ ਵੀ ਰਸ ਆਉਂਦਾ ਜਦ ਬੋਲਦੇ ਨੇ, ਰਸਨਾ ਕਹਿਤੇ
ਕਰ ਪ੍ਰਸਾਦ ਦਿਆ ਪ੍ਰਭ ਧਾਰੀ।
ਜੇ ਬੋਲਣ ਵਾਲੇ ਨੂੰ ਰਸ ਆਉਂਦਾ ਗੱਲ 'ਚ ਸੁਣਨ ਵਾਲੇ ਨੂੰ ਤਾਂ ਆਊਗਾ, ਜਿਹੜੀ ਗੱਲ ਬੋਲਣ ਵਾਲੇ ਨੂੰ ਰਸ ਨਹੀਂ ਆਇਆ ਸੁਣਨ ਵਾਲੇ ਨੂੰ ਕੀ ਆਉਣਾ ਜੀ? ਸੁਣਨ ਵਾਲੇ ਨੂੰ ਰਸ ਤਾਂ ਹੀ ਆਊ ਜੇ ਰਸ ਵਿੱਚ ਹੋਵੇ। ਰਸ ਬੋਲਣ ਵਾਲੇ ਨੂੰ ਪਤਾ ਲੱਗੂਗਾ ਰਸ ਆਊ, ਸੁਣਨ ਵਾਲੇ ਨੂੰ ਵੀ ਤਾਂ ਆਊ। ਹਾਂ, ਰਸਨਾ ਕਹਿਤੇ
ਕਰ ਪ੍ਰਸਾਦ ਦਿਆ,
ਰਸਨਾ ਕਹਿਤੇ ਰਸ ਸਹਿਤ ਕਹਿ ਰਹੇ ਨੇ, ਰਸ ਬਣਾ ਕੇ ਦੇ ਰਹੇ ਨੇ, ਰਸਦਾਰ ਗੱਲ ਕਰ ਰਹੇ ਨੇ ਤਾਂ ਕਿ ਸੁਣਨ ਵਾਲੇ ਦਾ ਟੇਸਟ ਕ੍ਰੀਏਟ ਹੋਵੇ ਉਹਦੇ ਅੰਦਰ, ਸੁਣਨ ਵਾਲੇ ਦੇ ਅੰਦਰ ਰਸ ਕ੍ਰੀਏਟ ਟੇਸਟ ਕ੍ਰੀਏਟ ਹੋਵੇ, ਉਹ ਕਹੇ ਵੀ ਸੁਣੀ ਜਾਣੀ ਹੈ, ਉਹਨੂੰ ਸੁਣਨ ਦੀ ਲਗਨ ਲੱਗ ਜਾਵੇ, ਸਾਹ ਸਾਹ ਸਿਮਰੋ ਗੋਬਿੰਦ ਤੱਕ ਪਹੁੰਚ ਜਾਵੇ। ਸਾਹ ਸਾਹ ਸਿਮਰਨ ਤੱਕ ਚਲਿਆ ਜਾਵੇ, ਜੇ ਰਸ ਆਉਂਦਾ ਰਹੂਗਾ ਤਾਂ ਜਾਊਗਾ, ਵਰਨਾ ਨਹੀਂ ਜਾਂਦਾ ਹੈ ਉਹ। ਹਾਂਜੀ,
ਕਰ ਪ੍ਰਸਾਦ ਦਿਆ ਪ੍ਰਭ ਧਾਰੀ,
ਕਰ ਪ੍ਰਸਾਦ ਦਿਆ ਪ੍ਰਭ ਧਾਰੀ,
ਨਾਨਕ ਨਿਭੀ ਹੀ ਖੇਪ ਹਮਾਰੀ।
ਇਹ ਤਾਂ ਕਿਰਪਾ ਨਾਲ ਹੋਈ ਹੈ ਗੱਲ, ਐਵੇਂ ਥੋੜ੍ਹੀ ਰਸਨਾ ਕਹਿਤੇ ਰਾਮ ਨਾਮ ਸੁਣ, ਉਹ ਸੁਣਿਆ ਕਿੱਥੋਂ ਹੈ? ਇਹ ਪ੍ਰਸਾਦ ਧੁਰ ਤੋਂ ਦਰਗਾਹ ਤੋਂ ਹੋਈ ਹੈ ਕਿਰਪਾ, ਕਰੀ ਪ੍ਰਸਾਦ
ਦਿਆ ਪ੍ਰਭ ਧਾਰੀ,
ਦਿਆ ਪ੍ਰਭ ਧਾਰੀ,
ਨਾਨਕ ਨੇ ਵੀ ਖੇਪ ਹਮਾਰੀ,
ਨਾਨਕ ਨੇ ਵੀ ਖੇਪ ਹਮਾਰੀ, ਜਿਹੜਾ ਪਹਿਲੇ ਖੇਪ ਸੀ ਨਾ ਲਈ ਗਿਆਨ ਦੀ, ਉਹ ਦਰਗਾਹ 'ਚ ਪ੍ਰਵਾਨ ਹੋ ਗਈ ਸਾਡੀ, ਤਾਂ ਹੋਈ ਹੈ ਗੱਲ। ਜਿਹੜਾ ਅਸੀਂ ਜਪ ਲਿਆ ਉਹ ਪ੍ਰਵਾਨ ਹੋ ਗਿਆ, ਜਿਹੜਾ ਤਪ ਲਿਆ ਉਹ ਪ੍ਰਵਾਨ ਹੋ ਗਿਆ, ਜਿਹੜਾ ਨਾਮ ਅਸੀਂ ਸਿਮਰਿਆ ਜਾਂ ਜਪਿਆ ਉਹ ਪ੍ਰਵਾਨ ਹੋ ਗਿਆ, ਸਾਰੀ ਖੇਪ ਦੀ ਖੇਪ ਦਰਗਾਹ 'ਚ ਪ੍ਰਵਾਨ ਹੋਈ ਹੈ ਤਾਂ ਨਾਮ ਮਿਲਿਆ, ਐਵੇਂ ਨਹੀਂ ਮਿਲਦਾ ਨਾਮ। ਖੇਪ ਦੇ ਵਿੱਚੋਂ ਕੁਛ ਵੀ ਖੋਟ ਨਹੀਂ ਕੱਢੀ ਉਹਨਾਂ ਨੇ, ਜਿੰਨਾ ਸਾਡੇ ਕੋਲ ਖੇਪ ਗਿਆਨ ਦੀ ਇਕੱਠੀ ਲੈ ਕੇ ਗਏ, ਹਿਰਦੇ ਵਿੱਚ ਸੀ ਇਕੱਠਾ ਕੀਤਾ, ਕੁਛ ਵੀ ਜਦ ਖੋਟਾ ਨਹੀਂ ਨਿਕਲਿਆ ਤਾਂ ਉਹ ਕੇ ਹੋ ਕੇ ਤਾਂ ਨਾ ਮਿਲਦਾ, ਐਵੇਂ ਨਹੀਂ ਮਿਲ ਜਾਂਦਾ। ਨਾਨਕ ਨਿਭੀ
ਖੇਪ ਹਮਾਰੀ,
ਹਮਾਰੀ ਕਹਿ ਰਹੇ ਨੇ ਆਪਣੀ ਆਤਮ ਕਥਾ ਆ ਸਾਰੀ ਪੰਜਵੇਂ ਪਾਤਸ਼ਾਹ ਦੀ, ਨਾਨਕ ਨਿਭੀ ਤਾਂ ਕਿਤੇ ਜਾ ਕੇ ਮੇਰੀ ਖੇਪ ਨਿਭੀ ਹੈ। ਉਹਨਾਂ ਨੇ ਦੋ ਬੜੇ ਭਾਈ ਜਿਹੜੇ ਪੈਰਲਲ ਕਥਾ ਕਰਦੇ ਨੇ ਉਹਨਾਂ ਦੇ ਮੂੰਹ 'ਤੇ ਚਪੇੜ ਮਾਰਤੀ ਪੁੱਠੇ ਹੱਥ ਦੀ, ਮੈਨੂੰ ਗੁਰਿਆਈ ਤਾਂ ਮਿਲੀ ਹੈ, ਮੈਂ ਤਾਂ ਉਚਾਰਨ ਕਰਦਾ ਇਹ, ਉਹਨਾਂ ਨੇ ਕਿਤੇ ਦੱਸਿਆ ਹੋਵੇ ਸਾਬਤ ਕਰਨ, ਉਹਨਾਂ ਨੇ ਗੱਲ ਕਿਤੇ ਕਹੀ ਹੋਵੇ ਉਹ ਸਾਬਤ ਕਰਨ, ਦੋਵੇਂ ਭਾਈ ਵੀੜੇ ਸੀ ਜਿਹੜੇ ਬੜਾ ਸੀ ਜਿਹੜਾ ਪ੍ਰਥੀ ਆ, ਉਹਨਾਂ ਨੇ ਕਿਤੇ ਗੱਲ ਕਹੀ ਹੋਵੇ ਸਾਬਤ ਕਰਨ, ਪਰ ਪ੍ਰਥੀਏ ਕੋਲ ਭੀੜ ਜ਼ਿਆਦਾ ਸੀ, ਮੰਨਣ ਵਾਲੇ ਪ੍ਰਥੀਏ ਨੂੰ ਜ਼ਿਆਦਾ ਸੀ, ਅੰਮ੍ਰਿਤਸਰ ਪ੍ਰਥੀਏ ਕੋਲ ਰਿਹਾ। ਸੋਲਾਂ ਸੌ ਛਿਆਨਵੇਂ ਤੱਕ ਪ੍ਰਥੀ ਦੀ ਔਲਾਦ ਅੰਮ੍ਰਿਤਸਰ 'ਚ ਰਹੀ ਹੈ, ਤਕਰੀਬਨ ਦੋ ਕੁ ਸਾਲ ਰਹੇ ਨੇ ਪੰਜਵੇਂ ਪਾਤਸ਼ਾਹ, ਉਹਨਾਂ ਨੇ ਚਾਰ ਚ ਸੰਪਾਦਨਾ ਕਰਕੇ ਛੇ ਦੋ ਕੁ ਸਾਲ ਹੋ ਰਹੇ ਨੇ, ਦੋ ਸਾਲ ਤੋਂ ਬਾਅਦ ਰੌਲਾ ਪਾ ਲਿਆ ਉਹਨਾਂ ਨੇ।
ਕਰੀ ਪ੍ਰਸਾਦ ਦਿਆ ਪ੍ਰਭ ਧਾਰੀ, ਨਾਨਕ ਨੇ ਵੀ ਖੇਪ ਹਮਾਰੀ।
ਕਹਿੰਦੇ ਸਾਡਾ ਜਿੰਨਾ ਵੀ ਅਸੀਂ ਗਿਆਨ ਲਿਆ ਬੈਠ ਕੇ ਘਰ 'ਚ, ਉਹ ਜਿਹੜੀ ਖੇਪ ਸੀ ਪੂਰੀ ਦੀ ਪੂਰੀ ਸਤਿਖੰਡ 'ਚ ਪ੍ਰਵਾਨ ਹੋ ਗਈ ਤਾਂ ਸਾਡੇ 'ਤੇ ਕਿਰਪਾ ਹੋਈ। ਕਰੀ ਫਿਰ ਪ੍ਰਸਾਦ ਕਰੀ ਪ੍ਰਸਾਦ ਦਿਆ ਪ੍ਰਭਧਾਰੀ ਸਾਡੇ 'ਤੇ ਕਿਰਪਾ ਹੋਈ ਦਿਆ ਹੋਈ ਕਿਉਂਕਿ ਸਾਡਾ ਜੋ ਕੁਛ ਅਸੀਂ ਸਮਝਿਆ ਸੀ ਉਹ ਠੀਕ ਸਮਝਿਆ ਸੀ ਉਹ ਬਿਲਕੁਲ ਉਹ 'ਚੋਂ ਕੋਈ ਵੀ ਖੋਟ ਨਹੀਂ ਨਿਕਲੀ। ਦਰਗਾਹ 'ਚ ਅੰਦਰ ਅੰਦਰੇ ਬੈਠਾ ਤਾਂ ਦਰਗਾਹ 'ਚ ਕਿਹੜਾ ਬਾਹਰ ਗਿਆ ਮਨ ਮੈਂ ਆਪੇ ਸੀ ਸਭ ਕੁਝ ਠੀਕ ਠੀਕ ਸਮਝਿਆ ਹੋਇਆ ਸੀ। ਉਹ ਠੀਕ ਜੇ ਸਮਝਿਆ ਤਾਂ ਹੀ ਠੀਕ ਸਮਝਾ ਰਹੇ ਨੇ ਜੇ ਸਮਝਿਆ ਠੀਕ ਹੋਇਆ ਤਾਂ ਠੀਕ ਸਮਝਾ ਵੀ ਰਹੇ ਨੇ ਇੱਥੋਂ ਹੀ ਪਤਾ ਲੱਗਦਾ ਵੀ ਠੀਕ ਸਮਝਿਆ ਹੋਇਆ ਸੀ। ਕਿੱਥੇ ਲਿਖਿਆ ਇੱਥੇ ਵੈਗਰੂ ਵੈਗਰੂ ਜਪੇ ਮੈਂ ਲਿਖਿਆ ਕੁਝ ਫਿਰ ਖੇਪ ਉਹ ਮਾਰੀ ਨਵੀਂ ਦਿਖਾਓ ਕਿਹਦੇ ਕੋਲ ਖੇਪ ਕੋਈ ਦਿਖਾਓ ਤਾਂ ਸਹੀ ਖੇਪ ਕਿੱਥੇ ਹੈ ਖੇਪ ਇਹ ਬਿਆਨ ਕੀਤੀ ਹੋਈ ਹੈ ਉਹ ਖੇਪ ਹੈ ਜਿਹੜੀ ਸੀ ਕੋਲ ਉਹੀ ਤਾਂ ਦੱਸੀ ਹੈ ਉਹੀ ਬੋਲਦੀ ਹੈ ਔਰ ਬੋਲਦਾ ਕੀ ਹੈ ਬੋਲੂ ਕੌਣ ਜੋ ਅੰਦਰ ਜਮ੍ਹਾਂ ਕੀਤਾ ਉਹੀ ਬੋਲੂ ਜੇ ਅੰਦਰ ਗਿਆਨ ਹੈਗਾ ਉਹੀ ਬੋਲੂ ਜੋ ਸਿੱਖਿਆ ਲਈ ਹੈ ਉਹੀ ਬੋਲੂ ਜੋ ਸਿੱਖਿਆ ਸਾਰੀ ਖੇਪ ਹੈ ਉਹ ਸਿੱਖਿਆ ਹੀ ਤਾਂ ਖੇਪ ਹੈ ਔਰ ਕੀ ਹੈ। ਹਾਂਜੀ
ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਜੀਤ
ਪ੍ਰਭ ਕੀ ਉਸਤਤ ਹੁਣ ਆਪਣੀ ਗੱਲ ਛੱਡ ਕੇ ਹੁਣ ਸੰਤ ਵੀ ਗੁਰਸਿੱਖਾਂ ਵੱਲ ਹੋ ਗਏ ਕਹਿੰਦੇ ਮੈਂ ਤਾਂ ਉਸਤਤ ਕਰਦਾ ਹੀ ਹਾਂ ਹੇ ਸੰਤ ਮੀਤ ਤੁਸੀਂ ਵੀ ਪ੍ਰਭ ਕੀ ਉਸਤਤ ਕਰੋ ਮੇਰੀ ਨਾ ਕਰਿਓ ਕਿਤੇ ਮੇਰੀ ਉਸਤਤ ਨਾ ਕਰਨ ਲੱਗ ਜਾਓ ਮੇਰੀ ਖੇਪ ਨੂੰਗੀ ਮੈਨੂੰ ਇਹ ਬਣਾ ਲਓ ਕਿਤੇ ਗਾਹਾਂ ਇੱਥੇ ਰੋਕਤਾ ਇੱਕਦਮ ਗੱਲ ਕਹਿ ਬੈਠੇ ਨਾਨਕ ਨੇ ਵੀ ਖੇਪ ਮਾਰੀ ਇੱਥੋਂ ਕਹਿੰਦੇ ਸੰਗਤ ਇੱਧਰ ਨੂੰ ਨਾ ਟੁੱਟ ਪਵੇ ਜੇ ਇੱਧਰ ਡੈਮ ਦਾ ਪਾਣੀ ਟੁੱਟ ਗਿਆ ਖੂਹ 'ਚ ਡਿੱਬ ਜਾਣਗੇ ਸਾਰੇ ਹੀ ਬੇੜਾ ਘਰ ਕਰ ਲੈਣਗੇ ਆਪਣਾ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਪ੍ਰਭ ਦੀ ਉਸਤਤ ਕਰੋ ਤੁਸੀਂ ਪ੍ਰਭ ਤੁਹਾਡੇ ਅੰਦਰ ਹੈ ਸਭ ਦੇ ਸਾਵਧਾਨ ਹੋ ਕੇ ਕਰਿਓ ਕਹਿੰਦੇ ਉੱਤੋਂ ਉੱਤੋਂ ਪ੍ਰਭ ਦੀ ਕਰੀ ਜਾਓ ਅੰਦਰੋਂ ਮੇਰੇ ਦੀ ਸ਼ਰਧਾ ਰੱਖੋ ਬਹੁਤ ਖਤਰਨਾਕ ਗੱਲ ਹੈ ਇੱਕ ਇੱਕ ਗੱਲ ਬੜੀ ਸਾਵਧਾਨੀ ਨਾਲ ਸੁਣਨ ਵਾਲੀ ਹੈ ਗੁਰਬਾਣੀ ਦੀ ਸਾਵਧਾਨ ਹੋ ਕੇ ਕਰਿਓ ਕਿਤੇ ਅੰਦਰੋਂ ਕੁਛ ਹੋਰ ਬਾਹਰੋਂ ਕੁਛ ਹੋਰ ਕਰਦੇ ਰਹੋ ਸਾਵਧਾਨ ਇਕਾਗਰ ਚੀਤ ਹੋ ਕੇ ਜਰਾ ਵੀ ਤੁਹਾਡੇ 'ਚ ਇਕਾਗਰਤਾ ਭੰਗ ਨਾ ਹੋਈ ਹੋਵੇ ਮੇਰੇ 'ਤੇ ਨਾ ਤੁਸੀਂ ਕਿਤੇ ਰੱਖ ਲਿਓ ਸੂਈ ਥੋੜ੍ਹੀ ਬਹੁਤੀ ਵੀ ਮੇਰੇ ਵਰਗੇ ਆਪ ਬਣੋ ਜਿਹੋ ਜਿਹਾ ਮੈਂ ਕੀਤਾ ਇਹੋ ਜਿਹਾ ਆਪ ਕਰ ਲਓ ਉਹ 'ਚ ਕੁਛ ਫਾਇਦਾ ਹੈ ਜੇ ਸੂਈ ਹਿੱਲ ਗਈ ਨਾ ਮਨ ਵਾਲੀ ਮੇਰੇ ਵੱਲ ਨੂੰ ਇੱਛਾ ਹੋ ਗਈ ਡੁੱਬ ਜਾਓਗੇ ਫਿਰ ਨਹੀਂ ਘੁੰਮਣਾ ਸਾਵਧਾਨ ਇਕਾਗਰ ਚੀਤ
ਹਾਂ ਸੁਖਮਣੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੇ ਸੋ ਹੋਤ ਨਿਧਾਨ
ਸੁਖਮਣੀ ਮਨਾਂ ਵਿੱਚ ਸੁਖ ਬਣੀ ਨਹੀਂ ਹੈ ਨੰਨਾ ਨੰਨਾ ਬੋਲਣਾ
ਸੁਖਮਣੀ ਸਹਿਜ ਗੋਬਿੰਦ
ਬਣੀ ਨਹੀਂ ਹੈ ਬਣੀ ਤਾਂ ਬਣਾ ਦਿੱਤਾ ਹੁਣ ਸਭ ਸੁਣ ਹਾਂ ਹੁਣ ਤਾਂ ਨਾਲੇ ਕੁਆਂਟਲ ਨੇ ਬਣ ਹਣੇ ਨਹੀਂ
ਸੁਖਮਣੀ
ਸਹਿਜ ਕੁਆਂਟਲਾਂ 'ਚ
ਸਭ ਗੋਬਿੰਦ ਗੁਣ ਨਾਮ
ਸੁਖਮਨੀ ਮਨਾਂ ਵਿੱਚ ਸੁੱਖ ਪੈਦਾ ਕਰਨ ਵਾਲੀ ਬਾਣੀ ਹੈ ਸਾਰੀ ਗੁਰਬਾਣੀ ਸੁੱਖ ਮਨਾਂ ਸੁੱਖ ਪੈਦਾ ਕਰਨ ਵਾਲੀ ਹੈ ਸੁਖਮਨੀ ਸੁੱਖ
ਸਹਿਜ
ਸੁਖਮਨੀ ਉੱਥੇ ਸੁੱਖ ਕਿਹਾ ਇੱਥੇ ਸੁਖਮਨੀ ਸਹਿਜ ਕਹਿਤਾ ਸਹਿਜ ਹੀ ਸੁੱਖ ਹੈ ਜੇ ਮਨ ਟਿਕਿਆ ਹੋਇਆ ਸੁੱਖ ਹੈ ਜੇ ਸੁੱਖ ਹੈ ਤਾਂ ਟਿਕਿਆ ਹੋਇਆ ਸਹਿਜ ਸੁੱਖ ਦੋ ਇਕੱਠੇ ਆਏ ਨੇ ਲਫ਼ਜ਼ ਬਹੁਤ ਜਗ੍ਹਾ ਗੁਰਬਾਣੀ 'ਚ ਸਹਿਜ ਨਾਲ ਸੁੱਖ ਆਉਂਦਾ ਸਹਿਜ ਔਰ ਸੁੱਖ ਇੱਕ ਸਿੱਕੇ ਦੇ ਦੋ ਪਹਿਲੂ ਨੇ ਜੇ ਮਨ ਟਿਕਿਆ ਤਾਂ ਸੁੱਖ ਹੈ ਜੇ ਸੁੱਖ ਹੈ ਤਾਂ ਟਿਕਿਆ ਹੋਇਆ ਜੇ ਟਿਕਿਆ ਨਹੀਂ ਹੋਇਆ ਮਨ ਸੁੱਖ ਹੈ ਨਹੀਂ ਬੇਚੈਨ ਦਾ ਦੁੱਖ ਹੈ ਉੱਥੇ ਸੁਖਣੀ ਸੁੱਖ ਉੱਥੇ ਸੁਖਣੀ ਸਹਿਜ
ਸਹਿਜ
ਇੱਥੇ ਸੁੱਖ ਨਹੀਂ ਵਰਤਿਆ ਸਹਿਜ ਵਰਤਿਆ
ਹੋਇਆ
ਇਹ ਆਖਰੀ ਅਸ਼ਟਪਦੀ ਉੱਥੇ ਸਭ ਪਹਿਲੀ ਹੈ ਦੋਹਾਂ ਦਾ ਦੇਖੋ ਵਿਚਾਲੇ ਵਿਚਾਲੇ ਆ ਗੱਲ ਆਈ ਹੋਈ ਜਿੱਥੇ ਵੀ ਤੁਸੀਂ ਦੇਖੋਗੇ ਵਿਚਾਲੇ ਵਿਚਾਲੇ ਕੀ ਕਿਸ ਤਰੀਕੇ ਨਾਲ ਗੁਰਬਾਣੀ ਦਾ ਵਿਊ ਰਚਿਆ ਹੋਇਆ ਬੜੀ ਦੇਖਣ ਵਾਲੀ ਗੱਲ ਹੈ ਇਹ। ਸੁਖਮਣੀ ਸਹਿਜ
ਗੋਬਿੰਦ ਗੁਣ ਨਾਮ,
ਇੱਥੇ ਗੋਬਿੰਦ ਆ ਗਿਆ, ਉੱਥੇ ਅੰਮ੍ਰਿਤ ਪ੍ਰਭ ਆ ਗਿਆ, ਇੱਥੇ ਗੋਬਿੰਦ ਆ ਗਿਆ, ਗੱਲ ਉਹੀ ਹੈ। ਉੱਥੇ ਪ੍ਰਭ ਦੀ ਜਗ੍ਹਾ, ਇੱਥੇ ਗੋਬਿੰਦ ਆ ਗਿਆ, ਪੰਕਤੀ ਬਿਲਕੁਲ ਉਹੀ ਹੈ, ਅਰਥ ਬਿਲਕੁਲ ਉਹੀ ਨੇ, ਲਫ਼ਜ਼ ਬਦਲਤੇ। ਸੁਖਮਣੀ ਸਹਿਜ ਗੋਬਿੰਦ
ਗੁਣ ਨਾਮ ਜਿਸ ਵਾਰ ਬਸੇ ਸੋ ਹੋਤ ਨਿਦਾਨ।
ਗੋਬਿੰਦ ਗੁਣ ਨਾਮ, ਗੁਣ ਆ ਗਿਆ ਇੱਥੇ ਲਫ਼ਜ਼, ਗੋਬਿੰਦ ਕੇ ਜਿਹੜੇ ਗੁਣ ਨੇ ਇਹੀ ਨਾਮ ਹੈ। ਗੋਬਿੰਦ ਕੇ ਗੁਣ ਗਾਵੋ ਸਾਧੋ, ਜਿਹੜੇ ਗੋਬਿੰਦ ਦੇ ਗੁਣ ਨੇ ਇਹੀ ਨਾਮ, ਇਹਦੇ ਵਿੱਚ ਹੀ ਗਿਆਨ ਨਾਮ।
ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੇ ਸੋ ਹੋਤ ਨਿਦਾਨ।
ਜਿਸ ਮਨ ਬਸੇ, ਜਿਹਦੇ ਮਨ ਦੇ ਵਿੱਚ ਗੁਣ ਬਸ ਜਾਣ, ਵਸਣਾ ਕੀ ਆ ਹੁਣ, ਗੁਣ ਵਸਣੇ ਨੇ, ਗੋਬਿੰਦ ਦੇ ਗੁਣ ਨੇ ਜਿਹੜੇ, ਗੋਬਿੰਦ ਦੇ ਗੁਣ ਹੀ ਮਨ ਧਾਰਨ ਕਰ ਲੈਣ, ਗੋਬਿੰਦ ਅਲਿਪਤ ਰਹਿੰਦਾ ਮਾਇਆ ਤੇ, ਇਹ ਵੀ ਅਲਿਪਤ ਹੋ ਜਾਵੇ। ਗੋਬਿੰਦ ਗੁਣ
ਨਾਮ ਜਿਸ ਮਨ ਬਸੇ ਸੋ ਹੋਤ ਨਿਧਾਨ,
ਜਿਸ ਮਨ ਬਸੇ ਜਿਹਦੇ ਵਿੱਚ ਮਨ ਦੇ ਵਿੱਚ ਬਸ ਜਾਣ ਗੁਣ, ਉਹ ਮਨ ਨਿਧਾਨ ਹੋ ਜਾਂਦਾ, ਖਜ਼ਾਨਾ ਬਣ ਜਾਂਦਾ, ਗੁਣਾਂ ਦਾ ਖਜ਼ਾਨਾ ਬਣ ਜਾਂਦਾ। ਉਹ ਨਿਧਾਨ ਖਜ਼ਾਨੇ ਨੂੰ ਕਹਿੰਦੇ ਨੇ, ਗੁਣ ਨਿਧਾਨ। ਗੁਣ ਤਿੰਨ ਹੀ ਪਾਇਓ, ਜਾ ਕੋ ਕਿਰਪਾ ਧਾਰੀ, ਤੂੰ ਸਾਹਿਬ ਗੁਣੀ ਨਿਧਾਨੋ। ਜਿਹੜਾ ਗੁਣ ਨਿਧਾਨ ਹੋ, ਸਾਹਿਬ ਹੋ ਜਾਂਦਾ। ਸਾਹਿਬ ਗੁਣੀ ਨਿਧਾਨ ਬਣ ਜੂਗਾ। ਹਾਂ ਸੋ ਹੋ ਤਾਂ ਨਿਧਾਨ,
ਸਰਬ ਇੱਛਾ ਤਾਂ ਕਿ ਪੂਰਨ ਹੋਏ, ਪ੍ਰਧਾਨ ਪੁਰਖ ਪ੍ਰਗਟ ਸਭ ਲੋਏ।
ਸਰਬ ਇੱਛਾ ਤਾਂ ਕਿ ਪੂਰਨ ਹੋਏ, ਉਹਦੀ ਸਭ ਇੱਛਾ ਪੂਰੀਆਂ ਹੋ ਜਾਂਦੀਆਂ, ਇੱਛਾ ਕੋਈ ਰਹਿੰਦੀ ਹੋਈ ਨਹੀਂ। ਪਹਿਲਾਂ ਇੱਛਾ ਰੋਕੀਆਂ ਹੋਈਆਂ ਸੀ, ਪਹਿਲਾਂ ਮਨ ਮਾਇਆ ਤੋਂ ਰੋਕਿਆ ਹੋਈ, ਫਿਰ ਖੁੱਲ੍ਹਾ ਚੜ੍ਹਦਾ, ਖੜਗਾ ਪੈ ਖੜਤਾ
ਛੁੱਟੇ
ਉੱਪਰ ਲੱਗਦਾ, ਫਿਰ ਉਹ ਇੱਛਾ ਕਰਦਾ ਹੀ ਨਹੀਂ। ਪਹਿਲਾਂ ਇੱਛਾ ਤੋਂ ਰੋਕਿਆ ਹੋਇਆ ਸੀ, ਫਿਰ ਇੱਛਾ ਕਰਦਾ ਹੀ।
ਸਰਬ ਇੱਛਾ ਤਾਂ ਕਿ ਪੂਰਨ ਹੋਏ, ਪ੍ਰਧਾਨ ਪੁਰਖ ਪ੍ਰਗਟ ਸਭ ਲੋਏ।
ਪ੍ਰਧਾਨ ਪੁਰਖ, ਪੁਰਖਾਂ ਜੋ ਪ੍ਰਧਾਨ ਹੋ ਕੇ ਪ੍ਰਗਟ ਸਭ ਲੋਏ, ਸਾਰੇ ਉਹ ਸਾਰੇ ਆਲੇ ਦੁਆਲੇ ਜਿੰਨੀਆਂ ਵੀ ਮਤਾਂ ਨੇ, ਲੋਏ ਦਾ ਮਤਲਬ ਇੱਥੇ ਮਤ ਹੈ, ਹਰ ਇੱਕ ਮਤ ਵਿੱਚ ਗਿਆਨ ਹੈ। ਜਿੰਨੀਆਂ ਉਸ ਵੇਲੇ ਮਤਾਂ ਹੁੰਦੀਆਂ ਨੇ ਆਲੇ ਦੁਆਲੇ ਉਹਦੇ ਸੰਪਰਕ 'ਚ, ਉਹਨਾਂ ਨੂੰ ਰੋਸ਼ਨੀ ਦਿੰਦਾ ਪ੍ਰਗਟ ਸਭ
ਲੋਏ।
ਉਹਨਾਂ ਰੋਸ਼ਨੀ ਦੇ ਵਿੱਚ ਵੱਡੀ ਰੋਸ਼ਨੀ ਦੇ ਤੌਰ 'ਤੇ ਪ੍ਰਗਟ ਹੋ ਜਾਂਦਾ, ਪ੍ਰਗਟ ਸਭ ਲੋਏ, ਸਾਰਿਆਂ ਦੇ ਵਿੱਚ ਵੱਡੀ ਰੋਸ਼ਨੀ ਕਰਦਾ। ਜੇ ਵੱਡੀ ਰੋਸ਼ਨੀ ਵਾਲਾ ਕੋਈ ਬਲਬ ਜਗ ਪਵੇ, ਸੂਰਜ ਨਿਕਲਿਆ, ਤਾਰੇ ਹੁੰਦੇ ਨੇ ਛੋਟੇ ਬੜੇ, ਫਿਰ ਚੰਦਰਮਾ ਵੀ ਹੁੰਦਾ, ਅਤੇ ਸੂਰਜ ਨਿਕਲਿਆ ਸਾਰਿਆਂ ਨੂੰ ਲੋਅ ਕਰ ਦਿੰਦੇ, ਸਾਰਿਆਂ ਦੀ ਰੋਸ਼ਨੀ ਬਦਮ ਲੱਗਣ ਲੱਗ ਜਾਂਦੀ। ਹਾਂਜੀ,
ਸਭ ਤੋਂ ਊਚ ਪਾਏ ਅਸਥਾਨ, ਬਾਹਰ ਨਾ ਹੋਵੇ ਆਵਣ ਜਾਣ।
ਸਭ ਤੋਂ ਊਚ ਪਾਏ ਅਸਥਾਨ, ਸਭ ਤੋਂ ਉੱਚੇ ਅਸਥਾਨ 'ਤੇ ਪਹੁੰਚ ਜਾਂਦਾ, ਉਦੋਂ ਉੱਚਾ ਸਥਾਨ ਨਹੀਂ ਹੁੰਦਾ। ਗੁਰਬਾਣੀ ਦੀ ਸੋਝੀ ਤੋਂ ਉੱਪਰ ਅਸਥਾਨ ਕੋਈ ਨਹੀਂ, ਬ੍ਰਹਮ ਗਿਆਨ ਤੋਂ ਉੱਪਰ ਅਸਥਾਨ ਕੋਈ ਨਹੀਂ, ਆਤਮਦਰਸ਼ੀ ਤੋਂ ਉੱਪਰ ਅਸਥਾਨ ਕੋਈ ਨਹੀਂ, ਜੀਵਨ ਮੁਕਤੀ ਤੋਂ ਉੱਪਰ, ਚਾਰ ਪਦਾਰਥਾਂ ਤੋਂ ਉੱਪਰ ਅਸਥਾਨ ਕੋਈ ਨਹੀਂ। ਜੀਵਨ ਮੁਕਤੀ ਤੋਂ ਉੱਪਰ ਚਾਰ ਨਾਮ ਹੈ, ਜੀਵਨ ਮੁਕਤੀ ਤੋਂ ਉੱਪਰ ਅਜੋ ਹੈ ਕੁਛ। ਹਾਂਜੀ,
ਸਭ ਤੋਂ ਊਚ ਪਾਏ ਅਸਥਾਨ, ਬਾਹਰ ਨਾ ਹੋਵੇ ਆਵਣ ਜਾਣ।
ਬਹੁਤ ਸਭ ਤੋਂ ਊਚਾ ਜਿਹਨੂੰ ਨਾਮ ਨਾਲ ਜੁੜ ਕੇ ਜੋ ਵਿਆਖਿਆ ਕਰ ਰਿਹਾ, ਨਾਮ ਦਾ ਵਿਖਿਆਨ ਕਰ ਰਿਹਾ, ਊਚ ਸਥਾਨ ਹੈ। ਸਭ ਤੋਂ ਊਚ ਪਾਏ
ਸਥਾਨ, ਬਾਹਰ ਨਾ ਹੋਵੇ ਆਵਣ ਜਾਣ।
ਬਾਹਰ ਨਾ ਹੋਣ ਨਹੀਂ ਉਹਦਾ ਜਨਮ ਹੋ ਸਕਦਾ, ਬਾਹਰ ਨਾ ਹੋਵੇ। ਉਹ ਜਿਹੜਾ ਇੱਕ ਜਨਮ ਮਿਲਣਾ ਨਾ ਮੁਕਤੀ ਵਾਲਿਆਂ ਨੂੰ, ਉਹ ਇਹਨੂੰ ਨਹੀਂ ਮਿਲਦਾ। ਉਹ ਜਿਹੜੇ ਰਿਜ਼ਰਵ ਬੈਠੇ ਨੇ ਨਾ, ਲੋੜ ਪੈਣ 'ਤੇ ਆ ਸਕਦੇ ਨੇ ਇੱਥੇ, ਜਾਂ ਜ਼ਿਆਦਾ ਹੀ ਲੋੜ ਪੈ ਜਾਂਦੀ ਹੈ ਫਿਰ ਛੰਟਵਾਂ ਪਲ ਆਉਂਦਾ ਉੱਥੋਂ ਸੈਨਾਪਤੀ, ਉਹ ਫਿਰ ਉਹਨਾਂ 'ਚ ਨਹੀਂ ਹੁੰਦਾ, ਉਹਨਾਂ ਨੂੰ ਇੱਕ ਜਨਮ ਲਾਉਣਾ ਪੈਂਦਾ। ਹਾਂਜੀ,
ਹਰ ਧਨ ਖਾਟ ਚਲੇ ਜਨ ਸੋਏ, ਨਾਨਕ ਜਿਸੇ ਪ੍ਰਾਪਤ ਹੋਏ।
ਹਰ ਧਨ ਖਾਟ ਚਲੇ ਜਨ ਸੋਏ, ਉਹ ਜਨ ਇੱਥੋਂ, ਉਹ ਵਿਅਕਤੀ ਇੱਥੋਂ ਹਰ ਧਨ ਖੱਟ ਕੇ ਜਾਂਦੇ ਨੇ, ਹਾਂ
ਨਾਨਕ ਜਿਸੇ ਪ੍ਰਾਪਤ ਹੋਏ,
ਨਾਨਕਾ ਨੇ ਜਿਹਨੂੰ ਪ੍ਰਾਪਤ ਹੋਊ, ਕੋਈ ਲੁੱਟ ਕੇ ਥੋੜ੍ਹੀ ਲੈ ਜੂਗਾ ਵੀ ਫੌਜ ਬਣਾ ਲਈ। ਜ਼ਿਆਦਾ ਚੇਲੇ ਵਧਾਉਣ ਦੀ ਲੋੜ ਨਹੀਂ ਹੈ, ਕਿਉਂਕਿ ਹਰ ਧਨ ਖੱਟਣ ਵਾਲੀ ਚੀਜ਼ ਹੈ, ਡਾਕਾ ਮਾਰਨ ਵਾਲੀ ਗੱਲ ਹੈ ਨਹੀਂ। ਜੇ ਤੁਸੀਂ ਡਾਕਾ ਮਾਰ ਲਓਗੇ, ਜ਼ਿਆਦਾ ਆਦਮੀ ਹੋ ਜਾਓਗੇ, ਤੁਸੀਂ ਹਰ ਧਨ ਜ਼ਿਆਦਾ ਲੁੱਟ ਕੇ ਲੈ ਜਾਓਗੇ, ਤਾਂ ਗਾਹਾਂ ਤੁਹਾਡਾ ਛੁਟਕਾਰਾ ਹੋ ਜੂਗਾ। ਬਹੁਤੇ ਵਧਾਉਣ ਦੀ ਲੋੜ ਹੀ ਨਹੀਂ ਹੈ। ਜਿਹਨੂੰ ਪ੍ਰਾਪਤ ਦਰਗਾਹ ਤੋਂ ਹੁੰਦਾ ਉਹ ਖੱਟ ਸਕਦਾ, ਫਿਰ ਲੋੜ ਕੀ ਹੈ ਬਾਕੀ ਬਈ? ਭੀੜ ਕਰਨ ਦੀ ਕੀ ਲੋੜ ਹੈ ਸਾਨੂੰ? ਭੀੜ ਕਰਨ ਦੀ ਕੀ ਲੋੜ ਹੈ? ਉਹਦਾ ਜਿੱਥੇ ਬਾਰਿਸ਼ ਵੀ ਹੁੰਦੀ ਹੋਵੇ, ਜਿੱਥੇ ਦੇਖੋ ਪੈਸੇ ਵੀ ਸੁੱਟਦਾ ਹੋਵੇ, ਤਾਂ ਜਿਹਨੇ ਥੋੜ੍ਹੇ ਚੁਗਣ ਵਾਲੇ ਹੋਣ ਉਹ ਚੰਗਾ ਕਿ ਬਹੁਤੇ ਹੋਣ? ਬਹੁਤ ਇੱਕ ਦੂਏ ਨੂੰ ਧੱਕੇ ਦੇਈ ਜਾਣਗੇ ਫਿਰ। ਹਾਂਜੀ, ਨਾਨਕ ਜਿਸੇ ਪ੍ਰਾਪਤ ਹੋਏ।
ਖੇਮ ਸ਼ਾਂਤੀ ਨਿਧੀ ਨਵ ਨਿਧੀ ਬੁੱਧ ਗਿਆਨ ਸਰਬ ਦੇ ਸਿੱਧੀ।
ਦੇਖੋ ਖੇਮ, ਬਸ ਖੇਮ ਕੱਲਾ ਹੀ ਲੱਭਦਾ, ਖਿਮਾ ਖਿਮਾ ਨੂੰ ਖੇਮ ਕਹਿੰਦਾ। ਜਿੱਥੇ ਤਿਆਗ ਆ ਗਿਆ ਨਾ, ਤਿਆਗ ਖੇਮ ਹੈ। ਤਿਆਗ ਤੇ ਬਿਨਾਂ ਧਰਮ ਨਹੀਂ ਹੈ। ਇੱਕ ਪਾਸੇ ਕੁਛ ਪ੍ਰਾਪਤ ਹੈ, ਇੱਕ ਪਾਸੇ ਤਿਆਗ ਹੈ। ਜੇ ਤਿਆਗ ਨਹੀਂ ਤਾਂ ਪ੍ਰਾਪਤੀ ਨਹੀਂ ਹੈ। ਥੈਲਾ ਹੀ ਖਾਲੀ ਨਹੀਂ ਕੀਤਾ ਤੁਸੀਂ, ਪਾਉਣਾ ਪ੍ਰਾਪਤੀ ਕਾਹ 'ਚ ਕਰਨੀ? ਜਿਹੜੇ ਥੈਲੇ 'ਚ ਕੁਛ ਪਾਉਣਾ ਸੀ ਉਹ ਤਾਂ ਖਾਲੀ ਨਹੀਂ ਕਰਦੇ, ਪ੍ਰਾਪਤੀ ਕਿਵੇਂ ਹੋਜੂਗੀ? ਕੁਛ ਪਾਉਂਗੇ ਕਾਹਦੇ ਵਿੱਚ? ਜਿਸ ਚੀਜ਼ 'ਚ ਕੁਛ ਪਾਉਣਾ, ਭਾਂਡਾ ਹੀ ਖਾਲੀ ਨਹੀਂ ਹੈ, ਭਾਂਡਾ ਧੋਤਾ ਨਹੀਂ। ਪਹਿਲੇ ਭਾਂਡਾ ਧੋਏ, ਵੈਸ ਧੂਫ ਦੇ ਕੋ ਤੋ ਦੁੱਧੇ ਕੋ ਜਾਵੋ। ਤੁਸੀਂ ਬਾਜ਼ਾਰ ਤੁਰੇ ਫਿਰਦੇ ਹੋ ਦੁੱਧ ਨੂੰ, ਭਾਂਡਾ ਖਾਲੀ ਨਹੀਂ, ਧੋਤਾ ਹੋਇਆ ਨਹੀਂ। ਇਹ ਜਿਹੜੀ ਖੇਮ ਹੈ, ਭਾਂਡਾ ਧੋ ਕੇ ਸਾਫ ਕੀਤਾ ਹੋਇਆ, ਧੂਪ ਦਿੱਤੀ ਹੋਈ ਆ, ਸਮੈਲ ਵੀ ਨਹੀਂ ਵਿੱਚ ਕੋਈ ਹੈਗੀ ਮਾਇਆ ਦੀ ਉਹ 'ਚ। ਖੇਮ ਸ਼ਾਂਤੀ ਕਾਹਦੇ ਵਾਸਤੇ?
ਰਿਧੀ ਨਵ ਨਿਧੀ।
ਖੇਮ ਤਿਆਗ ਨਾਲੇ ਪਹਿਲਾਂ ਸ਼ਾਂਤੀ ਆ ਜਾਂਦੀ। ਜੇ ਅੱਗ ਪਾਈ ਹੋਵੇ ਕਿਸੇ ਭਾਂਡੇ 'ਚ, ਕੋਲੇ ਦਗਦੇ, ਜੇ ਉਹ ਕੋਲੇ ਹੀ ਡੋਲਦੀ ਹੈ ਦਗਦੇ, ਸ਼ਾਂਤ ਤਾਂ ਇੰਨੀ ਉਹ ਨਾਲੇ ਆ ਜਾਣੀ ਹੈ ਭਾਂਡੇ ਨੂੰ। ਪਹਿਲਾਂ ਮਾਇਆ ਅਗਰ ਸਭ ਇੱਕੋ ਜਿਹੀ ਅੱਗ ਪਾਈ ਹੋਈ ਸੀ ਹਿਰਦੇ ਵਿੱਚ, ਜੇ ਅੱਗ ਵੀ ਡੋਲਦੀ, ਅੱਗ ਦੀ ਇੱਛਾ ਹੀ ਖਤਮ ਕਰਦੀ ਹੈ, ਸ਼ਾਂਤੀ ਤਾਂ ਉਹਦੇ ਨਾਲੇ ਆ ਜਾਣੀ ਹੈ। ਡੋਲਣ ਵਾਲੇ ਸ਼ਾਂਤੀ ਆ ਜਾਣੀ ਆ, ਅੱਗ ਜੋ ਪਾਉਣਾ ਤਾਂ ਅੰਮ੍ਰਿਤਾ ਬਾਅਦ ਦੀ ਗੱਲ ਹੈ, ਪਰ ਭਾਂਡਾ ਥੋੜ੍ਹਾ ਜਿਹਾ ਗਰਮ ਜ਼ਰੂਰ ਰਹੂਗਾ। ਜੋ ਪਹਿਲਾਂ ਗਰਮੀ ਹੈ ਅੰਦਰ ਉਹ ਤਾਂ ਰਹੂਗੀ, ਜੋ ਗਰਮ ਹੋਇਆ ਹੋਇਆ ਪਹਿਲਾਂ ਆਲਰੇਡੀ ਉਹ ਤਾਂ ਰਹੂਗਾ ਹੀ ਉਨਾ ਗਰਮ, ਹੋਰ ਗਰਮ ਨਹੀਂ ਹੋ ਰਿਹਾ ਉਹ ਲਗਾਤਾਰ। ਖੇਮ ਸ਼ਾਂਤੀ
ਰਿਧੀ ਨਵ ਨਿਧੀ।
ਹੁਣ ਰਿੱਧ ਨਵ ਨਿੱਧ ਆ ਗਈ ਗੱਲ, ਪਾਉਣੀ ਕੀ ਹੈ? ਰਿੱਧੀ ਨਵ ਨਿੱਧ, ਰਿੱਧੀ ਸੋਝੀ ਪਾਉਣੀ ਹੈ। ਰਿੱਧੀ ਸੋਝੀ ਨੂੰ ਕਹਿੰਦੇ ਨੇ, ਮਾਇਆ ਦਾ ਗਿਆਨ ਹੈ ਸਭ ਰਿੱਧੀ ਹੈ, ਸਿੱਧੀ ਸਮਝ ਹੈ। ਮਾਇਆ ਦਾ ਗਿਆਨ ਉਹ ਜਿਹੜੀਆਂ ਮਿਸਾਲਾਂ ਦਿੱਤੀਆਂ ਹੋਈਆਂ ਨੇ, ਮਾਇਆ ਤੋਂ ਬਿਨਾਂ ਸਮਝ ਨਹੀਂ ਆਉਂਦੀ, ਅਤੇ ਨਿਰਾਕਾਰੀ ਆਤਮ ਗਿਆਨ, ਸੱਚ ਦਾ ਗਿਆਨ ਪਲੱਸ ਝੂਠ ਦਾ ਗਿਆਨ। ਝੂਠ ਦੇ ਗਿਆਨ ਦੀਆਂ ਤਾਂ ਮਿਸਾਲਾਂ ਨੇ, ਮਾਇਆ ਝੂਠ ਦਾ ਗਿਆਨ ਹੈ। ਝੂਠ ਦਾ ਗਿਆਨ ਪਲੱਸ ਸੱਚ ਦਾ ਗਿਆਨ, ਮਾਇਆ ਦੇ ਵੀ ਦੋ ਚੀਜ਼ਾਂ ਨੇ, ਸਰੀਰ ਦੇ ਵਿੱਚ ਸੱਚ ਵੀ ਹੈ, ਚੇਤਨਾ ਵੀ ਹੈ, ਜੜ ਵੀ ਹੈ। ਜੜ ਔਰ ਚੇਤਨ ਦਾ ਰਿੱਧ ਨਵ ਨਿੱਧ ਹੈ। ਨਵ ਨਿੱਧ, ਨਵ ਨਿੱਧ ਕੀ ਹੈ? ਨਵ ਨਿੱਧ ਅੰਮ੍ਰਿਤ ਪ੍ਰਭ ਕਾ ਨਾਮ, ਨਵ ਨਿੱਧ ਅੰਮ੍ਰਿਤ ਪ੍ਰਭ ਕਾ ਨਾਮ। ਜੋ ਨਾਮ ਹੈ, ਜੋ ਸ਼ਬਦ ਤੁਰੋ ਦਰਗਾਹੋਂ ਮਿਲਣਾ ਨਾਮ ਹੈ, ਉਹ ਜਿਹੜਾ ਗਿਆਨ ਹੈ, ਜਿਹੜਾ ਦੱਸਿਆ ਵਿਖਿਆਨ ਕਰਕੇ, ਉਹ ਨਵਾਂ ਖਜ਼ਾਨਾ ਮਿਲਿਆ ਦਰਗਾਹ 'ਚੋਂ। ਉਹ ਪੈਣਾ ਜੇ ਸ਼ਾਂਤ, ਜੇ ਪਹਿਲਾਂ ਭਾਂਡਾ ਧੋ ਕੇ ਸਾਫ ਕਰਾਂਗੇ ਉੱਥੇ ਤਾਂ ਪੈਣਾ, ਜਿੰਨਾ ਚਿਰ ਭਾਂਡਾ ਧੋ ਕੇ ਸਾਫ ਨਹੀਂ ਕਰਦੇ ਉਹ ਗਿਆਨ ਪਾਉਣਾ ਹੀ ਨਹੀਂ ਉਹਨਾਂ ਨੇ ਕਿਸੇ ਨੂੰ ਪਹਿਣਾ। ਜੇ ਪੈ ਵੀ ਗਿਆ ਥੋੜ੍ਹੀ ਬਹੁਤੀ ਗੱਲ, ਤਾਂ ਇੱਕ ਅੱਧੀ ਬੂੰਦ ਉੱਥੇ ਡਿੱਗ ਵੀ ਪਈ, ਨਿਰਮਲ ਬੂੰਦ ਆਕਾਸ ਕੀ ਜਾਏ ਪਈ ਪੱਠ ਛਾਰ, ਭੱਠੀ ਦੀ ਸਵਾਹ ਦੇ ਉੱਤੇ ਜਾ ਪਵੇ, ਇੱਕ ਬੂੰਦ ਕੀ ਗੱਲ ਹੋਊ? ਉੱਥੇ ਗੁਰਬਾਣੀ ਸੁਣਦੇ ਹੀ ਹਾਂ, ਪੱਠਸ਼ਾਰ ਹੈ ਲੋਕਾਂ ਦੇ ਅੰਦਰ, ਇੱਕ ਅੱਧੀ ਗੱਲ ਗੁਰਬਾਣੀ ਦੀ ਸੁਣੀ ਹੋਈ, ਕੋਈ ਉਹਦਾ ਅਸਰ ਨਹੀਂ ਹੁੰਦਾ। ਕੀ ਕਬੂਤ ਕਰੂ ਉੱਥੇ, ਉੱਥੇ ਗੰਨਾ ਬੀਜ ਲਓ, ਕਜੀਰੀ ਲਾ ਲਓ, ਇੱਕ ਕਬੂਤ। ਜੇ ਭੱਠੀ 'ਚ ਕਬੂਤ ਡਿੱਗ ਵੀ ਜਾਵੇ ਛਾਰ ਸੁਆਹ ਦੇ ਉੱਤੇ ਭੱਠੀ ਦੀ, ਅਤੇ ਗਰਮ ਗਰਮ 'ਤੇ, ਤਾਂ ਉਹਦੇ ਜੀਰੀ ਤਾਂ ਲੱਗਣ ਨਹੀਂ ਲੱਗੀ। ਜਾਂ ਉੱਥੇ ਗੰਨਾ ਬੀਜ ਲਓ, ਉੱਥੇ ਤਾਂ ਕੁਛ ਹੋ ਹੀ ਨਹੀਂ ਸਕਦਾ, ਫਸਲ ਬੀਜਿਆ ਹੀ ਨਹੀਂ ਜਾ ਸਕਦਾ ਉੱਥੇ ਕੁਛ। ਉਹ ਸਗੋਂ ਮੂੰਹ ਉੱਡ ਜੂਗੀ। ਇਹੀ ਗੱਲ ਕਬੀਰ ਕਹਿ ਰਿਹਾ, ਜੇ ਸ਼ਾਂਤੀ ਅੰਦਰ ਹੈ ਉੱਥੇ ਕੁਛ ਪਵੇ ਆ ਕੇ, ਉਹ ਹਿਰਦਾ ਭਿੱਜੇ ਤਾਂ ਕੁਛ ਉੱਥੇ ਪੈਦਾ ਹੋ, ਤਾਂ ਮੀਂਹ ਪਊਗਾ, ਧਰਤੀ ਠੰਡੀ ਹੋ ਜੂ, ਠੰਡੀ ਹੋਊਗੀ ਤਾਂ ਕਿਤੇ ਘਾਹ ਫੂਸ ਉੱਗਣ ਲੱਗੂਗਾ ਵਿੱਚ ਉਹਦੇ, ਫਿਰ ਜੰਮੂ ਜਿਹੜਾ ਬੀਜ ਵਿੱਚ ਪਿਆ। ਹਾਂਜੀ,
ਖੇਮ ਸ਼ਾਂਤੀ ਰਿੱਧ ਨਵ ਨਿੱਧ,
ਰਿੱਧ ਨਵ ਨਿੱਧ ਫਿਰ ਪਾਉਣੀ ਹੈ, ਰਿੱਧ ਨਵ ਨਿੱਧ ਤਾਂ ਪਾਉਣੀ ਹੈ ਹਿਰਦੇ 'ਚ, ਕੱਢ ਕੇ ਸਾਫ਼ ਕਰਕੇ ਰਿੱਧ ਨਵ ਨਿੱਧ ਪਾਓ। ਹਾਂ,
ਬੁੱਧ ਗਿਆਨ ਸਰਬ ਤੈ ਸਿੱਧ,
ਬੁੱਧ ਗਿਆਨ, ਦੇਖੋ ਬੁੱਧ ਔਰ ਗਿਆਨ, ਖਾਲਸਾ ਮੇਰੋ ਬੁੱਧ ਔਰ ਗਿਆਨ, ਆਹ ਹੈ ਗੱਲ, ਬੁੱਧ ਔਰ ਗਿਆਨ। ਨਾ ਬੁੱਧ ਹੈ ਸਿੱਖਾਂ ਕੋਲ, ਨਾ ਗਿਆਨ ਹੈ ਸਿੱਖਾਂ ਕੋਲ, ਦੋਏ ਚੀਜ਼ਾਂ ਨਹੀਂ। ਬੁੱਧ ਔਰ ਗਿਆਨ ਦਾ ਪ੍ਰਚਾਰ ਹੀ ਨਹੀਂ ਹੈ ਕਿਤੇ। ਜੇ ਬੁੱਧ ਹੈ ਤਾਂ ਕਬੁੱਧ ਹੈ ਇਹਨਾਂ ਕੋਲ, ਰਾਜ ਕਰੇਗਾ ਖਾਲਸਾ, ਕਬੁੱਧ ਹੈ, ਕਬੁੱਧ ਹੈ, ਦੂਏ ਪਾਸੇ ਦਾ ਗਿਆਨ ਹੈ। ਸਰਵ ਤਹਿ ਸਿੱਧ ਬੁੱਧ ਗਿਆਨ,
ਸਰਵ ਤਹਿ ਸਿੱਧ
ਜਿਹੜਾ ਬੁੱਧ ਔਰ ਗਿਆਨ ਹੈ, ਉਹ ਸਾਰੀਆਂ ਹੀ ਸਿੱਧੀਆਂ ਨੇ, ਸਾਰੀ ਦੁਨੀਆਂ ਦੀ ਸਮਝ ਹੈ, ਤਿੰਨ ਲੋਕ ਦਾ ਗਿਆਨ ਹੈ। ਸਰਵ ਤਹਿ ਸਿੱਧੀ, ਸਿੱਧੀ ਦਾ ਮਤਲਬ ਸੋਝੀ, ਤਿੰਨ ਲੋਕ ਦੀ ਸੋਝੀ ਹੈ, ਉਹ ਗਿਆਨ ਹੈ। ਬੁੱਧ ਗਿਆਨ ਕੈਸਾ? ਸਰਵ ਤਹਿ ਸਿੱਧੀ, ਸਾਰੀ ਵਰਲਡ ਦਾ, ਤਿੰਨ ਲੋਕ ਦਾ, ਵਰਲਡ ਕੋਲ ਤਾਂ ਗਿਆਨ ਹੀ ਨਹੀਂ ਹੈ, ਇਹ ਵਰਲਡ ਦਾ ਗਿਆਨ ਹੈ ਕੁਛ ਨਹੀਂ ਹੈ, ਵਰਲਡ ਦਾ ਗਿਆਨ ਹੈ ਖੋਟਾ ਹੈ ਸਾਰਾ ਹੀ। ਤਿੰਨ ਲੋਕ ਕੀ ਬਾਤਾਂ ਕਹੇ ਕਬੀਰ ਕਹਿੰਦਾ, ਉਹ ਕਹਿੰਦਾ ਬਾਵਨ ਅੱਖਰ ਲੋਕ ਤ੍ਰੈ, 52 ਅੱਖਰ ਨੇ ਮੇਰੇ ਕੋਲ, ਤਿੰਨ ਲੋਕ ਨੇ ਮੇਰੇ ਸਾਹਮਣੇ, ਸਭ ਕੁਛ ਨਹੀਂ ਹੀ ਮਾਂ ਹੈ ਇਹਦੇ ਵਿੱਚ, ਤਿੰਨੇ ਲੋਕ ਦਾ ਗਿਆਨ ਲਿਖ ਦਿੱਤਾ ਮੈਂ, ਇਹ ਹੈ ਸਰਬਤਾ ਸਿੱਧ। ਉੱਪਰ ਅਗਲੇ ਨੇ ਕੱਢ ਕੇ ਦਿਖਾਇਆ ਭਾਂਡੇ, ਜੋ ਭਾਂਡੇ ਸੀ ਉਹ ਕੱਢ ਕੇ ਦਿਖਾਇਆ ਬਾਹਰ ਪਿਆ, ਸਰਬਤਾ ਸਿੱਧ। ਔਰ ਕਬੀਰ ਨੂੰ ਕੋਈ ਨਹੀਂ ਸਮਝ ਸਕਦਾ, ਸਾਰੇ ਮੰਨਦੇ ਨੇ, ਕਬੀਰ ਨਹੀਂ ਪਤਾ ਲੱਗਦਾ। ਗੋਲਡ ਮੈਡਲਿਸਟ ਵੀ ਨੇ ਇਹਨਾਂ ਦੇ ਸਾਹਿਤ ਵਾਲੇ, ਉਹਨਾਂ ਨੇ ਵੀ ਕਹਿੰਦੇ ਵੀ ਕਬੀਰ ਦਾ ਨਹੀਂ ਪਤਾ ਲੱਗਦਾ ਕੀ ਕਹਿੰਦੇ, ਸਮਝ ਕਿਸੇ ਨੂੰ ਨਹੀਂ ਆ ਰਹੀ ਕਿ ਉਹ ਸਰਬ ਤਹਿ ਸਿੱਧ ਹੈ ਨਾ, ਉਹਨੂੰ ਸਾਰੀ ਉਹ ਸਮਝੀਏ, ਤਿੰਨ ਲੋਕ ਦੀ ਗਿਆਨ ਹੈ ਉਹਦੇ ਕੋਲ, ਇਹਨਾਂ ਨੇ ਤਿੰਨ ਲੋਕ ਦਾ ਹੀ ਨਹੀਂ ਪਤਾ, ਇਹਨਾਂ ਨੂੰ ਤਾਂ ਤਿੰਨ ਲੋਕ ਦਾ ਹੀ ਨਹੀਂ ਪਤਾ ਕੀ ਕੀ ਨੇ, ਇਹ ਵੀ ਤਿੰਨ ਲੋਕ ਹੋਰੇ ਬਣਾਈ ਫਿਰਦੇ ਨੇ, ਚਾਰ ਪਦਾਰਥ ਹੋਰੇ ਬਣਾਈ ਫਿਰਦੇ ਨੇ, ਚਾਰੇ ਯੁੱਗ ਹੋਰੇ ਸਮਝੀ ਫਿਰਦੇ ਨੇ, ਤਾਂ ਸਮਝੀਆਂ ਉਲਟ ਫਿਰਦੇ ਨੇ, ਸਭ ਕੁਛ ਉਲਟੇ ਸਾਰਾ ਟੀਕਿਆਂ 'ਚ, ਇਹਦਾ ਰਾਹ ਹੈ ਉਹ ਸਿਵਿਆਂ ਦੇ ਪਏ ਹੋਏ ਨੇ, ਕਹਿੰਦਾ ਕਬਲੀ ਦੀ ਇੱਕ ਰਾਹ ਸਿਵਿਆਂ ਦੇ ਪੈ ਗਈ, ਸਿਵਿਆਂ ਦੇ ਪੈ ਗਈ, ਹਰ ਸਾਲ ਹਰ ਵਾਰ ਮਰੂ ਅਤੇ ਜੰਮੂ, ਸਿਵਿਆਂ ਦਾ ਰਾਹ ਉਹਨੂੰ ਕਹਿੰਦੇ ਨੇ, ਜੰਮਣ ਬਣ 'ਚ ਪਿਆ ਹੋਇਆ ਜਿਹੜਾ, ਇੱਕ ਤਾਂ ਕਬਲੀ ਸੀ, ਇੱਕ ਸਿਵਿਆਂ ਦੇ ਰਾਹ ਪੈ ਗਈ, ਸਿਵਿਆਂ ਦੇ ਰਾਹ ਹੀ ਪੈਣਾ, ਬੁੱਧੀ ਨੇ ਕਬੁੱਧ ਨੇ ਸਿਵਿਆਂ ਦੇ ਰਾਹ ਪੈਣਾ, ਇਹ ਸਿਵਿਆਂ ਦੇ ਰਾਹ ਪਏ ਹੋਏ ਨੇ, ਔਰ ਪਏ ਹੀ ਰਹਿਣਗੇ, ਇਹ ਚੰਗੇ ਲੱਗਦੇ ਨੇ ਇਹਨੂੰ, ਕਿਉਂ ਉੱਥੇ ਸਾਰੇ ਉੱਥੇ ਹੀ ਗਏ ਹੋਏ ਇਹਨਾਂ ਦੇ ਸ਼ਹੀਦ ਸ਼ਹੂਦ, ਉੱਥੇ ਹੀ ਜਾਣਾ ਨਾ, ਜਿਹਨਾਂ ਦੇ ਗੁਣ ਗਾਉਣੇ ਨੇ ਉਹਦੇ ਨਾਲੇ ਜਾਣਾ। ਹਾਂਜੀ,
ਖੇਮ ਸ਼ਾਂਤੀ ਰਿੱਧ ਨਵ ਨਿੱਧ, ਬੁੱਧ ਗਿਆਨ ਸਰਬ ਤੈ ਸਿੱਧ,
ਜਿੱਥੇ ਖੇਮ ਸ਼ਾਂਤੀ ਰਿੱਧ ਨਵ ਨਿੱਧ ਹੁੰਦੀ ਹੈ, ਉੱਥੇ ਸਰਬ ਤੈ ਸਿੱਧ ਹੁੰਦੀ ਹੈ। ਬੁੱਧ ਗਿਆਨ ਕੈਸਾ ਹੁੰਦਾ, ਕੈਸਾ ਗਿਆਨ ਹੁੰਦਾ, ਕੈਸੀ ਬੁੱਧੀ ਹੁੰਦੀ ਹੈ, ਜਿਹ 'ਚ ਟੋਟਲ ਤਿੰਨ ਲੋਕ ਦਾ ਗਿਆਨ ਹੋਵੇ, ਸਰਬ ਤੈ ਸਿੱਧ। ਹਾਂਜੀ,
ਵਿੱਦਿਆ ਤਪ ਯੋਗ ਪ੍ਰਭ ਧਿਆਨ,
ਇੱਥੇ ਆ ਕੇ ਵਿੱਦਿਆ, ਵਿੱਦਿਆ ਤਾਂ ਐਵੇਂ ਨਹੀਂ ਪਕੜਾ ਜਾਂਦੀ, ਇੱਥੋਂ ਆ ਕੇ ਡਿਕਸ਼ਨਰੀਆਂ ਸਾਰੀਆਂ ਫੇਲ ਕਰਤੀਆਂ, ਨਵੀਂ ਡਿਕਸ਼ਨਰੀ ਬਣੂਗੀ, ਇੱਥੇ ਘੜੀਏ ਸ਼ਬਦ ਸੱਚੀ ਟਕਸਾਲ, ਸ਼ਬਦਾਂ ਦਾ ਸੰਸ਼ੋਧਨ, ਜੋ ਗੜਬੜਾਂ ਕੀਤੀਆਂ ਸਭ ਠੀਕ ਹੋ ਜਾਣਗੀ। ਇਹ ਕੌਣ ਹੁੰਦੇ ਗੜਬੜ? ਇਹਨੂੰ ਕੋਈ ਅਕਲ ਸੀ? ਬੇਅਕਲਾਂ ਦੇ ਖਰਾਬ ਕੀਤੇ ਹੋਏ, ਅਕਲ ਵਾਲੇ ਠੀਕ ਕਰ ਲੈਂਦੇ ਹੁੰਦੇ ਨੇ ਕੰਮ। ਬੇਅਕਲਾਂ ਨੇ ਜੇ ਕਦੋਂ ਕੋਈ ਕੰਮ ਖਰਾਬ ਕਰਤਾ, ਅਕਲ ਵਾਲਿਆਂ ਨੇ ਠੀਕ ਕਰ ਲੈਣਾ। ਵਿਦਿਆ ਤਪ
ਯੋਗ ਪ੍ਰਭ ਧਿਆਨ,
ਯੋਗ ਪ੍ਰਭ ਧਿਆਨ, ਚਾਰ ਚੀਜ਼ਾਂ ਨੇ। ਵਿਦਿਆ ਇਹਨਾਂ ਕੋਲ ਅਵਿਦਿਆ ਹੈ, ਮਾਧੋ ਅਵਿਦਿਆ ਹਿਤਕੀਨ ਵਿਵੇਕ ਦੀ ਮੁਲੀ। ਚਾਰ ਪਦਾਰਥ ਅਵਿਦਿਆ ਵਾਲੇ ਨੇ ਇਹਨਾਂ ਕੋਲ, ਨਿਰਗੁਣ ਸਰਗੁਣ ਅਵਿਦਿਆ ਵਾਲੇ ਨੇ ਇਹਨਾਂ ਕੋਲ। ਚਾਰੇ ਯੁਗ ਅਵਿਦਿਆ ਵਾਲੇ ਨੇ ਇਹਨਾਂ ਕੋਲ ਸਾਰੀ ਗੱਲ। ਜਪ ਅਵਿਦਿਆ ਵਾਲਾ, ਤਪ ਅਵਿਦਿਆ ਵਾਲਾ, ਸਿਮਰਨ ਅਵਿਦਿਆ ਵਾਲਾ, ਯੋਗ ਅਵਿਦਿਆ ਵਾਲਾ, ਸਭ ਕੁਛ ਹੀ ਅਵਿਦਿਆ ਵਾਲਾ ਇਹਨਾਂ ਕੋਲ ਤਾਂ। ਅਵਿਦਿਆ ਬਣਾਈ ਸੀ ਪੰਡਿਤ ਨੇ ਜਾਂ ਬਾਟ ਪਾੜੀ ਸੀ? ਸਿਮਰਤ ਸ਼ਾਸਤਰਾਂ ਦੀ ਭਾਸ਼ਾ ਅਵਿਦਿਆ, ਗੁਰਬਾਣੀ ਦੀ ਭਾਸ਼ਾ ਵਿਦਿਆ ਸੋਧੀ ਹੋਈ ਹੈ। ਵਿਦਿਆ ਸੋਧ ਹੈ ਤਤ ਲਹਿ, ਇੱਥੇ ਆ ਕੇ ਵਿਦਿਆ ਦੀ ਗੱਲ ਹੈ। ਤਪ ਯੋਗ
ਪ੍ਰਭ ਧਿਆਨ,
ਵਿਦਿਆ
ਤਪ
ਤਪ
ਧਿਆਨ,
ਯੋਗ
ਪ੍ਰਭ ਧਿਆਨ,
ਪ੍ਰਭ ਧਿਆਨ, ਤਾਂ ਜਾ ਕੇ ਕਿਤੇ ਧਿਆਨ ਹੈ। ਵਿਦਿਆ ਸਹੀ ਹੋਵੇ, ਤਪ ਸਹੀ ਹੋਵੇ, ਯੋਗ ਸਹੀ ਹੋਵੇ, ਜੁੜਿਆ ਸਹੀ ਹੋਵੇ, ਤਾਂ ਜਾ ਕੇ ਪ੍ਰਭ ਨਾਲ ਜੁੜ ਕੇ ਤਾਂ ਉਹਦੇ ਧਿਆਨ ਧਿਆਨ ਜੁੜਦਾ।
ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ,
ਫਿਰ ਸ੍ਰੇਸ਼ਟ ਗਿਆਨ ਉੱਥੋਂ ਪੈਦਾ ਹੋਊਗਾ। ਸ੍ਰੇਸ਼ਟ ਗਿਆਨ ਇਹਨਾਂ ਕੋਲ ਆਉਣਾ ਕਿੱਥੋਂ ਸੀ?
ਉੱਤਮ ਇਸ਼ਨਾਨ,
ਉਹ ਸ੍ਰੇਸ਼ਟ ਗਿਆਨ ਵਿੱਚ ਮਨ ਧੋਤਾ ਜਾਵੇ ਤਾਂ ਉਹ ਇਸ਼ਨਾਨ ਸਫਲ ਹੈ। ਸ੍ਰੇਸ਼ਟ ਇਸ਼ਨਾਨ ਹੈ, ਸਭ ਤੋਂ ਸ੍ਰੇਸ਼ਟ ਇਸ਼ਨਾਨ ਹੈ। ਉਸ ਗਿਆਨ ਦੇ ਵਿੱਚ ਇਸ਼ਨਾਨ ਹੁੰਦਾ, ਇਹ ਪਾਣੀ 'ਚ ਇਸ਼ਨਾਨ ਕਰਨ ਲੱਗ ਗਏ, ਆ ਹੁੰਦਾ ਇਸ਼ਨਾਨ, ਤਾਂ ਆਹ ਲਿਖਿਆ ਹੋਇਆ। ਵਿਦਿਆ ਤਪ ਯੋਗ ਪ੍ਰਭ ਧਿਆਨ, ਧਿਆਨ ਤਾਂ ਇੱਥੇ ਹੋਵੇ, ਗਿਆਨ ਸ੍ਰੇਸ਼ਟ ਹੋਵੇ, ਉਹਦੇ 'ਚ ਉੱਤਮ ਇਸ਼ਨਾਨ ਹੁੰਦਾ। ਇਸ਼ਨਾਨ ਇਹ ਹੁੰਦਾ, ਇਹ ਪਿੰਡਾਂ ਧੋਣ ਨੂੰ ਇਸ਼ਨਾਨ ਕਰਨ ਲੱਗ ਗਏ, ਵਿਦਿਆ ਹੋ ਗਈ। ਜੋ ਪਿੰਡਾਂ ਧੋਣਾ ਕਿਹਾ ਸੀ ਜਿਹਨੂੰ, ਉਹਨੂੰ ਇਸ਼ਨਾਨ ਕਰਨ ਲੱਗ ਗਏ। ਕਿਉਂ ਕਹਿਣ ਲੱਗੇ? ਬਲੈਕਮੇਲਰ ਸੀ ਤਾਂ ਕਹਿਣ ਲੱਗੇ ਵੀ ਇਹ ਇਸ਼ਨਾਨ ਨਹੀਂ ਕਰਨ ਦੇਣਾ, ਇਹਨੂੰ ਇਸ਼ਨਾਨ ਡਿਕਲੇਅਰ ਕਰ ਦਿਉ। ਅੰਮ੍ਰਿਤ, ਇਹ ਅੰਮ੍ਰਿਤ ਇਸ਼ਨਾਨ ਹੈ ਜਿਹੜਾ ਅਸੀਂ ਹੁਣ ਕਿਹਾ, ਇਹ ਅੰਮ੍ਰਿਤ ਸਰੋਵਰ ਦਾ ਇਸ਼ਨਾਨ ਹੈ। ਅੰਮ੍ਰਿਤ ਸਰੋਵਰ ਬਾਹਰ ਬਣਾ ਲਓ ਪਾਣੀ ਦਾ, ਪਲਿਊਟਡ ਤਾਂ ਪਹਿਲਾਂ ਵੀ ਸੀ, ਹੁਣ ਲੋਕਾਂ ਨੇ ਰੌਲਾ ਪਾ ਦਿੱਤਾ, ਹੁਣ ਇਹਨਾਂ ਨੇ ਸਾਫ ਸਫਾਈ ਦਾ ਵੀ ਲਾ ਲਿਆ। ਇਹਨਾਂ ਦੇ ਅੰਮ੍ਰਿਤ ਨੂੰ ਤਾਂ ਇੱਕ ਪਲਿਊਟਡ ਪੋਲਿਊਸ਼ਨ ਦੂਰ ਕਰਨੀ ਪੈਂਦੀ ਹੈ ਇਹਨਾਂ ਦੇ ਇਸ਼ਨਾਨ ਨੂੰ। ਕੁਛ ਵੀ ਛੁਪਿਆ ਨਹੀਂ ਰਿਹਾ, ਸਭ ਕੁਛ ਨੰਗਾ ਹੋ ਗਿਆ, ਝੂਠ ਦਾ ਸਾਰਾ ਹੀ ਕੁਛ ਨੰਗਾ ਹੋ ਗਿਆ, ਸਾਰਾ ਹੀ ਫਰੋਡ ਜ਼ਾਹਰ ਹੋ ਗਿਆ। ਬੋਲਣ ਜੋਗੇ ਹੀ ਨਹੀਂ ਰਹੇ ਵਿਚਾਰੇ, ਬੋਲਦੇ ਕੀ? ਝੂਠ ਨੇ ਕੀ ਬੋਲਣਾ ਹੁੰਦਾ? ਕਪਟ ਫਰੇਬ ਨੇ, ਫਰੇਬ ਜਾਂ ਨੰਗਾ ਹੋ ਜਾਵੇ ਕੀ ਕਰਨਾ ਹੁੰਦਾ? ਚੁੱਪ ਤੋਂ ਸਿਵਾ ਕੀ ਕਰ ਸਕਦੇ ਨੇ? ਚੁੱਪ ਕਰ ਲਓ। ਹਾਂਜੀ,
ਚਾਰ ਪਦਾਰਥ ਕਬਲ ਪ੍ਰਗਾਸ,
ਚਾਰ ਪਦਾਰਥ ਇੱਥੇ ਆ ਕੇ, ਚਾਰ ਪਦਾਰਥ ਨੇ ਹੁਣ, ਚਾਰ ਪਦਾਰਥ ਜੇ ਕੋ ਮੰਗੇ ਤੇ ਨਾ ਦਿੱਤੇ ਤਾਂ ਹੈ ਨਹੀਂ, ਸਾਰੀ ਬਾਣੀ ਚਾਰ ਪਦਾਰਥਾਂ ਦੀ, ਮੰਗੇ ਸੀ ਵੀ ਦਿੱਤੇ ਕਿਵੇਂ ਮਿਲਣਗੇ ਕਿਵੇਂ? ਆ ਚਾਰ ਪਦਾਰਥ ਨੇ ਇੱਥੇ ਆ ਕੇ ਪੂਰੇ ਹੁੰਦੇ ਨੇ, ਚਾਰ ਪਦਾਰਥ
ਕਮਲ ਪ੍ਰਗਾਸ,
ਕਿਵੇਂ ਪਤਾ ਲੱਗੂ ਚਾਰ ਪਦਾਰਥ ਨੇ? ਕਮਲ ਪ੍ਰਗਾਸ ਮਨ ਪਰ, ਮਨ ਦੇ ਵਿੱਚ ਰੋਸ਼ ਖੇੜਾ ਹੋਜੂ, ਖੇੜਾ ਮਨ, ਮਨ ਖੇੜਿਆ ਹੋਇਆ ਹੋਊ, ਸਰਬਤੈ ਸਿੱਧੀ ਹੋਊ, ਸਭੇ ਇੱਛਾ ਪੂਰੀਆਂ ਹੋਣਗੀਆਂ, ਜਾਂ ਪਾਇਆ ਗਮਾ ਪਾਰਾ, ਇੱਥੋਂ ਪਤਾ ਲੱਗੂ ਚਾਰ ਪਦਾਰਥ ਕਮਲ ਪ੍ਰਗਾਸ। ਜੇ ਮਨ ਖੇੜਿਆ ਹੋਇਆ ਖੇੜੇ 'ਚ ਰਹਿੰਦਾ ਤਾਂ ਚਾਰ ਪਦਾਰਥ ਨੇ। ਸਭ ਕੇ ਮੱਧ,
ਸਭ ਕੇ ਮੱਧ ਸਗਲ ਦੇ ਉਦਾਸ,
ਸਭ ਕੇ ਮੱਧ, ਸਭ ਕੁਛ ਆਲੇ ਦੁਆਲੇ ਹੈ, ਘੋੜੇ ਆਲੇ ਦੁਆਲੇ ਨੇ, ਖਜ਼ਾਨਾ ਆਲੇ ਦੁਆਲੇ ਹੈ, ਸਿੱਖ ਸੰਗਤ ਸੇਵਕ ਉਗਰੇ ਆਲੇ ਦੁਆਲੇ ਹੈ, ਫੌਜ ਆਲੇ ਦੁਆਲੇ ਹੈ, ਹਥਿਆਰ ਬਹੁਤ ਨੇ, ਰਾਤ ਸਾਜ ਪੂਰਾ ਕਿਸੇ ਨਾਲ ਨਹੀਂ ਜੁੜਿਆ ਹੋਇਆ, ਸਭ ਤੇ ਉਦਾਸ,
ਸਭ ਤੇ ਉਦਾਸ,
ਸਾਰਾ ਕੁਛ ਹੁੰਦਾ ਹੋਇਆ ਵੀ
ਸਗਲ ਤੇ ਉਦਾਸ,
ਵਰਣ ਮੈਂ ਸਾਰੇ ਸਦਾ ਨੂੰ ਹੀ ਬਣ ਮੰਨਿਆ ਹੋਇਆ ਸਗਲ ਤੇ ਉਦਾਸ ਹੈ, ਸਭ ਕੁਛ ਹੁੰਦੇ ਹੋਏ ਵੀ ਇੱਕ ਸਕਿੰਟ ਸਭ ਕੁਛ ਤਿਆਗਤਾ, ਤਿਆਗ ਕੇ ਕੀ ਕਿਹਾ, ਦੁੱਧ ਬਿਨਾਂ ਰੋਗ ਰਜਾਈਆਂ ਦਾ ਉੱਡਣ, ਨਾਗ ਨਿਵਾਸਾਂ ਦੇ ਰਹਿਣਾ, ਇਹ ਆਲੇ ਦਾ ਸਾਨੂੰ ਸੱਥਰ ਚੰਗਾ, ਭੱਠ ਗੇੜਿਆਂ ਦਾ ਰਹਿਣਾ, ਉਹ ਗੇੜਿਆਂ ਦਾ ਰਹਿਣਾ ਨਹੀਂ ਸੀ ਚੰਗਾ ਸਾਨੂੰ, ਸੱਚ ਨੂੰ ਛੱਡ ਕੇ ਉਹ ਮਹਿਲ ਮਾੜੀਆਂ ਬੇਕਾਰ ਸੀਆਂ ਸਾਡੇ ਵਾਸਤੇ, ਉਹ ਤਾਂ ਉਹ ਸੀ ਜਿਵੇਂ ਭੱਠੀ ਚ ਹੁੰਦਾ ਕੋਈ, ਉਹ ਨਹੀਂ ਚੰਗਾ, ਜੇ ਉਦਾਸ ਨਾ ਹੁੰਦਾ ਫਿਰ ਨਹੀਂ ਸੀ ਇਹ ਕਹਿ ਸਕਦਾ, ਫਿਰ ਬਾਕੀ ਜਫਰਨਾਮੇ ਜੋ ਪਤਾ ਲੱਗਦਾ ਕੀ ਸੀ ਉਸ ਤੋਂ, ਔਰੰਗਜ਼ੇਬ ਨੂੰ ਕੀ ਭਾਸ਼ਾ ਦੇ ਵਿੱਚ ਸਮਝਾਇਆ ਫਿਰ ਪਤਾ ਲੱਗ ਜਾਂਦਾ, ਹਿੰਦੁਸਤਾਨ ਦਾ ਸ਼ਹਿਨਸ਼ਾਹ ਹੈ ਔਰੰਗਜ਼ੇਬ ਜੀ ਨੂੰ ਚੈਲੰਜ ਕੀਤਾ ਹੋਇਆ, ਔਰ ਉਦੋਂ ਕੀਤਾ ਜਾਂ ਕੁਛ ਵੀ ਨਹੀਂ ਕੋਲ, ਕਿਲ੍ਹਾ ਵੀ ਨਹੀਂ ਹੈ, ਚੈਲੇਂਜ ਉਦੋਂ ਕੀਤਾ। ਹਾਂਜੀ,
ਸੁੰਦਰ ਚਤੁਰ ਤੱਤ ਕਾ ਬੇਤਾ ਸਮਦਰਸ਼ੀ ਏਕ ਦ੍ਰਿਸ਼ਟੇਤਾ,
ਸੁੰਦਰ ਚਤੁਰ ਤੱਤ ਕਾ ਬੇਤਾ, ਸੁੰਦਰ ਚਤੁਰ, ਚਤੁਰਤਾ ਹੈ, ਸੁੰਦਰਤਾ ਹੈ ਹਰ ਗੱਲ ਵਿੱਚ, ਸੁੰਦਰ ਬਚਨ, ਸੱਚ ਸੁੰਦਰ ਹੁੰਦਾ, ਸੱਚ ਸਰੂਪ ਹੁੰਦਾ, ਝੂਠ ਕਰੂਪ ਹੁੰਦਾ, ਸੱਤ ਨਾਲ ਸਰੂਪ ਲੱਗਿਆ ਹੋਇਆ, ਝੂਠ ਨਾਲ ਕਰੂਪ ਲੱਗਿਆ ਹੋਇਆ, ਪਹਿਲੀ ਕਰੂਪ ਕੁਜਾਤ ਕੁਲੱਖਣੀ, ਉਹ ਜਿਹੜੀ ਝੂਠੀ ਮੱਤ ਸੀ ਕਬੀਰ ਵਾਲੀ ਪਹਿਲੀ, ਉਹ ਕਰੂਪ ਕੁਜਾਤ ਕੁਲੱਖਣੀ ਸੀ, ਸਹੁਰੇ ਪਈਏ ਬੁਰੀ, ਅਬ ਕੀ ਸੁੰਦਰ ਸਰੂਪ ਸੁਲੱਖਣੀ, ਹੁਣ ਜਿਹੜੀ ਮੇਰੇ ਕੋਲ ਮੱਤ ਹੈ ਇਹ ਸਰੂਪ ਹੈ, ਇਹ ਸਰੂਪ ਹੈ, ਹੁਣ ਸਰੂਪ ਹੋਇਆ, ਸੁੰਦਰ ਚਤੁਰ ਤੱਤ ਕਾ ਬੇਤਾ ਹੈ,
ਸਮਦਰਸ਼ੀ
ਉਹਦਾ ਜਿਹੜਾ ਅੰਦਰ ਹੈ, ਅੰਦਰਲਾ ਸਰੂਪ ਹੈ, ਅੰਦਰਲਾ ਜਿਹੜਾ ਸਰੀਰ ਹੈ, ਅੰਦਰ ਸਰੀਰ ਨਿਰਾਕਾਰੀ ਸਰੀਰ, ਉਹ ਸੁੰਦਰ ਹੈ, ਉਹ ਚਤੁਰ ਹੈ, ਉਹ ਤੱਤ ਕਾ ਬੇਤਾ ਹੈ, ਤੱਤ ਗਿਆਨ ਜਾਣਦਾ, ਤੱਤ ਵਸਤੂ ਨੂੰ ਸਮਝਦਾ, ਆਤਮਦਰਸ਼ੀ ਹੈ, ਆਤਮ ਗਿਆਨੀ ਹੈ, ਆਤਮ ਧਿਆਨੀ ਹੈ। ਹਾਂਜੀ,
ਸਮਦਰਸ਼ੀ ਇੱਕ ਦ੍ਰਿਸ਼ਟੇਤਾ,
ਸਮਦਰਸ਼ੀ ਹੈ, ਇੱਕੋ ਜਿਹਾ ਦੇਖਦਾ ਸਾਰਿਆਂ ਨੂੰ, ਸਾਰੀਆਂ ਮੱਤਾਂ ਇੱਕੋ ਜਿਹੀਆਂ ਲੱਗਦੀਆਂ ਨੇ ਉਹਨੂੰ, ਇਹ ਨਹੀਂ ਹੈਗਾ ਵੀ ਸਿੱਖ ਹੈ ਚੰਗੇ ਨੇ, ਮੁਸਲਮਾਨ ਭੈੜੇ ਨੇ, ਹਿੰਦੂ ਭੈੜੇ ਨੇ, ਸਾਰੇ ਇੱਕੋ ਜਿਹੇ ਨੇ।
ਸਮਦਰਸ਼ੀ ਇੱਕ ਦ੍ਰਿਸ਼ਟੇਤਾ,
ਸਮਦਰਸ਼ੀ ਇੱਕ ਦ੍ਰਿਸ਼ਟੇਤਾ, ਇੱਕੋ ਦ੍ਰਿਸ਼ਟੀ ਨਾਲ ਸਾਰਿਆਂ ਨੂੰ ਦੇਖਦਾ, ਸਾਰਿਆਂ 'ਚ ਆਦਮੀ ਚੰਗੇ ਨੇ, ਸਾਰਿਆਂ 'ਚ ਆਦਮੀ ਭੈੜੇ ਨੇ, ਸਾਰਿਆਂ 'ਚ ਉਹਨੇ ਚੰਗੇ ਚੰਗਿਆਂ ਨੂੰ, ਚੰਗੇ ਚੰਗੇ ਜਿਹਨਾਂ ਨੇ ਉਪਦੇਸ਼ ਮੰਨ ਲਿਆ, ਠੀਕ ਨੇ, ਉਹਨੂੰ ਸਾਰਿਆਂ ਨੂੰ ਵਿੱਚੋਂ ਪਤਾ ਹੈ, ਸਾਰਿਆਂ 'ਚ ਚੰਗੇ ਆਦਮੀ ਹੁੰਦੇ ਨੇ, ਸਾਰਿਆਂ 'ਚ ਭੈੜੇ ਹੁੰਦੇ ਨੇ, ਚੰਗਿਆਂ ਨੇ ਗੱਲ ਮੰਨ ਲੈਣੀ ਹੈ, ਉਹਨਾਂ ਨੇ ਚੰਗੇ ਹੋਰ ਚੰਗੇ ਬਣ ਜਾਣਾ, ਜਿਹਨੇ ਨਹੀਂ ਮੰਨਣੇ ਉਹਦੀ ਮਰਜ਼ੀ, ਸਾਡਾ ਤਾਂ ਕੋਈ ਨੁਕਸਾਨ ਨਹੀਂ ਕਰਦੇ ਜਿੰਨੇ ਬੋਲਣਗੇ, ਸਾਡਾ ਕੀ ਨੁਕਸਾਨ ਕਰਦੇ ਨੇ, ਆਪਣਾ ਹੀ ਕਰਦੇ ਨੇ, ਜੋ ਲਾਭ ਨਹੀਂ ਲੈਣਗੇ ਨਾ ਲੈਣ। ਹਾਂਜੀ,
ਇਹ ਫਲ ਤਿਸ ਜਨ ਕੇ ਮੁੱਖ ਭਣੇ, ਗੁਰੂ ਨਾਨਕ ਨਾਮ ਬਚਨ ਮਨ ਸੁਣੇ,
ਇਹ ਫਲ ਤਿਸ ਜਨ ਕੇ ਮੁੱਖ ਭਣੇ, ਇਹ ਫਲ ਤਿਸ ਜਨ ਕੇ ਮੁੱਖ ਤੇ ਬੋਲਿਆ ਜਾਂਦਾ, ਭਣੇ ਬੋਲਣਾ ਹੁੰਦਾ, ਗੁਰੂ ਨਾਨਕ ਨਾਮ ਬਚਨ ਮਨ ਸੁਣੇ, ਗੁਰੂ ਨਾਨਕ ਕਹਿੰਦਾ ਜਿਨ੍ਹਾਂ ਨੇ ਨਾਮ ਦੇ ਬਚਨ ਸੁਣ ਲਏ, ਉਹ ਜਿਹੜਾ ਧੁਰ ਦਰਗਾਹ ਵਾਲਾ ਨਾਮ ਸੁਣਦਾ ਉਹੀ ਇਹ ਗੱਲਾਂ ਬੋਲ ਸਕਦਾ, ਬਾਕੀ ਨਹੀਂ ਕੋਈ ਬੋਲ ਸਕਦਾ, ਹਰੇਕ ਦੇ ਬੋਲਣ ਦੀ ਇਹ ਗੱਲ ਕਥਨ ਕਰਨ ਦੇ ਬਸ ਦੀ ਗੱਲ ਨਹੀਂ ਹੁੰਦੀ, ਗੁਰੂ ਨਾਨਕ ਨਾਮ
ਬਚਨ ਮਨ ਸੁਣੇ,
ਬਚਨ ਮਨ ਸੁਣੇ, ਪਹਿਲਾਂ ਤਾਂ ਆਹ ਗੁਰਬਾਣੀ ਸੁਣੇ, ਫਿਰ ਸਿੱਧਾ ਨਾਮ ਸੁਣੇ, ਤਾਂ ਕਿਤੇ ਜਾ ਕੇ ਬੋਲਣ ਦੇ ਕਾਬਲ ਹੁੰਦਾ।